ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਬਦਲੇ ਲਏ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ
ਦਿਨ ਸੋਮਵਾਰ 13 ਨਵੰਬਰ 2017 ਦੇ ਦਿਨ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿਚ ਦੋਸਤੋ ਮੈਂ ਯਾਨੀ ਅਨੂ ਔਰ ਮੇਰੇ ਨਾਲ ਭਾਰਤੀ ਜੀ ਸਟੂਡੀਓ ਚ ਇੱਕ ਵਾਰ ਫੇਰ ਅਸੀਂ ਪਹੁੰਚ ਗਏ ਹਾਂ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਹਰ ਸੋਮਵਾਰ ਸਾਡਾ ਸਾਥ ਦਿੰਦੇ ਹੋ ਸ਼ਾਮ 5 ਵਜੇ ਤੋਂ 6:30 ਵਜੇ ਤੱਕ ਔਰ ਭਾਰਤੀ ਜੀ ਅੱਜ ਦੇ ਜਿਹੜੇ ਸਾਡੇ ਦੋ ਖਾਸ ਬੁਲਾਰੇ ਅਸੀਂ ਰੂਬਰੂ ਕਰਨ ਜਾ ਰਹੇ ਹਾਂ ਸਾਰੇ ਸਰੋਤਿਆਂ ਨਾਲ ਉਹਨਾਂ ਬਾਰੇ ਦੱਸਦੇ ਚੱਲੀਏ ਸਭ ਤੋਂ ਪਹਿਲਾਂ ਤਾਂ ਅਸੀਂ ਗੱਲਬਾਤ ਕਰਾਂਗੇ ਸਾਥੀ ਝੰਡਾ ਸਿੰਘ ਜੇਠੂ ਕੇ ਹੋਰਾਂ ਨਾਲ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਨੇ ਔਰ ਜਿਹੜੇ ਮਸਲੇ ਤੇ ਜਾਂ ਜਿਹੜੇ ਵਿਸ਼ੇ ਤੇ ਅਸੀਂ ਉਹਨਾਂ ਨਾਲ ਗੱਲ ਕਰਨੀ ਹੈ ਇਸ ਵਕਤ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਇੱਕ ਪ੍ਰਦੂਸ਼ਣ ਔਰ ਧੁੰਦ ਉਹਨੂੰ ਕਿਹਾ ਜਾ ਰਿਹਾ ਪਰ ਸਮੋਗ ਜਿਹੜੀ ਪ੍ਰਦੂਸ਼ਣ ਕਰਕੇ ਆ ਉਹ ਕਿਸਾਨਾਂ ਦੇ ਸਿਰ ਸਾਰਾ ਉਹਦਾ ਜਿਹੜਾ ਦੋਸ਼ ਹੈ ਮੜਿਆ ਜਾ ਰਿਹਾ ਤੋ ਉਹ ਇੱਕ ਬੜਾ ਗਲਤ ਜਿਹਾ ਵਰਤਾਰਾ ਚੱਲ ਰਿਹਾ ਕਿ ਸਰਕਾਰ ਦੀ ਅਕਾਊਂਟੇਬਿਲਟੀ ਕਿੱਥੇ ਇਹਦੇ ਵਿੱਚ ਤੋ ਅਸੀਂ ਝੰਡਾ ਸਿੰਘ ਜੇਠੂ ਕੇ ਹੋਰਾਂ ਨਾਲ ਇਸ ਸਿਲਸਿਲੇ ਚ ਗੱਲਬਾਤ ਕਰਾਂਗੇ ਕਿ ਕਿਸਾਨਾਂ ਦੀਆਂ ਕੀ ਮਜਬੂਰੀਆਂ ਨੇ ਔਰ ਕੀ ਮੰਗਾਂ ਨੇ ਇਹ ਸਾਰੇ ਉਹ ਪਰਾਲੀ ਸਾੜਨ ਵਾਲੇ ਸਿਲਸਿਲੇ ਚ ਉਸ ਤੋਂ ਬਾਅਦ ਅਸੀਂ ਇੱਕ ਹੋਰ ਸਾਥੀ ਜਿਹੜੇ ਸਾਡੇ ਪੰਜਾਬ ਤੋਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਥੀ ਬੂਟਾ ਸਿੰਘ ਜਿਹੜੇ ਕਿ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਔਰ ਲੋਕ ਕਾਫਲਾ ਮੈਗਜ਼ੀਨ ਜਿਹੜੇ ਉਹ ਪਬਲਿਸ਼ ਕਰਦੇ ਨੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਪ੍ਰੋਫੈਸਰ ਜੀ ਐਨ ਸਾਈ ਬਾਬਾ ਜਿਹੜੇ ਕਿ ਸਾਡੇ ਇੰਟਲੈਕਚੁਅਲ ਨੇ ਦਿੱਲੀ ਯੂਨੀਵਰਸਿਟੀ ਤੋਂ ਉਹਨਾਂ ਨੂੰ ਬਿਨਾਂ ਵਜ੍ਹਾ ਜਿਹੜਾ ਕੈਦ ਕਰਕੇ ਰੱਖਿਆ ਹੋਇਆ ਉਹਨਾਂ ਦੀ ਰਿਹਾਈ ਵਾਸਤੇ ਕੀ ਕੁਝ ਜਦੋ ਜਹਿਦ ਚੱਲ ਰਹੀ ਹੈ ਇਸ ਵਕਤ ਔਰ ਨਾਲ ਹੀ ਉਹਨਾਂ ਨੇ ਜਿਹੜੀ ਕਿਤਾਬ ਅਨੁਵਾਦ ਕੀਤੀ ਹੈ ਗੁਜਰਾਤ ਫਾਈਲਾਂ ਰਾਣਾ ਅਯੂਬ ਦੀ ਲਿਖੀ ਹੋਈ ਗੁਜਰਾਤ ਫਾਈਲਸ ਔਰ ਉਹ ਜਿਹੜੇ 2002 ਵਿੱਚ ਗੁਜਰਾਤ ਵਿੱਚ ਜਿਹੜਾ ਜੈਨੋਸਾਈਡ ਹੋਇਆ ਉਹਦੇ ਤੇ ਆਧਾਰਿਤ ਹੈ ਉਸ ਸਿਲਸਿਲੇ 'ਚ ਵੀ ਗੱਲਬਾਤ ਕਰਾਂਗੇ ਔਰ ਆਖਿਰ 'ਚ ਜਿੰਨਾ ਕੁ ਸਮਾਂ ਸਾਡੇ ਕੋਲ ਬਚੇਗਾ ਇੱਥੇ ਸਾਡੇ ਲੋਕਲ ਜਿਹੜਾ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰਨ ਜਾ ਰਹੀ ਹੈ ਫਰੀ ਟ੍ਰੇਡ ਡੀਲ ਜਿਹੜੀ TPP ਹੈ ਉਹਦੇ ਵਿੱਚ ਨਵੀਆਂ ਕੀ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ ਉਹਦੇ ਤੇ ਅਸੀਂ ਜ਼ਰੂਰ ਗੱਲਬਾਤ ਕਰਦੇ ਚੱਲਾਂਗੇ ਤੋ ਇਸ ਵਕਤ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਥੀ ਝੰਡਾ ਸਿੰਘ ਜੇਠੂ ਕੇ ਹੋਰਾਂ ਨੂੰ ਤੁਹਾਡੇ ਰੂਬਰੂ ਕਰ ਸਕੀਏ
ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਨਿਊਜ਼ੀਲੈਂਡ ਦੇ ਸਰੋਤੇ ਤੇ ਦੁਨੀਆਂ ਭਰ ਦੇ ਸਰੋਤੇ ਸੁਣ ਰਹੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਵਿਸ਼ੇ ਨੂੰ ਅੰਦਰ ਤੋਂ ਅੰਦਰ ਤੱਕ ਜਾਣ ਤੋਂ ਪਹਿਲਾਂ ਜਿਹੜੀ ਤੁਹਾਡੀ ਕਿਸਾਨ ਜਥੇਬੰਦੀ ਤੇ ਬਾਕੀ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਜਿਹੜੀ ਤੁਸੀਂ ਇੱਕ ਪ੍ਰੈਸ ਨੋਟ ਦਿੱਤਾ ਆ ਜਿਹੜੇ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਨੇ ਸਾਡੇ ਬੱਚੇ ਬੱਚੀਆਂ ਤੁਸੀਂ ਉਹ ਜਿਹੜਾ ਪ੍ਰੈਸ ਨੋਟ ਆ ਉਹ ਪਹਿਲਾਂ ਤੁਸੀਂ ਜਿਹੜਾ ਹੈਗਾ ਉਹਦੇ ਬਾਰੇ ਸਰੋਤਿਆਂ ਨਾਲ ਗੱਲਬਾਤ ਕਰੋ ਜੀ
ਪਰਾਲੀ ਦੇ ਕਰਕੇ ਧੂੰਏ ਦੇ ਕਰਕੇ ਜਿਹੜੀ ਬੱਚਿਆਂ ਦੀ ਮੌਤ ਹੋਈ ਹੈ ਐਕਸੀਡੈਂਟ ਹੋਈ ਹੈ
ਜੀ
ਦੇਖੋ ਜਿੰਨੀ ਵੱਡੀ ਪੱਧਰ ਤੇ ਧੁੰਦ ਫੈਲੀ ਹੋਈ ਹੈ ਜੇ ਇਸ ਗੱਲ ਨੂੰ ਰੱਦ ਨਹੀਂ ਕਰਦੇ ਉਹਦੇ ਚ ਪਰਾਲੀ ਦੇ ਧੂੰਏ ਦਾ ਵੀ ਕੋਈ ਅਸਰ ਨਹੀਂ ਹੈਗਾ ਬਹੁਤ ਮਾੜੀ ਜਿਹੜੀ ਦੁਰਘਟਨਾ ਵਾਪਰੀ ਹੈ
ਜੀ ਬਿਲਕੁਲ ਬਿਲਕੁਲ
ਪਰ ਇਹਦੇ ਲਈ ਇੰਨੀ ਗੱਲ ਹੀ ਕਹਿ ਦੇਣੀ ਵੀ ਇਹ ਪਰਾਲੀ ਦੇ ਧੂੰਏ ਕਰਕੇ ਹੁਣ ਕਿਸਾਨ ਉਹਨਾਂ ਮਤਲਬ ਜਿਹੜੀ ਦੁਰਘਟਨਾ ਵਾਪਰੀ ਤੋਂ ਜ਼ਿੰਮੇਵਾਰ ਬਣ ਗਏ ਸਾਰੀਆਂ ਤੇ ਰਾਜਾਂ ਸਰਕਾਰ ਇਸ ਤੋਂ ਬਰੀ ਹੁੰਦੀ ਹੈ ਜਿੰਨਾ ਮਤਲਬ ਟ੍ਰੈਫਿਕ ਵੱਧ ਗਈ ਹੈ
ਜੀ
ਜਦੋਂ ਬਹੁਤ ਥੋੜੀ ਟ੍ਰੈਫਿਕ ਸੀਗੀ ਉਦੋਂ ਜਿਹੜੇ ਸੁਰੱਖਿਆ ਇਹਦੇ ਕਰਮੀ ਸੀਗੇ ਮਤਲਬ ਟ੍ਰੈਫਿਕ ਦੇ
ਜੀ
ਹੁਣ ਉਹ ਸਾਰੀ ਗਿਣਤੀ 1500 ਬਣਦੀ ਹੈ
ਹਾਂਜੀ ਹਾਂਜੀ
ਜਦੋਂ ਕਿ ਗਿਣਤੀ ਵਹੀਕਲਾਂ ਦੀ ਕਰੋੜਾਂ ਚ ਜਾ ਬੜੀ ਹੈ
ਬਿਲਕੁਲ ਬਿਲਕੁਲ ਬਿਲਕੁਲ
ਉਹਦੇ ਹਿਸਾਬ ਨਾਲ ਅੱਜ ਜਿਹੜਾ ਬੱਚਿਆਂ ਨੂੰ ਰੁਜ਼ਗਾਰ ਮਿਲਣਾ ਸੀ ਲੱਖਾਂ ਉਹ ਚਾਹੀਦੇ ਸੀਗੇ ਟ੍ਰੈਫਿਕ ਵਾਲੇ ਮਤਲਬ ਉਹਨੂੰ ਕੰਟਰੋਲ ਕਰਨ ਵਾਲੇ
ਜੀ ਬਿਲਕੁਲ
ਉਸ ਤੋਂ ਗਾਹਾਂ ਇਹ ਕਹਿੰਦੇ ਆ ਵੀ ਚੱਲ ਪਰਾਲੀ ਕਰਕੇ ਹੋ ਗਿਆ ਜਿਹੜੇ ਅਵਾਰਾ ਪਸ਼ੂ ਹੈ ਸਾਡੇ ਮਤਲਬ ਲੋਕਾਂ ਨੂੰ ਤਾਂ ਟੈਕਸ ਵੀ ਲਾਤਾ ਅਵਾਰਾ ਪਸ਼ੂ ਨੂੰ ਸਾਂਭਣ ਦਾ
ਜੀ
ਅਵਾਰਾ ਪਸ਼ੂਆਂ ਨਾਲ ਰੋਜ਼ ਐਕਸੀਡੈਂਟ ਹੁੰਦੇ ਹੈ ਇਹਦੀ ਜ਼ਿੰਮੇਵਾਰੀ ਵੀ ਕਿਸਾਨਾਂ ਦੀ ਹੈ ਹੁਣ ਵੀ ਸਰਕਾਰਾਂ ਆਪਦੀ ਜ਼ਿੰਮੇਵਾਰੀਆਂ ਤੋਂ ਭੱਜ ਰਹੀਆਂ
ਬਿਲਕੁਲ
ਉਹਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਹੋਰ ਤਬਕੇ ਤੇ ਸਿੱਟ ਰਹੀ ਹੈ
ਬਿਲਕੁਲ ਸਾਥੀ ਜੀ ਬਿਲਕੁਲ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਜਿਹੜੇ ਟ੍ਰੈਫਿਕ ਦੇ ਮੁਲਾਜ਼ਮਾਂ ਦੀ ਤੁਹਾਡੀ ਉਹ ਜਿਹੜੀ ਪ੍ਰੈਸ ਨੋਟ ਹੈ ਤੁਹਾਡੀ ਜਥੇਬੰਦੀ ਵੱਲੋਂ ਸਾਥੀ ਜੀ ਮੇਰੇ ਨਾਲ ਹੀ ਹੋ ਤੁਸੀਂ ਸੁਣ ਰਹੇ ਮੇਰੀ ਆਵਾਜ਼
ਹਾਂ
ਜੀ ਸੋ ਉਹ ਦੱਸ ਰਹੇ ਉਹਦੇ ਵਿੱਚ ਲਿਖਿਆ ਕਿ 1966 ਦੇ ਵਿੱਚ 45,000 ਮੋਟਰ ਗੱਡੀਆਂ ਸੀ ਤੇ 1200 ਜਿਹੜੇ ਟ੍ਰੈਫਿਕ ਮੁਲਾਜ਼ਮ ਸੀਗੇ ਤੇ ਹੁਣ 2017 ਦੇ ਵਿੱਚ ਜਿੱਥੇ ਇਹ ਗਿਣਤੀ ਲੱਖਾਂ ਕਰੋੜਾਂ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਜਿਹੜੇ ਟ੍ਰੈਫਿਕ ਮੁਲਾਜ਼ਮ ਆ ਸਿਰਫ 1535 ਨੇ ਸੋ ਇਹ ਸਭ ਤੋਂ ਇੱਕ ਜਿਹੜਾ ਗੰਭੀਰ ਮਸਲਾ ਹੈ ਹਾਂਜੀ ਬਿਲਕੁਲ ਬਿਲਕੁਲ ਸਾਥੀ ਜੀ ਦੂਸਰੀ ਜਿਹੜੀ ਗੱਲ ਇਹ ਹੈ ਕਿ ਮੈਂ ਹੋਰ ਵੀ ਪੜ੍ਹ ਰਿਹਾ ਸੀਗਾ ਕਿ ਪਿਛਲੇ 2 ਸਾਲਾਂ ਦੇ ਵਿੱਚ ਇਹੀ ਜਿਹੜਾ ਇੱਕ ਮੁੱਦਾ ਹੈਗਾ ਜਿਹੜੀ ਸੈਂਟਰਲ ਗਵਰਨਮੈਂਟ ਆ ਉਹਨੇ 200 ਕਰੋੜ ਰੁਪਈਆ ਜਿਹੜਾ ਹੈਗਾ ਆ ਉਹ ਪੰਜਾਬ ਨੂੰ ਦਿੱਤਾ ਇਸ ਮਸਲੇ ਨੂੰ ਹੱਲ ਕਰਨ ਵਾਸਤੇ ਜਦਕਿ ਜਿਹੜੀਆਂ ਰਾਜਸਥਾਨ ਹਰਿਆਣਾ ਉੱਤਰ ਪ੍ਰਦੇਸ਼ ਉਹਦੇ ਵਿੱਚ ਕਾਫੀ ਸਾਰਾ ਪੈਸਾ ਜਿਹੜਾ ਉਹਨਾਂ ਨੂੰ ਮਿਲਿਆ ਸੀ ਇਸ ਮਸਲੇ ਤੋਂ ਖਰਚਿਆ ਗਿਆ ਆ ਜਦਕਿ ਪੰਜਾਬ ਨੇ ਇਹਦੇ ਵਿੱਚ ਇੱਕ ਸਿੰਗਲ ਜਿਹੜਾ ਰੁਪਈਆ ਨਹੀਂ ਖਰਚ ਕੀਤਾ ਹੈਗਾ ਤੇ ਉਸ ਤੋਂ ਬਾਅਦ ਮਸਲੇ ਇੱਕ ਤੇ ਸਾਥੀ ਜੀ ਕਿ ਇੱਕ ਤੇ ਜਿਹੜੀ ਸਰਕਾਰੀ ਧਿਰੋ ਆ ਉਹ ਤੇ ਇਸ ਮਸਲੇ ਨੂੰ ਕਿਸਾਨਾਂ ਦੇ ਵਿਰੁੱਧ ਜਿਹੜੀ ਉਹ ਭੁਗਤਾ ਹੀ ਰਹੀ ਹੈ ਕੁਛ ਆਪਣੇ ਜਿਹੜੇ ਲੋਕ ਪੱਖੀ ਸਾਥੀ ਨੇ ਉਹ ਵੀ ਇਹ ਜਿਹੜਾ ਸਾਰੇ ਦਾ ਸਾਰਾ ਜਿਹੜਾ ਇਲਜ਼ਾਮ ਆ ਉਹ ਕਿਸਾਨਾਂ ਤੇ ਕਿਸਾਨੀ ਜਥੇਬੰਦੀਆਂ ਤੇ ਸੁੱਟ ਰਹੇ ਨੇ ਔਰ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜਾ ਨਖੇੜਾ ਹੋਣਾ ਚਾਹੀਦਾ ਜਿਹੜੇ ਧਨਾੜ ਕਿਸਾਨ ਆ ਤੇ ਛੋਟਾ ਕਿਸਾਨ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ
ਪਰਾਲੀ ਵਾਲੇ ਮਾਮਲੇ ਤੇ
ਹਾਂਜੀ 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 ਕਿ ਉਹ ਜਿਹੜਾ ਛੋਟਾ ਕਿਸਾਨ ਆ
ਦੇਖੋ ਜਿਹੜੀ ਗੱਲ ਸਰਕਾਰ ਹੈ ਜਾਂ ਕੋਈ ਮਤਲਬ ਉਸ ਕਿਸਮ ਦੇ ਬੰਦੇ ਆ ਜਾਂ ਕੋਈ ਜਥੇਬੰਦੀਆਂ ਵੀ ਕੋਈ ਇੱਧਰ ਵੀ ਕੋਈ ਜ਼ਿੰਮੇਵਾਰੀ ਛੱਡ ਦੀਆਂ ਕਿਸਾਨਾਂ ਦੇ
ਜੀ
ਇੱਥੋਂ ਇੱਕ ਤਾਂ ਮੌਜੂਦਾ ਪਰਾਲੀ ਦੇ ਮਤਲਬ ਪ੍ਰਦੂਸ਼ਣ ਦਾ ਮਾਮਲਾ ਹੈ ਇਹ ਮਾਮਲਾ ਪੂਰਾ ਹੀ ਗੰਭੀਰ ਬਣਿਆ ਹੋਇਆ ਪ੍ਰਦੂਸ਼ਣ ਦਾ ਇਕੱਲੇ ਪਰਾਲੀ ਦਾ ਨੀ ਕੁੱਲ ਪ੍ਰਦੂਸ਼ਣ ਦਾ ਮਾਮਲਾ ਹੀ ਗੰਭੀਰ ਬਣਿਆ ਹੋਇਆ ਹੈ
ਜੀ
ਇਹਦੇ ਲਈ ਸਾਰਿਆਂ ਲੋਕਾਂ ਨੂੰ ਫਿਕਰਮੰਦ ਹੋਣਾ ਚਾਹੀਦਾ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ
ਬਿਲਕੁਲ ਜੀ
ਦੂਜੀ ਗੱਲ ਜਿਹੜੀ ਕੋਈ ਮੌਕੇ ਤੇ ਹੁਣ ਹੈਗੀ ਹੈ ਇਹਨੂੰ ਬਹੁਤ ਛੋਟੇ ਨਜ਼ਰੇ ਤੋਂ ਜੇ ਕੋਈ ਦੇਖਦਾ ਹੈ ਉਹਦੇ ਹਿਸਾਬ ਨਾਲ ਕਿਸਾਨ ਹੀ ਜ਼ਿੰਮੇਵਾਰ ਬਣਦੇ ਹੈ ਇਹਨੂੰ ਥੋੜਾ ਲੰਮੇ ਨਜ਼ਰੀਏ ਤੋਂ ਦੇਖਣਾ ਹੋਵੇ ਤਾਂ ਕਿਸਾਨਾਂ ਦਾ ਇਹਦੇ ਤੇ 1% ਵੀ ਦੋਸ਼ ਨਹੀਂ ਹੁੰਦਾ ਕੋਈ ਸਾਬਤ ਨਹੀਂ ਕਰ ਸਕਦਾ ਕਿਉਂਕਿ ਅਸੀਂ ਇਹਦੇ ਬਾਰੇ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਜਦੋਂ ਝੋਨੇ ਦੀ ਫਸਲ ਬਿਜਾਈ ਹੈ
ਜੀ
ਪੰਜਾਬ ਦਾ ਝੋਨਾ ਮਤਲਬ ਕਹਿ ਲਓ ਚੌਲ ਨਾ ਤਾਂ ਖਾਈਏ ਨਾ ਪੰਜਾਬ ਦੀ ਇਹ ਫਸਲ ਜਦੋਂ ਇਹ ਫਸਲ ਲਿਆਂਦੀ ਖੇਤੀਬਾੜੀ ਵਾਲਿਆਂ ਨੇ ਪ੍ਰਚਾਰ ਕੀਤਾ ਹੈ ਉਹਨਾਂ ਨੂੰ ਪਤਾ ਸੀ ਕਿ ਪੰਜਾਬ ਚ ਮੀਂਹ ਕਿੰਨਾ ਪੈਂਦਾ ਧਰਤੀ ਹੇਠਲਾ ਪਾਣੀ ਕਿੰਨਾ ਤੇ ਝੋਨੇ ਨੂੰ ਪਾਣੀ ਦੀ ਕਿੰਨੀ ਲੋੜ ਹੈ
ਬਿਲਕੁਲ ਜੀ
ਇਹਦੇ ਨਾਲ ਹੀ ਝੋਨਾ ਬਿਜਾਉਂਦੇ ਆ ਝੋਨੇ ਦੀ ਕਿੱਲੇ ਮਗਰ ਪਰਾਲੀ ਕਿੰਨੀ ਪੈਦਾ ਹੋਊਗੀ ਇਹੋ ਪਰਾਲੀ ਨੂੰ ਅੱਗ ਲੱਗਦੀ ਉਹਦਾ ਪ੍ਰਦੂਸ਼ਣ ਕਿੰਨਾ ਹੋਊਗਾ ਕਿਸਾਨਾਂ ਨੂੰ ਨੀ ਸੀ ਪਤਾ ਆਮ ਲੋਕਾਂ ਨੂੰ ਨੀ ਸੀ ਪਤਾ ਇਹਨਾਂ ਮਾਰਨ ਤੋਂ ਪਤਾ ਸੀਗਾ ਜਿਹਨਾਂ ਨੇ ਇੱਥੇ ਮਤਲਬ ਚੌਲ ਭਜਵਾਏ ਪੰਜਾਬ
ਬਿਲਕੁਲ ਬਿਲਕੁਲ ਹਾਂਜੀ ਬਿਲਕੁਲ
ਇਹ ਉਦੋਂ ਤੋਂ ਲੈ ਕੇ ਉਦੋਂ ਤੋਂ ਲੈ ਕੇ ਜਿਹੜੀਆਂ ਵੀ ਸਰਕਾਰਾਂ ਰਹੀਆਂ ਚਾਹੇ ਸੈਂਟਰ ਚ ਰਹੀਆਂ ਚਾਹੇ ਪੰਜਾਬ ਚ ਰਹੀਆਂ
ਜੀ
ਕੀ ਇਹਨਾਂ ਦੀ ਉਦੋਂ ਤੋਂ ਲੈ ਕੇ ਜ਼ਿੰਮੇਵਾਰੀ ਨੀ ਸੀ ਬਣਦੀ
ਜੀ ਬਿਲਕੁਲ
ਇਹਨਾਂ ਦੋਨਾਂ ਮਸਲਿਆਂ ਨੂੰ ਉਹ ਹੱਲ ਕਰਦੇ ਤੇ ਪਾਣੀ ਦਾ ਧਰਤੀ ਵੀ ਪੂਰਾ ਕਰਨਾ ਜਿੰਨਾ ਮੀਂਹ ਦਾ ਪਾਣੀ ਮਤਲਬ ਆਉਂਦਾ ਉਹਨੂੰ ਰੀਚਾਰਜ ਦਾ ਪ੍ਰਬੰਧ ਕਰਦੇ ਜਿੰਨੀ ਪਰਾਲੀ ਇਹ ਮਤਲਬ ਪੈਦਾ ਹੋਣੀ ਸੀ ਜਿਵੇਂ ਜਿਵੇਂ ਝੋਨੇ ਨੇ ਵਧਣਾ ਸੀਗਾ ਇਹਨਾਂ ਦੇ ਪ੍ਰਚਾਰ ਦੇ ਤਹਿਤ
ਜੀ
ਉਹਦੇ ਨੂੰ ਸਾਂਭਣ ਦੇ ਵੀ ਇਹਨਾਂ ਨੂੰ ਪ੍ਰਬੰਧ ਕਰਨੇ ਚਾਹੀਦੇ ਸੀ ਹੁਣ ਜਦੋਂ ਏਡਾ ਵੱਡਾ ਮਾਮਲਾ ਪ੍ਰਦੂਸ਼ਣ ਦਾ ਬਣ ਗਿਆ ਵੱਡੀ ਪੱਧਰ ਤੇ ਬਿਮਾਰੀਆਂ ਮਤਲਬ ਫੈਲ ਗਈਆਂ ਸਾਹ ਦੀ ਵੀ ਸਮੱਸਿਆ ਲੈਣ ਦੀ ਔਖੀ ਹੋ ਰਹੀ ਹੈ
ਜੀ
ਹੁਣ ਉਹਦੇ ਚ ਸਾਰਾ ਦੋਸ਼ ਸਰਕਾਰਾਂ ਵੀ ਬਰੀਆਂ ਹੁੰਦੀਆਂ ਜਿਹੜੇ ਥੋੜੇ ਜਿਹੇ ਨੇੜੇ ਸੋਚਣ ਵਾਲੇ ਹੈ ਉਹਨਾਂ ਦੀ ਵੀ ਇਹ ਗੱਲ ਪੱਲੇ ਨੀ ਪੈਂਦੀ ਤੇ ਉਹ ਸਾਰਾ ਦੋਸ਼ ਕਿਸਾਨੀ ਤੇ ਸਿੱਟ ਜਾਏ ਵੀ ਇਹਨਾਂ ਨੇ ਧਰਤੀ ਹੇਠਲਾ ਪਾਣੀ ਵੀ ਮੁਕਾਤਾ ਇਹਨਾਂ ਨੇ ਪ੍ਰਦੂਸ਼ਣ ਫੈਲਾਤਾ ਅਤੇ ਉਹਨਾਂ ਵੀਰਾਂ ਨੂੰ ਜਿਹੜੇ ਸਾਡੇ ਤੇ ਦੋਸ਼ ਦਿੰਦੇ ਸਰਕਾਰ ਨੇ ਤਾਂ ਆਪਦੀ ਉਸ ਜ਼ਿੰਮੇਵਾਰੀ ਤੋਂ ਭੱਜ ਕੇ ਕਿਸੇ ਨਾ ਕਿਸੇ ਪਾਸੇ ਸਿੱਟਣੀ ਹੁੰਦੀ ਹੈ ਉਹ ਤਾਂ ਸੋਚ ਸਮਝ ਕੇ ਸਿੱਟ ਰਹੀ ਹੈ ਜਿਹੜੇ ਭਰਾ ਇਸ ਭੁਲੇਖੇ ਦੇ ਵਿੱਚ ਹੈ ਅਸੀਂ ਉਹਨਾਂ ਨੂੰ ਜ਼ਰੂਰ ਅਪੀਲ ਕਰਦੇ ਹਾਂ ਕਿ ਵੀ ਉਹ ਇਸ ਮਸਲੇ ਨੂੰ ਥੋੜਾ ਲੰਮੇ ਦਾ ਤੋਂ ਦੇਖਣ
ਬਿਲਕੁਲ
ਤੇ ਨਾਲ ਹੀ ਇਹ ਦੇਖਣ ਕਿ ਕੀ ਇਕੱਲੀ ਪਰਾਲੀ ਦਾ ਪ੍ਰਦੂਸ਼ਣ ਫੈਲ ਰਿਹਾ ਜਿਹੜਾ ਪਾਣੀ ਨੂੰ ਸਾਡੀ ਗੁਰਬਾਣੀ ਦੇ ਵਿੱਚ ਪਿਤਾ ਦਾ ਦਰਜਾ ਦਿੱਤਾ ਹੈ
ਬਿਲਕੁਲ ਜੀ
ਤੇ ਪਾਣੀ ਪਿਤਾ ਹੈ
ਹਾਂਜੀ
ਪਾਣੀ ਪਿਤਾ ਨੂੰ ਕਿਹਨੇ ਬਰਬਾਦ ਕੀਤਾ ਹੈ ਸ਼ਹਿਰਾਂ ਦਾ ਫੈਕਟਰੀਆਂ ਦਾ ਗੰਦਾ ਪਾਣੀ ਚੱਕ ਕੇ ਦਰਿਆਵਾਂ ਚ ਰਲਾਤਾ
ਬਿਲਕੁਲ ਜੀ ਬਿਲਕੁਲ
ਉਹ ਸਾਰਾ ਪਾਣੀ ਪ੍ਰਦੂਸ਼ਿਤ ਕਰਤਾ ਪੀਣ ਯੋਗ ਨੀ ਰਿਹਾ ਤੇ ਉਹ ਪਾਣੀ ਪੀਂਦੇ ਆ ਜਿਹਦੇ ਲੋਕ ਜਿਹਦੇ ਕੋਲ ਸ਼ੁੱਧ ਪਾਣੀ ਨੀ ਮਿਲਦਾ ਵੱਡੀ ਪੱਧਰ ਤੇ ਹੱਡੀਆਂ ਦੀਆਂ ਗੋਡਿਆਂ ਦੀਆਂ ਬਿਮਾਰੀਆਂ ਨੂੰ ਹੋ ਰਹੀ ਹੈ ਰੀਂਝ ਰੀਂਝ ਕੇ ਤੁਰਨ ਦੀ ਹਾਲਤ ਚ ਬਣਾਤੇ ਉਹਨਾਂ ਦੇ ਇਹ ਪਾਣੀ ਪ੍ਰਦੂਸ਼ਣ ਕਰਨਗੇ ਹਰਾ ਇਨਕਲਾਬ ਲਿਆਂਦਾ ਹਰੇ ਇਨਕਲਾਬ ਵੇਲੇ ਉਹਨਾਂ ਨੇ ਪ੍ਰਚਾਰ ਕੀਤਾ ਹੈ ਸਾਡੇ ਲੋਕਾਂ ਦੇ ਖੇਤਾਂ ਚ ਚੋਰੀ ਹੋ ਰਹੀ ਸਿੱਟ ਕੇ ਆਉਂਦੇ ਰਹੇ ਆ ਗ੍ਰਾਮ ਸੇਵਕ
ਬਿਲਕੁਲ ਜੀ
ਹੁਣ ਇਹਨੂੰ ਜ਼ਹਿਰ ਮੰਨਦੇ ਸੀਗੇ ਹੁਣ ਉਹ ਪ੍ਰਚਾਰ ਸਰਕਾਰ ਨੇ ਕਰਕੇ ਹਰੇ ਇਨਕਲਾਬ ਦੇ ਤਹਿਤ ਅਨਾਜ ਦੀ ਲੋੜ ਹੈ
ਜੀ
ਉਹ ਸਾਰਾ ਪ੍ਰਬੰਧ ਕੀਤਾ ਇਹ ਇੰਨੀ ਉਹ ਖਾਦ ਖੇਤਾਂ ਚ ਵਰਤੀ ਹੈ ਉਹਦੇ ਨਾਲ ਕੁਦਰਤੀ ਗੱਲ ਹੈ ਧਰਤੀ ਹੇਠਲਾ ਪਾਣੀ ਵੀ ਖਰਾਬ ਹੋਣਾ ਸੀਗਾ ਜਿਹੜਾ ਅਨਾਜ ਉਹਦੇ ਚ ਪੈਦਾ ਹੁੰਦਾ ਉਹਦੇ ਚ ਵੀ ਜ਼ਹਿਰ ਪੈਦਾ ਹੋਣੀ ਹੈ ਕੀ ਇਹ ਕਿਸਾਨਾਂ ਦੀ ਜ਼ਿੰਮੇਵਾਰੀ ਹੈ ਜਿਹੜੇ ਹੁਣ ਉਹ ਕਹਿੰਦੇ ਆ ਵੀ ਆਹ ਦੂਜੀ ਖੇਤੀ ਕਰ ਲੋ ਜਿਹੜੀ ਕੁਦਰਤੀ ਖੇਤੀ ਹੈਗੀ ਹੈ
ਜੀ
ਜਿੰਨੀ ਪੰਜਾਬ ਦੀ ਧਰਤੀ ਹੈ
ਜੀ
ਇਦੋਂ 10 ਗੁਣਾ ਧਰਤੀ ਬੇਵਾਦ ਪਈ ਹੈ ਹਿੰਦੁਸਤਾਨ ਦੀ ਤੇ ਸਰਕਾਰ ਦੇ ਅੰਕੜੇ ਵੀ 44,000 ਕਰੋੜ ਰੁਪਇਆ ਲਾ ਕੇ ਉਹ ਆਬਾਦ ਕੀਤੀ ਜਾ ਸਕਦੀ ਹੈ ਇਹ ਉਹ ਸਾਰੀ ਧਰਤੀ ਨੂੰ ਆਬਾਦ ਕਰਕੇ ਸਾਡੇ ਸਾਰੇ ਦੇਸ਼ ਦੀ ਅਨਾਜ ਦੀ ਉਹ ਪੂਰਤੀ ਨਹੀਂ ਸੀ ਹੋ ਸਕਦੀ
ਬਿਲਕੁਲ ਜੀ ਬਿਲਕੁਲ ਹੋ ਸਕਦੀ ਸੀ
ਕਿਉਂਕਿ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ ਵੱਧ ਮੁਨਾਫੇ ਦਵਾਉਣ ਦੇ ਲਈ
ਜੀ
ਇੱਧਰ ਨੂੰ ਤੁਰੇ ਹੋਏ ਹੈ ਹੁਣ ਕਿਸਾਨਾਂ ਨੂੰ ਬਦਨਾਮ ਕਰਕੇ ਜਿਹੜੀ ਸਰਕਾਰ ਦੀ ਬਹੁਤ ਮਾੜੀ ਨੀਤ ਹੈ ਸਾਡੇ ਮਤਲਬ ਕਿਸਾਨਾਂ ਮਜ਼ਦੂਰਾਂ ਪ੍ਰਤੀ
ਜੀ
ਉਹ ਸਾਡੇ ਲੋਕਾਂ ਨੂੰ ਜਿਹੜੇ ਸਾਡੇ ਤੇ ਦੋਸ਼ ਦੇ ਉਹਨਾਂ ਨੂੰ ਸਮਝ ਨੀ ਚਾਹੀਦੀ ਹੈ ਉਹ ਨੀਤ ਕੀ ਹੈ ਸਾਡੀ ਜ਼ਮੀਨ ਖੋ ਕੇ ਕਾਰਪੋਰੇਟ ਘਰਾਣੇ ਨੂੰ ਦੇਣੀ ਹੈ
ਜੀ ਬਿਲਕੁਲ
ਕਿਸਾਨ ਪ੍ਰਦੂਸ਼ਣ ਫੈਲਾਉਂਦਿਆਂ ਹੋਰ ਫੈਲਾਉਂਦਿਆਂ ਸਾਡੇ ਕਿਸਾਨੀ ਦੇ ਖਿਲਾਫ ਆਮ ਲੋਕਾਂ ਦਾ ਮਾਹੌਲ ਉਲਟ ਬਣਾ ਕੇ
ਜੀ
ਜੇ ਕਿਸਾਨ ਫਿਰ ਜ਼ਮੀਨ ਚੋਂ ਜੀਰੀ ਬੀਜਦਿਆਂ ਪ੍ਰਦੂਸ਼ਣ ਫੈਲਾਉਂਦਿਆਂ ਫਿਰ ਜ਼ਮੀਨ ਦੇ ਕੀ ਹੱਕਦਾਰ ਹੈ ਖੋਹ ਲੈਣੀ ਚਾਹੀਦੀ ਹੈ ਕਹਿੰਦੇ ਸਾਡੀ ਜ਼ਮੀਨ ਖੋਣ ਤੇ ਜਿਹੜਾ ਸਰਕਾਰ ਦਾ ਪੈਂਤਰਾ ਲਿਆ ਹੋਇਆ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਉਹ 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 ਨੀਤ ਦੇ ਤਹਿਤ ਸਾਰਾ ਕੁਛ ਕੀਤਾ ਜਾ ਰਿਹਾ ਹੈ
ਤੁਹਾਡੇ ਕਹਿਣ ਦਾ ਭਾਵ ਇਹ ਹੈ ਕਿ ਪਹਿਲਾਂ ਇਹ ਪ੍ਰੂਵ ਕਰਨਗੇ ਕਿ ਕਿਉਂਕਿ ਇਹ ਕਿਸਾਨਾਂ ਨੂੰ ਖੇਤੀ ਨਹੀਂ ਕਰਨੀ ਆਉਂਦੀ ਤੇ ਇਹਨਾਂ ਨੂੰ ਇਹ ਇਨਵਾਇਰਮੈਂਟ ਦਾ ਇਹ ਆਪਣੇ ਵਾਤਾਵਰਣ ਦਾ ਖਿਆਲ ਨਹੀਂ ਰੱਖਦੇ ਤੇ ਜਦੋਂ ਸਾਡੇ ਕੋਲੇ ਜਦੋਂ ਵੱਡੇ ਘਰਾਣਿਆਂ ਕੋਲੇ ਅਸੀਂ ਜਦੋਂ ਖੇਤੀ ਕਰਾਂਗੇ ਅਸੀਂ ਸਾਰੀ ਮਸ਼ੀਨਰੀ ਸਾਡੇ ਕੋਲ ਪ੍ਰੋਪਰ ਹੋਊਗੀ ਤੇ ਅਸੀਂ ਉਹਦੇ ਗੱਠਾਂ ਪ੍ਰੋਪਰ ਬਣਾਇਆ ਕਰਾਂਗੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਦੀ ਜ਼ਮੀਨ ਸਾਨੂੰ ਦਿੱਤੀ ਜਾਵੇ
ਸੋਚ ਸਮਝ ਕੇ ਸਕੀਮ ਹੈ ਜੀ ਦੂਜੇ ਪਾਸੇ ਹੁਣ ਦੇਖੋ ਇੱਕ ਪਾਸੇ ਪਰਾਲੀ ਨਾਲ ਪ੍ਰਦੂਸ਼ਣ ਫੈਲਦਾ ਹੈ ਬਹੁਤ ਤਕਲੀਫ ਹੁੰਦੀ ਹੈ ਸਾਨੂੰ ਖੁਦ ਨੂੰ ਵੀ ਹੁੰਦੀ ਹੈ ਅਸੀਂ ਨੀ ਚਾਹੁੰਦੇ ਪਰਾਲੀ ਨੂੰ ਅੱਗ ਲੱਗੇ
ਬਿਲਕੁਲ ਬਿਲਕੁਲ ਬਿਲਕੁਲ
ਕਿਸਾਨ ਮਜ਼ਦੂਰ ਵੱਡੀ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਇਹਦੇ ਬਾਰੇ ਕੌਣ ਬੋਲਦਾ ਕਿਸੇ ਨੂੰ ਕਿਉਂ ਨੀ ਤਕਲੀਫ
ਬਿਲਕੁਲ ਬਿਲਕੁਲ ਸਹੀ ਗੱਲ ਹੈ
ਕਿਸਾਨ ਦੀ ਹਾਲਤ ਕੀ ਬਣਾਤੀ ਖੇਤੀ ਕਰਦੇ ਆ
ਜੀ
ਉਹ ਵੱਡੀ ਪੱਧਰ ਤੇ ਖੁਦਕੁਸ਼ੀਆਂ ਕਰ ਰਹੇ ਹੈ ਵੱਡੀ ਪੱਧਰ ਤੇ ਕੈਂਸਰ ਹੈ ਕਾਲਾ ਪੀਲੀਆ ਹੋਰ ਸਾਰੀਆਂ ਬਿਮਾਰੀਆਂ ਫੈਲ ਰਹੀਆਂ ਇਹਨਾਂ ਦੀ ਜਿਹੜੀ ਨਵੀਂ ਖੇਤੀ ਨੀਤੀ ਲਿਆਂਦੀ ਉਹਦੇ ਕਰਕੇ ਉਹਦੇ ਨਾਲ ਲੋਕਾਂ ਦਾ ਕੀ ਬਣੂ ਦੇਸ਼ ਦਾ ਕੀ ਬਣੂ ਇਸ ਗੱਲ ਨਾਲ ਕੋਈ ਮਤਲਬ ਨੀ ਇਹਨਾਂ ਨੂੰ ਫੁੱਲ ਧਨ ਜਿਹੜਾ ਇਕੱਠਾ ਕਰਕੇ ਇਹਨਾਂ ਕੋਲੇ ਕਿਵੇਂ ਜਾ ਵੜੇ ਕਹਿੰਦੀ ਉਹ ਸਾਰਿਆਂ ਨਾਲ ਵੱਧ ਗਿਣਤੀ ਇਹਨਾਂ ਦੀ ਮੂਹਰੇ ਰਹਿੰਦੀ ਹੈ
ਬਿਲਕੁਲ ਬਿਲਕੁਲ
ਉਸ ਗਿਣਤੀ ਦਾ ਸਿੱਟਾ ਹੈ ਜਿਹੜੇ ਅਸੀਂ ਸਾਰੇ ਲੋਕ ਅੱਜ ਅਸੀਂ ਇਸ ਮਤਲਬ
ਬਿਲਕੁਲ ਸਹੀ ਗੱਲ ਹੈ ਜੀ ਸਾਥੀ ਜੀ ਇਹਦੇ ਵਿੱਚ ਹੋਰ ਵੀ ਇੱਕ ਮਤਲਬ ਗੰਭੀਰ ਮਸਲਾ ਇਹ ਵੀ ਹੈ ਕਿ ਜਿਹੜੀਆਂ ਮੇਨ ਮੰਗਾਂ ਨੇ ਜਿਹੜੀ ਖਾਸ ਕਰਕੇ ਕਰਜ਼ਾ ਮੁਕਤੀ ਦੀ ਜਿਹੜੀ ਮੰਗ ਹੈ ਉਹ ਮੰਗ ਹੁਣ ਜਦੋਂ ਦਾ ਇਹ ਪਰਾਲੀ ਦਾ ਮਸਲਾ ਸ਼ੁਰੂ ਹੋਇਆ ਉਹਦੇ ਬਾਰੇ ਮਤਲਬ ਚਰਚਾ ਨਹੀਂ ਚੱਲ ਰਹੀ ਜਿੰਨਾ ਮੀਡੀਆ ਆ ਈਵਨ ਤੁਸੀਂ ਹੈਰਾਨ ਹੋਵੋਗੇ ਸਾਥੀ ਜੀ ਇੱਥੇ ਨਿਊਜ਼ੀਲੈਂਡ ਦੇ ਮੀਡੀਆ ਦੇ ਵਿੱਚ ਮੇਨ ਜਿਹੜੀਆਂ ਖਬਰਾਂ ਆਉਂਦੀਆਂ ਟੀਵੀ ਤੇ ਉੱਥੇ ਵੀ ਇਹ ਖਬਰ ਆਈ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਪਰਾਲੀ ਨੂੰ ਅੱਗ ਲਾ ਰਹੇ ਨੇ ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਹੋ ਰਿਹਾ ਆ ਉਹ ਪੰਜਾਬ ਦੇ ਕਿਸਾਨਾਂ ਕਰ ਮਤਲਬ ਪੂਰਾ ਇੰਟਰਨੈਸ਼ਨਲੀ ਇਹ ਇਹ ਖਬਰ ਆ ਜਿਹੜੀ ਉਹ ਪਾਈ ਜਾ ਰਹੀ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜਾ ਮੇਨ ਜਿਹੜੇ ਮੁੱਦੇ ਨੇ ਉਹਨਾਂ ਨੂੰ ਉਹਨਾਂ ਤੋਂ ਧਿਆਨ ਹਟਾਉਣ ਲਈ ਇਸ ਗੱਲ ਨੂੰ ਬਾਰ ਬਾਰ ਜਿਹੜਾ ਇਹ ਚੱਕਿਆ ਜਾ ਰਿਹਾ
ਇਹਦੇ ਚ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿਉਂਕਿ ਸਰਕਾਰਾਂ ਕਿਸੇ ਵੇਲੇ ਵੀ ਜਦੋਂ ਸਰਕਾਰ ਬਣਾਉਣੀ ਆ ਉਦੋਂ ਵਾਅਦੇ ਕਰਦੇ ਆ ਉਹ ਵਾਅਦੇ ਵਫਾ ਕਰਨ ਦੇ ਇਰਾਦੇ ਨਾਲ ਹੀ ਨੀ ਅਸਲ ਮਿੱਥੇ ਹੁੰਦੇ ਮੋਦੀ ਸਾਹਿਬ ਦਾ ਪ੍ਰਧਾਨ ਮੰਤਰੀ ਬਣੇ ਆ ਉਹਨਾਂ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਿਹਾ ਵੀ ਅਸੀਂ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ
ਜੀ ਬਿਲਕੁਲ
ਅਸੀਂ ਜਿਹੜਾ ਕਿਸਾਨਾਂ ਦਾ ਕਰਜ਼ਾ ਉਹ ਖਤਮ ਕਰਾਂਗੇ ਇਸ ਕਿਸਮ ਦੇ ਕਿੰਨੇ ਵਾਅਦੇ ਕੀਤੇ ਤੇ ਇੱਥੋਂ ਤੱਕ ਕਿਹਾ ਵੀ ਕਾਲਾ ਧਨ ਕਢਾ ਕੇ ਤੁਸੀਂ ਖਾਤੇ ਖਿਲਾਓ ਤੇ 15-15-20 ਲੱਖ ਤੁਹਾਡੇ ਖਾਤਿਆਂ ਚ ਭੇਜ ਦਿਆਂਗੇ ਕਰਜ਼ੇ ਦੀ ਤਾਂ ਕੀ ਗੱਲ ਹੈ ਅਸੀਂ ਉਸ ਨੂੰ ਜਿਵੇਂ ਮਾਲਾਮਾਲ ਕਰ ਦਾਂਗੇ ਲਿਆਓ ਸਰਕਾਰ ਸਾਡੀ ਲਿਆਓ
ਬਿਲਕੁਲ ਜੀ
ਲੋਕਾਂ ਨੇ ਉਹਨਾਂ ਦੀ ਸਰਕਾਰ ਲਿਆਤੀ ਉਹਨਾਂ ਨੇ ਕੋਈ ਵਾਅਦਾ ਵਾਫਾ ਨੀ ਕੀਤਾ ਹੁਣ ਕਰਜ਼ੇ ਦਾ ਜਿੱਡਾ ਵੱਡਾ ਮਾਮਲਾ ਬਣਿਆ ਹੋਇਆ ਹੈ ਸੈਂਟਰ ਜੇ ਦੂਜੇ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਮਾਫ ਕਰਦੀ ਹੈ ਅਰਬਾਂ ਰੁਪਈਆਂ ਚ ਮਾਫ ਕਰਦੀ ਹੈ ਕਿਸਾਨਾਂ ਦਾ ਕਰਜ਼ਾ ਉਹਦੇ ਮੁਕਾਬਲੇ ਕੁਛ ਵੀ ਨਹੀਂ
ਜੀ ਬਿਲਕੁਲ
ਜਿਹੜੇ ਜੇਤਲੀ ਨੂੰ ਅਸੀਂ ਅੰਮ੍ਰਿਤਸਰ ਤੋਂ ਹਰਾ ਕੇ ਤੋਰਿਆ ਹੈ ਉਸ ਜੇਤਲੀ ਦੇ ਸਾਡੇ ਨੂੰ ਘੱਟੋ ਘੱਟ 50 ਬਿਆਨ ਪਏ ਹੈ ਕਿ ਸੈਂਟਰ ਕਿਸਾਨਾਂ ਦਾ ਕਰਜ਼ਾ ਨੀ ਖਤਮ ਕਰ ਸਕਦਾ ਅਮਰਿੰਦਰ ਕੈਪਟਨ ਸਾਹਿਬ ਨੇ ਵੀ ਵਾਰ ਵਾਰ ਉਹਨੂੰ ਕਿਹਾ ਵੀ ਸੈਂਟਰ ਮਦਦ ਕਰੇ ਕਹਿੰਦੇ ਉਹਨਾਂ ਦਾ ਨੰਗਾ ਚਿੱਟਾ ਜਵਾਬ ਹੁੰਦਾ ਵੀ ਕਿਸਾਨਾਂ ਦਾ ਕਰਜ਼ਾ ਨੀ ਖਤਮ ਹਾਲਾਂਕਿ ਜੋ ਇੱਥੇ ਪਰਥਾ ਚੱਲਦੀ ਸੀ ਸਾਹੂਕਾਰ ਸੀਗੇ ਜੇ ਸਾਹੂਕਾਰ ਦਿਨੇ ਦੀਵਾ ਜਗਾ ਦਿੰਦੇ ਉਹਨਾਂ ਤੋਂ ਕੋਈ ਕਰਜ਼ਾ ਨਹੀਂ ਸੀ ਮੰਗਦਾ ਤੇ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਸੇਵੇ ਜਾਗ ਗਏ ਤੇ ਸਾਡੀਆਂ ਕੁਰਕੀਆਂ ਸਾਡੇ ਹੱਥ ਗੜੀਆਂ ਲਈ ਫੇਰ ਮਗਰ ਤੁਰੇ ਫਿਰਦੇ ਆ ਸਾਡੀਆਂ ਫੋਟੋਆਂ ਲਾਈਆਂ ਪਈਆਂ ਮਤਲਬ ਬੈਂਕਾਂ ਦੇ ਵਿੱਚ ਵੀ ਆ ਕਿਸਾਨ ਡਿਫਾਲਟਰ ਹੈ ਮਤਲਬ ਜਲੀਲ ਕਰਨ ਦੀ ਖਾਤਰ ਕਹਿੰਦੀ ਰਵੱਈਆ ਕੀ ਹੈ ਇਹਦੇ ਦੇਸ਼ ਖੜਾ ਖੇਤੀ ਪ੍ਰਧਾਨ ਦੇਸ਼ ਹੈ ਖੇਤੀ ਤੇ ਖੜਾ ਹੈ ਇਹ ਉਸੇ ਨੂੰ ਉਜਾੜਨ ਲੱਗੇ ਹੋਏ ਹੈ ਇਹ ਕਿਸਾਨ ਉੱਜਣਗੇ ਮਜ਼ਦੂਰ ਉੱਜਣਗੇ ਉੱਜਣਗੇ ਨਾਲੇ ਵੀ ਬਚਣਾ ਇਹਨਾਂ ਨੇ ਵੀ ਨਹੀਂ ਕਿਉਂਕਿ ਉਸ ਡਾਣੇ ਨੂੰ ਵੱਢ ਰਹੇ ਹੈ ਜਿਹੜੇ ਡਾਣੇ ਤੇ ਬੈਠੇ ਹੈ ਉਦੋਂ ਉਲਟ ਪਾਸੋਂ ਵੱਢ ਰਹੇ ਹੈ
ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਸਹੀ
ਜਿੱਥੋਂ ਤੱਕ ਪਰਾਲੀ ਦਾ ਮਾਮਲਾ ਆ ਗਿਆ ਕਰਜ਼ੇ ਦੇ ਸੰਬੰਧ ਚ
ਜੀ
ਅਸੀਂ ਸੱਤ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਜ਼ੋਰਦਾਰ ਲੜਾਈ ਲੜੀ ਹੈ ਪੰਜਾਬ ਦੇ ਵਿੱਚ
ਜੀ ਜੀ
ਬਠਿੰਡੇ ਦੇ ਵਿੱਚ ਅਸੀਂ ਇਕੱਲੀ ਜਥੇਬੰਦੀ ਵੱਲੋਂ 50 ਦਿਨ ਬੈਠੇ ਰਹੇ ਹਾਂ ਉਸ ਸਾਰੇ ਮਾਹੌਲ ਨੇ ਪੰਜਾਬ ਦੀ ਸਰਕਾਰ ਨੂੰ ਮਜਬੂਰ ਕੀਤਾ ਕਿ ਕਰਜ਼ਾ ਅਸੀਂ ਮਾਫ਼ ਕਰਾਂਗੇ ਉਹ ਕਰਾਂਗੇ ਉਹ ਮੰਗਾਂ ਜਿਹਨਾਂ ਨੇ ਚੋਣਾਂ ਵੇਲੇ ਚੱਕਣੀਆਂ ਪਈਆਂ ਜਿਹੜੇ ਨਹੀਂ ਚੱਕਣਾ ਚਾਹੁੰਦੇ ਹੁੰਦੇ ਕਿਸਾਨਾਂ ਦੇ ਲੋਕਾਂ ਦੇ ਜਿਹੜੇ ਅਸਲ ਬੁਨਿਆਦੀ ਮੁੱਦੇ ਉਹ ਚੱਕਣੇ ਪਏ
ਜੀ
ਹੁਣ ਜਦੋਂ ਸਰਕਾਰ ਬਣ ਗਈ ਉਹਨੂੰ ਪੂਰਾ ਤਾਂ ਕਰਨਾ ਨੀ ਅਸੀਂ ਪੂਰਾ ਕਰਾਉਣ ਦੇ ਲਈ ਉਹ ਜੱਦੋਜਹਿਦ ਕਰ ਰਹੇ ਹਾਂ ਸਰਕਾਰ ਨੇ ਰਵੱਈਆ ਕੀ ਧਾਰਿਆ ਕਿ ਇੰਨੀ ਵੱਡੀ ਪੱਧਰ ਤੇ ਇਹਨਾਂ ਦੇ ਜਬਰ ਤਸ਼ੱਦ ਕਰ ਦਿਓ ਇਹ 5-7 ਸਾਲ ਉੱਠਣੀ ਨਾ ਅਸੀਂ ਪਟਿਆਲੇ ਮਤਲਬ 5 ਰੋਜ਼ਾ ਧਰਨਾ ਰੱਖਿਆ
ਜੀ ਬਿਲਕੁਲ
5 ਧਾਮੇ ਰੋਜੇ ਨੂੰ ਰੋਕਣ ਦੀ ਖਾਤਰ ਜਿਵੇਂ ਕੋਈ ਕਿਸੇ ਬਾਹਰਲੇ ਦੇਸ਼ ਨੇ ਕੋਈ ਹਮਲਾ ਕੀਤਾ ਹੁੰਦਾ ਸਾਡੀ ਐਂ ਪੈੜਾ ਸੁਭ ਦੇ ਤੁਰੇ ਫਿਰੇ ਆ ਹਫ਼ਤਾ ਪਹਿਲਾਂ ਸਾਡੇ ਤੇ ਰੇੜਾ ਹੋਣ
ਲੱਗ ਗਿਆ
ਗ੍ਰਿਫਤਾਰੀਆਂ ਕੀਤੀਆਂ ਕਿ ਜਦੋਂ ਕਾਨੂੰਨੀ ਤੌਰ ਤੇ ਕੋਈ ਅਧਿਕਾਰ ਨੀ ਬਣਦਾ ਜੇ ਕੋਈ ਅਪਰਾਧੀ ਹੈ ਉਹਦੋਂ ਮਤਲਬ ਵਰੰਟ ਉਹਦੇ ਵਰੰਟ ਲਏ ਜਾਂਦੇ ਆ ਫਿਰ ਉਹਨੂੰ ਫੜਨ ਦਾ ਹੱਕ ਹੈ ਕਾਨੂੰਨੀ ਤੌਰ ਤੇ ਕਾਨੂੰਨ ਸਰਕਾਰ ਨੇ ਤੋੜਿਆ ਕਹਿੰਦੇ ਇਹ ਸਾਨੂੰ ਹੈ ਉਦੋਂ ਗਾਹਾਂ ਆਪ ਦੇ ਤੇ ਸਿਆਸੀ ਕੀਮਤ ਨਾ ਦੇਣੀ ਪਵੇ
ਜੀ
ਸਿਰਫ ਇੱਕ ਦਿਨ ਪਹਿਲਾਂ ਕੋਰਟ ਚ ਕੇਸ ਲਾਤਾ ਇਹ ਪੰਚਕੂਲੇ ਵਾਲੀ ਹਾਲਤ ਬਣੂਗੀ
ਬਿਲਕੁਲ ਬਿਲਕੁਲ
ਹਾਈ ਕੋਰਟ ਨੇ ਵੀ ਜਾ ਕੇ ਜਰਜ ਨੇ ਇਧਰੋਂ ਸਾਡੀ ਸੁਣੇ ਸੁਣਾਏ ਬਣਾ ਜਾ ਕੇ ਫੈਸਲਾ ਕਰਤਾ ਤੇ ਇਹਨਾਂ ਨੂੰ ਉੱਥੇ ਵੜਨਾ ਦਿਓ ਏਡੀ ਵੱਡੀ ਗ੍ਰਿਫਤਾਰ ਚ ਆ ਰਿਹਾ ਇਹ ਪੰਚਕੂਲਾ ਬਣਾਉਣਗੇ
ਬਿਲਕੁਲ
ਹਾਲਾਂਕਿ ਜਦੋਂ ਕਿ ਕਿਸਾਨਾਂ ਦੇ ਜਥੇਬੰਦੀਆਂ ਦਾ ਪਿਛਲਾ ਇਤਿਹਾਸ ਹਾਈ ਕੋਰਟ ਨੇ ਵੀ ਨਹੀਂ ਦੇਖਿਆ ਕਿ ਉਹੀ ਜੀ ਹਾਲਤ ਵਾਲੇ ਬੰਦੇ ਹੈ ਅਸੀਂ ਐਨ ਜਮਾ ਮੌਕੇ ਤੇ ਪ੍ਰਬੰਧ ਕੀਤਾ ਵਕੀਲ ਗਏ ਜਾ ਕੇ ਕੋਰਟ ਨੂੰ ਕਿਹਾ ਵੀ ਸਰਕਾਰ ਦਾ ਰਵੱਈਆ ਕਿਸਾਨ ਖੁਦਕੁਸ਼ੀਆਂ ਕਰੀ ਜਾਂਦੇ ਆ ਜੇ ਸਰਕਾਰ ਨੀ ਸੁਣਦੀ ਤੁਸੀਂ ਵੀ ਉਹਦੀ ਸਰਕਾਰ ਦੀ ਧਿਰ ਬਣ ਗਿਆ ਹਾਈ ਕੋਰਟ ਅਸੀਂ ਦੱਸੋ ਕਿਹਦੇ ਕੋਲੇ ਜਾਈਏ ਕਹਿੰਦੀ ਉਹ ਜਿੰਨੇ ਵਕੀਲ ਨੇ ਜ਼ੋਰਦਾਰ ਬਹਿਸ ਕੀਤੀ ਘੇਰਿਆ ਹਾਈਕੋਰਟ ਨੂੰ
ਹਾਂਜੀ
ਫਿਰ ਹਾਈਕੋਰਟ ਨੂੰ ਕਹਿਣਾ ਪਿਆ
ਵੀ ਕਿਤੇ ਨਾ ਕਿਤੇ ਜਗ੍ਹਾ ਬਿਲਕੁਲ ਬਿਲਕੁਲ
ਫਿਰ ਉਹ ਜਗ੍ਹਾ ਮਤਲਬ ਪਟਿਆਲੇ ਦੇ ਨਾਲ 5-6 ਕਿਲੋਮੀਟਰ ਪਾਸੇ ਦਿੱਤੀ ਅਸੀਂ ਉਹ ਵੀ ਪ੍ਰਵਾਨ ਕਰ ਲਈ ਪੰਜਾਬ ਦੀ ਗੱਲ ਲੋਕਾਂ ਨੂੰ ਦੁਨੀਆਂ ਨੂੰ ਕਹਿੰਦੇ ਅਸੀਂ ਕੀ ਕਹਿਣਾ ਚਾਹੁੰਦੇ ਹਾਂ
ਹਾਂਜੀ ਹਾਂਜੀ ਹਾਂਜੀ
ਉਸ ਮੌਕੇ ਜਿਹੜਾ ਪਰਾਲੀ ਦਾ ਸਾਨੂੰ ਪਤਾ ਸੀ ਵੀ ਜੇ ਪਰਾਲੀ ਜੋ ਗ੍ਰੀਨ ਟ੍ਰਿਬਿਊਨਲ ਨੇ ਕਿਹਾ ਸਰਕਾਰ ਨੂੰ ਜੇ ਸਰਕਾਰ ਨੇ ਉਹਦਾ ਇੱਕ ਵੀ ਕਦਮ ਨਹੀਂ ਚੱਕਿਆ ਪਰਾਲੀ ਦਾ ਮਾਮਲਾ ਏਡਾ ਵੱਡਾ ਬਣਨਾ ਕਿਸਾਨ ਆਪਦੀ ਕਣਕ ਨੀ ਬੀਜ ਸਕਣਗੇ ਖਾਸ ਕਰਕੇ ਜਿਹੜੀ ਛੋਟੀ ਕਿਸਾਨੀ ਹੈ ਗਰੀਬ ਕਿਸਾਨੀ ਹੈ
ਜੀ
ਉਹ ਮਤਲਬ ਨੀ ਆਪਦੀ ਕਣਕ ਬੀਜ ਲਈ ਝੋਨੇ ਵਾਲੇ ਚ ਇਸ ਕਰਕੇ ਉਹ ਕਣਕ ਬਜਾਉਣੀ ਜ਼ਰੂਰੀ ਸੀ ਅਸੀਂ ਵੀ ਉਸ ਮੌਕੇ ਐਲਾਨ ਕੀਤਾ ਕਿ ਹੁਣ ਅੰਦੋਲਨ ਪਰਾਲੀ ਤੇ ਹੋ ਸਾਡਾ
ਉਹਦੇ
ਚੋਂ ਅਸੀਂ ਮੂਹਰੇ ਲੱਗੇ ਆ, ਉਹਨਾਂ ਦੀ ਬਾਂਹ ਅਸੀਂ ਫੜੀ ਆ, ਫੜੀ ਆ ਮਜਬੂਰੀ, ਅਸੀਂ ਕਹਿੰਦੇ ਸਾਡੀ ਮਜਬੂਰੀ ਹੈ। ਸਰਕਾਰ ਨੂੰ ਕਿਹਾ ਫੌਰੀ ਹੱਲ ਲਈ ਵੀ ਤੁਸੀਂ 30,000 ਰੁਪਇਆ ਕਿੱਲੇ ਮਗਰ ਦੇ ਦਿਓ
ਜੀ,
ਅਸੀਂ ਉਹ ਪਰਾਲੀ ਨੂੰ ਦਿਹਾੜੀਏ, ਦੂਜੇ ਬੰਦੇ ਲੱਗ ਜਿੰਨੀ ਬੇਰੁਜ਼ਗਾਰੀ ਫਿਰ ਜਾਂਦੇ ਉਹਨੂੰ ਨਾਲ ਲਾ ਕੇ ਆਪ ਲਾ ਕੇ ਇਕੱਠੀ ਕਰਕੇ ਅਸੀਂ ਕਿੱਥੇ ਖੂੰਜੇ ਰੱਖ ਲਾਂਗੇ, ਕਿਉਂਕਿ ਜਿੰਨਾ ਕੁ ਖੂੰਜਾ ਕੋਈ ਸਾਡਾ ਬੀਜਣ ਕਨੇਰ ਹੋਊ ਉਹ ਉਹਨਾਂ ਪੈਸਿਆਂ ਨਾਲ ਉਹਦੀ ਪੂਰਤੀ ਹੋਜੂ, ਖਰਚੇ ਦੀ ਪੂਰਤੀ ਹੋਜੂ। ਸਰਕਾਰ ਨੇ ਇਧਰ ਬਾਂਹ ਨੀ ਫੜੀ ਸਾਡੀ, ਨਾ ਗਰਵੇਂਟ ਤਹਿਣ ਤੇ ਕਹਿ ਕੇ ਜਿਹੜੀ ਮਸ਼ੀਨਰੀ ਮੁਹੱਈਆ ਕਰਨੀ ਸੀ ਪਿੰਡਾਂ ਚ
ਜੀ,
ਕੋਈ ਉਹ ਮਸ਼ੀਨਰੀ ਮੁਹੱਈਆ ਨੀ ਕੀਤੀ। ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਭੱਜ ਕੇ ਇਧਰ ਕੜਕ ਚਾੜਤਾ ਵੀ ਜੇ ਕੋਈ ਅੱਗ ਲਾਊਗਾ ਉਹਨੂੰ ਜੁਰਮਾਨਾ ਕਰਾਂਗੇ ਫੜ ਕੇ ਅੰਦਰ ਕਰਾਂਗੇ।
ਬਿਲਕੁਲ ਬਿਲਕੁਲ ਬਿਲਕੁਲ,
ਇਸ ਹਾਲਤ ਚ ਅਸੀਂ ਉਹਨਾਂ ਗਰੀਬ ਕਿਸਾਨਾਂ ਦੀ ਬਾਂਹ ਫੜੀਆਂ ਉਹਨਾਂ ਦੇ ਨਾਲ ਖੜੇ ਆ, ਸਾਨੂੰ ਪਟਿਆਲੇ ਅਸੀਂ ਢੇਰੀ ਨੂੰ ਅੱਗ ਲਾ ਕੇ ਐਲਾਨ ਕੀਤਾ ਵੀ ਸਾਡੀ ਮਜ਼ਬੂਰੀ ਆ, ਜਾਂ ਪੈਸੇ ਦਾ ਪ੍ਰਬੰਧ ਕਰੋ ਇੰਨੇ ਦਾ ਕਿਸਾਨਾਂ ਦਾ, ਨਹੀਂ ਸਾਡੀ ਮਜ਼ਬੂਰੀ ਅੱਗ ਲਾਉਣੀ। ਉਹ ਅੱਗ ਲਾਈ ਆ, ਹੁਣ ਅੱਜ ਇਹਨਾਂ ਧੁੰਦ ਦਾ ਮਾਮਲਾ ਬਣ ਗਿਆ
ਜੀ।
ਇਹਦੇ ਨਾਲ ਜਦੋਂ ਗਿੱਲੇ ਔਰ ਪਰਾਲੀ ਨੂੰ ਅੱਗ ਲੱਗਦੀ ਹੈ, ਜਿੰਨੀ ਕਾਹਲੀ ਕਰਦੇ ਕਿਸਾਨ ਵੀ ਕਣਕ ਲੇਟ ਹੋ ਰਹੀ ਹੈ, ਜਿੰਨੀ ਲੇਟ ਉਹਦਾ ਨਿਕਾਲ ਕੱਢਣਾ, ਕਿਸਾਨਾਂ ਦੀ ਤੱਦੀ ਬਣੀ ਹੋਈ ਵੀ ਹੈ, ਉਹ ਗਿੱਲੀ ਬੱਤੀ ਨੂੰ ਵੀ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ, ਉਹਦੇ ਨਾਲ ਧੂੰਆਂ ਹੋਰ ਵੱਧ ਹੋ ਰਿਹਾ।
ਬਿਲਕੁਲ ਹੋ ਰਿਹਾ ਜੀ,
ਹੁਣ ਇਦੋਂ ਬਾਅਦ ਆ ਪਰਾਲੀ ਦਾ ਮਾਮਲਾ ਇਹ 5-4 ਦਿਨ ਹੋਰ ਹੈ ਵੱਧ ਤੋਂ ਵੱਧ। ਇਹ ਗਿਆ ਅਸੀਂ 7 ਕਿਸਾਨ ਜਥੇਬੰਦੀ ਵੱਲੋਂ ਮੀਟਿੰਗ ਕਰਕੇ 13 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਟਰ ਦੇ ਇੱਕ ਰੋਜ਼ਾ ਧਰਨੇ ਦਾ ਫੈਸਲਾ ਤਾਂ ਕਰ ਲਿਆ
ਜੀ। ਬਿਲਕੁਲ,
ਹਾਂ ਉਹੀ ਜਿਹੜਾ ਬੁਨਿਆਦੀ ਮੁੱਦੇ ਹੈ ਕਿਸਾਨਾਂ ਦੇ ਆ, ਮਜ਼ਦੂਰਾਂ ਦੇ ਹੈ, ਉਹਨਾਂ ਤੇ ਸਰਕਾਰ ਨਾਲ ਜ਼ੋਰਦਾਰ ਘੋਲ ਹੋਊਗਾ।
ਬਿਲਕੁਲ ਹੋਊਗਾ ਜੀ,
ਸਰਕਾਰ ਨੂੰ ਇਹਨਾਂ ਦਾ ਕੁਛ ਨਾ ਕੁਛ ਹੱਲ ਕਰਨਾ ਪਊਗਾ। ਹੱਲ ਇਹ ਤਾਂ ਹੋਊਗਾ ਜਿਹੜੇ ਆਮ ਸਾਡੇ ਕਿਸਾਨੀ ਤੋਂ ਬਾਹਰ ਵਾਲੀ ਜਨਤਾ ਹੈ, ਮੀਡੀਆ ਹੈ, ਉਹ ਇਹਦੀ ਕਿੰਨੀ ਕੁ ਸਪੋਰਟ ਚਾਹੁੰਦਾ ਹੈ। ਜੇ ਮੀਡੀਆ ਨੂੰ ਵੀ ਲੱਗਣ ਲੱਗ ਜੀ ਵੀ ਕਿਸਾਨਾਂ ਨੇ ਤਾਂ ਪ੍ਰਦੂਸ਼ਣ ਫੈਲਾਤਾ, ਸਾਨੂੰ ਤਾਂ ਉੱਥੇ ਬੈਠਿਆਂ ਨੂੰ ਵੀ ਸਾਹ ਲੈਣਾ ਔਖਾ ਹੋ ਗਿਆ, ਜਿਹਨੇ ਟੀਵੀ ਚੋਂ ਸਾਰਿਆਂ ਦੇ ਮੂੰਹ ਤੇ ਚੜਾਏ ਹੋਏ ਆ ਕੱਪੜੇ,
ਬਿਲਕੁਲ ਬਿਲਕੁਲ ਬਿਲਕੁਲ,
ਉਹ ਵੀ ਕਹਿਣ ਵੀ ਜੇ ਕਿਸਾਨਾਂ ਨੇ ਤਾਂ ਮਾੜਾ ਕਰਿਆ ਫਿਰ ਮਰਦੇ ਮਰੀ ਜਾਣੇ, ਇਹਨਾਂ ਦਾ ਕਰਜ਼ੇ ਦਾ ਫਿਰ ਕੀ ਕਰੀਏ, ਅਸੀਂ ਕਿਉਂ ਇਹਨਾਂ ਦੀ ਸਪੋਰਟ ਕਰੀਏ ਜੇ ਕਿਸਾਨ ਮਨੁੱਖਤਾ ਦੇ ਬਾਰੇ ਨੀ ਸੋਚਦੇ।
ਬਿਲਕੁਲ, ਤਾਂ
ਹੀ ਜਿਹੜੀਆਂ ਜਥੇਬੰਦੀਆਂ ਹੁਣ ਵਿਰੋਧ ਕਰੀ ਜਾਂਦੀਆਂ ਕਿ ਹਾਂ ਇਹਨਾਂ ਨੇ ਪਰਾਲੀ ਨੂੰ ਅੱਗ ਲਾਤੀ, ਉਹ ਵੀ ਉਸੇ ਆਪਦੇ ਛੋਟੀ ਸੋਚ ਰਹਿੰਦੀ ਹੈ
ਜੀ,
ਇਹਦੇ ਖਿਲਾਫ਼ ਰਹਿਣਗੀਆਂ, ਇਹਦੇ ਨਾਲ ਹੋਰ ਵੱਡਾ ਨੁਕਸਾਨ ਦੇਸ਼ ਦਾ ਹੋਣਾ। ਇਸ ਕਰਕੇ ਦੇਸ਼ ਨੂੰ ਬਚਾਉਣ ਲਈ, ਖੇਤੀ ਨੂੰ ਬਚਾਉਣ ਲਈ, ਕਿਸਾਨ ਨੂੰ ਬਚਾਉਣ ਲਈ ਸਾਰਿਆਂ ਦੇ ਹੋਈ ਸੋਚਣ ਦਾ ਮਾਮਲਾ ਬਣਦਾ ਕਿਵੇਂ ਉਹ ਤੇ ਇੱਧਰ ਕਿਸੇ ਨਾ ਕਿਸੇ ਪੱਧਰ ਤੇ ਹਮਾਇਤ ਕਰਨ ਦਾ ਮਾਮਲਾ ਬਣਦਾ।
ਬਿਲਕੁਲ ਬਿਲਕੁਲ ਸਹੀ ਸਾਥੀ,
ਫਿਰ ਇਹਦਾ ਹੱਲ ਹੋ ਸਕਦਾ।
ਇਸੀ
ਸਰਕਾਰਾਂ ਨੇ ਕੋਈ ਵਾਅਦਾ ਕਰਿਆ
ਜੀ,
ਜਦੋਂ ਚੋਣਾਂ ਵੋਟਾਂ ਲੈਣੀਆਂ ਸੀ ਉਦੋਂ ਕਹਿੰਦੇ ਵੀ ਅਸੀਂ ਭਾਈ ਕੁਛ ਨੀ ਕਰ ਸਕਣਾ ਕਰਜ਼ੇ ਦਾ,
ਪਾਉਣੇ
ਪਾਓ ਨਹੀਂ ਪਾਉਣੇ ਨਾ ਪਾਓ, ਫਿਰ ਗੱਲ ਬਣਦੀ ਹੋਰ ਸੀ। ਉਦੋਂ ਤਾਂ ਇਹ ਕਿਹਾ ਵੀ ਅਸੀਂ ਕੁਛ ਹੀ ਨੀ, ਅਸੀਂ ਅੜਤੇ ਦਾ ਕਰਜ਼ਾ ਵੀ ਮੈਂ ਦਿਉਂ, ਬੈਂਕਾਂ ਦਾ ਕਰਜ਼ਾ ਵੀ ਮੈਂ ਦਿਉਂ, ਫਲਾਣੇ ਦਾ ਕਰਜ਼ਾ ਵੀ ਮੈਂ ਦਿਉਂ, ਤੇ ਹੁਣ ਉਹ ਨੰਗਾ ਚਿੱਟਾ ਕੋਈ ਮਤਲਬ ਮੋਕਰ ਰਹੇ ਹੈ। ਆੜਤੀਆਂ ਦਾ ਕਰਜ਼ਾ ਖਤਮ ਦਾ ਕੀ ਕਰਨਾ ਹੈ? ਕੈਪਟਨ ਸਾਹਿਬ ਨਾਲ ਸਾਡੀ ਮੀਟਿੰਗ ਹੋਈ, ਅਸੀਂ ਉਹਨਾਂ ਨੂੰ ਕਿਹਾ ਵੀ ਘੱਟੋ ਘੱਟ ਉਹਨਾਂ ਦੀ ਪਾਸਬੁੱਕ ਤਾਂ ਬਣਾ ਦਿਓ, ਸਾਨੂੰ ਜਿਹੜੇ ਮਨ ਮਰਜ਼ੀ ਦੇ ਪੈਸੇ ਲਾ ਲੈਂਦੇ ਹੈ, ਬੈਂਕਾਂ ਨੂੰ ਘੱਟੋ ਘੱਟ ਉਹਦਾ ਹਿਸਾਬ ਕਿਤਾਬ ਤਾਂ ਰਹਿ ਜੇ, ਉਹ ਕਰਨ ਨੂੰ ਤਿਆਰ ਨੀ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹਨਾਂ ਦਾ 2 ਨੰਬਰ ਦਾ ਕੰਮ ਹੈ, ਸਿੱਧਾ ਹੀ ਕਹਿੰਦੇ ਵੀ ਉਹਨਾਂ ਦਾ 2 ਨੰਬਰ ਦਾ ਕੰਮ ਹੈ ਜਿਹੜਾ ਉਹ ਫਿਰ ਉਹ ਤਾਂ ਬਰਬਾਦ ਹੋਜੂ। ਜਦੋਂ ਵੀ ਆੜਤੀਆਂ ਨੂੰ ਬਚਾਉਣਾ ਸਰਕਾਰ ਦਾ ਬਹੁਤ ਲੋੜ ਬਣੀ ਖੜੀ ਹੈ
ਜੀ,
ਕਿਸਾਨੀ ਨੂੰ ਬਚਾਉਣਾ ਸਰਕਾਰ ਦਾ ਕੋਈ ਏਜੰਡਾ ਨਹੀਂ, ਕਿਸਾਨੀ ਨੂੰ ਉਜਾੜ ਕੇ ਕਿਸਾਨੀ ਦਾ ਜ਼ਮੀਨ ਖੋਹਣ ਦਾ ਏਜੰਡਾ ਹੈ, ਉਹ ਲਾਗੂ ਕਰ ਰਹੇ ਹੈ।
ਬਿਲਕੁਲ ਬਿਲਕੁਲ, ਕੋਈ ਸ਼ੱਕ ਨੀ ਸਾਥੀ, ਤੁਸੀਂ ਇੱਕ ਸ਼ਬਦ ਵਰਤਿਆ ਸੀਗਾ ਜਿਹੜਾ ਕਿਵੇਂ ਜਲੀਲ ਕੀਤਾ ਜਾ ਰਿਹਾ ਹੈ, ਕਿਉਂਕਿ ਉਸ ਜਹਾਲਤ ਦੇ ਵਿੱਚੋਂ ਉਹ ਖੁਦਕਸ਼ੀਆਂ ਹੋਰ ਵਧਣਗੀਆਂ, ਜਦੋਂ ਤੁਹਾਡਾ ਜਿਹੜਾ ਮਨੋਬਲ ਹੈ ਕਿਸਾਨਾਂ ਦਾ, ਜਦੋਂ ਇਹੋ ਜਿਹਾ ਆਲੇ ਦੁਆਲੇ ਕੁਛ ਚੱਲ ਰਿਹਾ, ਮਨੋਬਲ ਹੋਰ ਡਿੱਗਦਾ ਤੇ ਉਹਦੇ ਵਿੱਚ ਖੁਦਕੁਸ਼ੀਆਂ ਹੋਰ ਹੋਣਗੀਆਂ, ਤੇ ਕੁਛ ਕਿਸਾਨ ਇਹ ਵੀ ਹੋ ਸਕਦਾ ਵੀ ਖੇਤੀ ਛੱਡ ਕੇ ਚੱਲਣ, ਉਹੀ ਚਾਹੁੰਦੇ ਆ ਵੀ ਇਹ ਛੱਡ ਕੇ ਚੱਲ ਜਾਣੇ, ਸਾਰਾ ਜਿਹੜਾ ਹੈਗਾ ਜਿਹੜੀ ਜ਼ਮੀਨ ਆ ਉਹ ਸਾਡੇ ਕੋਲ ਆ ਜਾਵੇ। ਸਾਥੀ ਜੀ, ਇੱਕ ਇਹਦੇ ਵਿੱਚ ਹੀ ਇੱਕ ਪਰਾਲੀ ਵਾਲੇ ਮਸਲੇ ਦੇ ਵਿੱਚ ਇੱਕ ਹੋਰ ਜਿਹੜਾ ਮਸਲਾ ਚੱਲ ਰਿਹਾ, ਮੈਨੂੰ ਸ਼ਾਇਦ ਇਹ ਖਿਆਲ ਨਹੀਂ ਕਿ ਸ਼ਾਇਦ ਤੁਸੀਂ ਇਹਦੇ ਬਾਰੇ ਤੁਹਾਨੂੰ ਪਤਾ ਹੋਵੇ, ਇਹਦੇ ਵਿੱਚ ਇੱਕ ਹੋਰ ਵੀ ਸਵਾਲ ਜਿਹੜਾ ਕੀਤਾ ਜਾ ਰਿਹਾ ਹੈ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਮਜ਼ਦੂਰ ਵਿਰੋਧੀ ਨੇ, ਜਦਕਿ ਇੱਦਾਂ ਦੀ ਗੱਲ ਹੈ ਨਹੀਂ, ਕਿ ਤੁਸੀਂ ਉਹਨਾਂ ਦਾ ਕੀ ਜਵਾਬ ਦੇਣਾ ਚਾਹੋਗੇ? ਕਿਉਂਕਿ ਜਿਹੜੇ ਵੀ ਤੁਹਾਡੇ ਮੈਨੀਫੈਸਟੋ ਨੇ, ਖਾਸ ਕਰਕੇ ਤੁਹਾਡੀਆਂ ਜਥੇਬੰਦੀਆਂ ਨੇ, ਆ ਹਮੇਸ਼ਾ ਜਿਹੜਾ ਆ ਖੇਤ ਮਜ਼ਦੂਰਾਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾਂਦਾ, ਇਹ ਥੋੜੀ ਜਿਹੀ ਗੱਲ ਕਲੀਅਰ ਕਰੋ।
ਦੇਖੋ, ਜਿਹੜੀਆਂ ਪੰਜਾਬ ਦੇ ਵਿੱਚ ਅੱਡੋ ਅੱਡੀ ਮਜ਼ਦੂਰਾਂ ਦੀਆਂ ਵੀ ਜਥੇਬੰਦੀਆਂ, ਕਿਸਾਨਾਂ ਦੀਆਂ ਵੀ ਜਥੇਬੰਦੀਆਂ
ਜੀ,
ਉਸ ਜਥੇਬੰਦੀਆਂ ਮਜ਼ਦੂਰਾਂ ਨੂੰ ਐ ਜਥੇਬੰਦ ਕਰਨ ਲੱਗੀਆਂ ਵੀ ਸਾਡੇ ਜਿਹੜੇ ਦੁਸ਼ਮਣ ਹੈ ਕਿਸਾਨ ਹੈ, ਇਹ ਫਸਲਾਂ ਦਾ ਭਾਅ ਵਾਲਾ ਮੰਗਦੇ ਆ, ਦਿਹਾੜੀ ਨੀ ਦਿੰਦੇ, ਆਹ ਨੀ ਕਰਦੇ, ਕਿਉਂਕਿ ਮਜ਼ਦੂਰਾਂ ਨੂੰ ਕਿਸਾਨਾਂ ਦੇ ਖਿਲਾਫ਼ ਜਿਹੜਾ ਜਾਤ ਦੇ ਆਧਾਰ ਤੇ ਤਬਕੇ ਦੇ ਆਧਾਰ ਤੇ ਕਿਸਾਨਾਂ ਦੇ ਆਪਸ ਵਿੱਚ ਲੜਾਉਣ ਦਾ ਮਾਮਲਾ ਹੈ, ਜਿਹੜਾ ਪਿੰਡਾਂ 'ਚ ਪਹਿਲਾਂ ਵੀ ਜਾਤ ਦੇ ਆਧਾਰ ਤੇ ਬਹੁਤ ਵੱਡੀ ਲੜਾਈ ਦਾ ਮਾਮਲਾ ਬਣਿਆ
ਜੀ,
ਇੱਧਰ ਜਲੂਰ ਕਾਂਡ
ਉਸੇ ਗੱਲ 'ਚ ਜਾਣਦੇ ਜੀ, ਹਾਂਜੀ,
ਉਹਦੇ ਜਥੇਬੰਦੀਆਂ ਵੀ ਆ, ਪਾਰਟੀਆਂ ਵੀ ਹੈ, ਐਵੇਂ ਜੁਕਰੀ ਕਿਸਾਨਾਂ ਦੇ ਵਿੱਚੋਂ ਵੀ ਉਸ ਜਥੇਬੰਦੀਆਂ ਇਹ ਹੈਗੀਆਂ ਜਿਹੜੀਆਂ ਮਜ਼ਦੂਰਾਂ ਦੇ ਖਿਲਾਫ਼ ਹੈ। ਉਹਦੇ ਚ ਅਸੀਂ ਮਤਲਬ ਜੇ ਗਿਣਨਾ ਹੋਵੇ ਲਖਵਾਲ ਨੂੰ ਗਿਣ ਸਕਦੇ
ਹਾਂ,
ਸਿੱਧੂਪੁਰ ਨੂੰ ਗਿਣ
ਸਿੱਧੂਪੁਰ
ਨੂੰ ਗਿਣ ਸਕਦੇ
ਹਾਂ।
ਉਹ ਜਥੇਬੰਦੀਆਂ ਹੈਗੀਆਂ ਜਿਹੜੀਆਂ ਮਤਲਬ ਮਜ਼ਦੂਰਾਂ ਦੇ ਖਿਲਾਫ਼ ਹੈ। ਘਲੂਰ ਵਾਲੇ ਕਾਂਡ ਚ
ਜੀ
ਆਹੀ ਸੱਤੇ ਜਥੇਬੰਦੀਆਂ ਮਜ਼ਦੂਰਾਂ ਦੇ ਪੱਖ ਚ ਖੜੀਆਂ,
ਕੋਈ ਸ਼ੱਕ ਨਹੀਂ ਜੀ।
ਪਿੰਡ ਦੇ ਵੱਡੀ ਪੱਧਰ ਤੇ ਮਜ਼ਦੂਰਾਂ ਤੇ ਹਮਲਾ ਹੋਇਆ
ਜੀ ਜੀ ਜੀ।
ਤੇ ਇੱਧਰ ਲਖੋਵਾਲ ਵਾਲੀ ਜਥੇਬੰਦੀ, ਰਾਜੇ ਵਾਲੀ ਜਥੇਬੰਦੀ, ਪਸੋਰੇ ਵਾਲੀ ਜਥੇਬੰਦੀ
ਜੀ,
ਇਹਨਾਂ ਨੇ ਕਤਲ ਕੀਤਾ ਮਜ਼ਦੂਰਾਂ ਦੀ, ਕੁੱਟਮਾਰ ਕੀਤੀ, ਅਲਫ ਨੰਗੇ ਹੋਏ ਵਿਹੜੇ ਚ, ਉਹਨਾਂ ਦੀ ਮਦਦ ਤੇ ਗਈ, ਕਤਲਾਂ ਦੀ ਮਦਦ ਤੇ ਗਈ
ਹੈ।
ਜਥੇਬੰਦੀਆਂ ਦਾ ਅੱਡੋ ਅੱਡੀ ਆਪਦਾ ਉਹ ਗੇੜ ਹੈ, ਉਹ ਹਿਸਾਬ ਨਾਲ ਚੱਲਦੀਆਂ। ਜਿਹੜੀਆਂ ਨੂੰ ਅਸਲ ਪਤਾ ਹੈ ਕਿ ਸਾਡੇ ਦੇਸ਼ ਦੀ ਕੀ ਲੋੜ ਹੈ, ਸਾਡੇ ਕਿਸਾਨਾਂ ਮਜ਼ਦੂਰਾਂ ਦੀ ਕੀ ਲੋੜ ਹੈ
ਜੀ,
ਉਹ ਤਾਂ ਇਕੱਠੇ ਹੋ ਕੇ ਚੱਲਦੇ ਆ। ਖਾਸ ਕਰਕੇ ਜੇ ਅਸੀਂ ਆਪਦੀ ਜਥੇਬੰਦੀ ਦੀ ਕਹਿਣਾ ਹੋਵੇ,
ਹਾਂਜੀ ਗ੍ਰਾਹਾਂ ਦੀ ਜੀ,
ਅਸੀਂ ਬਹੁਤ ਸਮੇਂ ਤੋਂ ਲੱਗੇ ਹੋਏ ਆ ਜਿੱਥੇ ਮਜ਼ਦੂਰ ਕਿਸਾਨ ਜਥੇਬੰਦੀ ਜੀ, ਉੱਥੇ ਮਜ਼ਦੂਰ ਜਥੇਬੰਦੀ ਨਹੀਂ, ਕਿਸਾਨ ਜਥੇਬੰਦੀ ਕਾਮਯਾਬ ਨਹੀਂ ਹੋ ਸਕਦੀ। ਸਾਡੀ ਤਾਂ ਪਾਲਿਸੀ ਨੀਤੀ ਇਹ ਹੈ,
ਬਿਲਕੁਲ ਸਹੀ,
ਕਿਸਾਨ ਜਥੇਬੰਦੀ ਬਣੀ ਉੱਥੇ ਮਜ਼ਦੂਰ ਜਥੇਬੰਦੀ ਹਰ ਹਾਲਤ ਬਣੇ ਪੈਂਦੀ,
ਬਿਲਕੁਲ।
ਜਿੱਥੇ ਮਜ਼ਦੂਰ ਜਥੇਬੰਦੀ ਬਣੀ ਆ, ਪੰਜਾਬ ਖੇਤ ਮਜ਼ਦੂਰ ਯੂਨੀਅਨ ਹੈ ਜਿਨ੍ਹਾਂ ਦੇ ਪ੍ਰਧਾਨ ਜੋ ਰਸਮ ਨਸਰਾਲੀ ਹੈ,
ਬਿਲਕੁਲ ਜੀ ਬਿਲਕੁਲ,
ਉਹਨਾਂ ਦੀ ਪਾਲਿਸੀ ਵੀ ਇਹ ਹੈ ਕਿ ਜਿੱਥੇ ਮਜ਼ਦੂਰ ਜਥੇਬੰਦੀ ਬਣ ਗਈ ਉਹਦੇ ਨਾਲ ਕਿਸਾਨ ਜਥੇਬੰਦੀ ਬਣੇ। ਪਿੰਡਾਂ ਦੇ ਵਿੱਚ ਕਿਸਾਨਾਂ ਤੇ ਗਰੀਬ ਜਿਹੜੇ ਮਜ਼ਦੂਰ ਤੇ ਗਰੀਬ ਕਿਸਾਨ ਹੈ
ਜੀ,
ਇਹਨਾਂ ਦੀ ਜੋਟਾ ਸਾਰੀ ਹੋਵੇ। ਹੁਣ ਜੀ ਮਜ਼ਦੂਰਾਂ ਨੂੰ ਕਹਿਣਾ ਹੋਵੇ, ਅਸੀਂ ਪਿੰਡਾਂ ਦਾ ਸਰਵੇ ਕੀਤਾ ਕੁਛ ਦਾ, 18% ਕਿਸਾਨ ਜ਼ਮੀਨ ਤੋਂ ਵਿਹਲੇ ਹੋ ਗਏ, 50% ਮਜ਼ਦੂਰ ਹੈ, ਜਦਕਿ 50-55% ਪਿੰਡਾਂ ਦੀ ਆਬਾਦੀ ਜ਼ਮੀਨ ਤੋਂ ਵਾਂਝੇ ਹੈ, ਚਾਹੇ ਉਹ ਜੱਟ ਹੈ ਉਹ ਮਜ਼ਦੂਰ ਹੈ, ਇਹ ਤਾਂ ਸਾਂਝੇ ਬਣ ਗਏ, ਜ਼ਮੀਨ ਨਹੀਂ ਦੇਣੀ ਮਜ਼ਦੂਰੀ ਵੀ ਕਰਨਗੇ,
ਬਿਲਕੁਲ ਸਹੀ।
ਇਸ ਕਰਕੇ ਜੇ ਇਹ ਬੇਜ਼ਮੀਨਾ ਤਬਕਾ ਪਿੰਡਾਂ ਵਾਲਾ ਤੇ ਥੋੜੇ ਜ਼ਮੀਨੇ ਕਿਸਾਨ ਹੈ ਜਿਹੜੇ
ਜੀ,
ਇਹ ਇਕੱਠੇ ਹੋਣਗੇ, ਇਹਨਾਂ ਦੀ ਸੁਣਵਾਈ ਤਾਂ ਹੋਣੀ ਹੈ, ਤੇ ਜਦੋਂ ਇਹ ਇਕੱਠੇ ਹੁੰਦੇ ਹੈ ਇਹਦੇ ਲਈ ਜਿੰਨੀਆਂ ਵੀ ਮਤਲਬ ਹਾਕਮ ਪਾਰਟੀਆਂ ਇਹਨਾਂ ਨੂੰ ਸੱਤੀ ਕੱਪੜੀ ਅੱਗ ਲੱਗਦੀ ਹੈ, ਜਿੰਨੇ ਇਹਨਾਂ ਦੀ ਲੁੱਟ ਕਰਨ ਵਾਲੇ ਆ, ਆੜਤੀ ਹੈ ਜਾਂ ਕੋਈ ਹੋਰ ਕਾਰੋਬਾਰ ਵਾਲੇ ਹੈ
ਜੀ,
ਉਹਨਾਂ ਨੂੰ ਵੀ ਸੱਤੀ ਕੱਪੜੀ ਅੱਗ ਲੱਗਦੀ ਹੈ। ਉਹ ਸਾਰੀਆਂ ਪਾਰਟੀਆਂ ਫਿਰ ਇੱਧਰ ਇਕੱਠਾ ਉਹ ਹੱਲਾ ਬੋਲਦੇ ਹੈ ਇਸ ਗੱਲ ਦੇ ਖਿਲਾਫ਼।
ਬਿਲਕੁਲ ਸਹੀ ਗੱਲ ਹੈ। ਸੋ ਸਾਥੀ, ਜਿਹੜੀ ਤੁਸੀਂ ਸਾਰੀ ਗੱਲਬਾਤ ਕੀਤੀ ਹੈ, ਇਸ ਤੋਂ ਐਵੇਂ ਲੱਗ ਰਿਹਾ ਹੈ ਕਿ ਜਿਹੜੀ ਅੰਗਰੇਜ਼ੀ ਸਾਮਰਾਜਵਾਦ ਦੀ ਜਿਹੜੀ ਪੁਰਾਣੀ ਨੀਤੀ ਆ, ਪਾੜੋ ਤੇ ਰਾਜ ਕਰੋ, ਉਹ ਜਿਹੜੀ ਇੱਕ ਸਹਿਮਤੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਇੱਕ ਬਣਾਈ ਜਾ ਰਹੀ ਹੈ ਕਿਸਾਨਾਂ ਦੇ ਖਿਲਾਫ਼, ਔਰ ਜਿਹੜੇ ਆਉਣ ਵਾਲੇ ਸੰਘਰਸ਼ ਹੈ ਉਹਨਾਂ ਨੂੰ ਕਮਜ਼ੋਰ ਕਰਨ ਵਾਸਤੇ ਇਹ ਸਾਰੀਆਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ। ਸੋ ਤੁਸੀਂ ਜਾਂਦੇ ਜਾਂਦੇ ਸਾਡੇ ਜਿਹੜੇ ਸਰੋਤੇ ਨੇ ਨਿਊਜ਼ੀਲੈਂਡ ਦੇ ਜਾਂ ਹੋਰ ਦੁਨੀਆਂ ਭਰ 'ਚ ਸੁਣ ਰਹੇ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ?
ਮੈਂ ਜੀ ਉਹਨਾਂ ਨੂੰ ਇੱਕ ਤਾਂ ਜਿਹੜੀ ਹੈਗੀ ਆ ਪਾੜੋ ਤੇ ਰਾਜ ਕਰੋ ਵਾਲੀ ਗੱਲ, ਇੱਕ ਤਾਂ ਇਹ ਇੱਕ ਜਿਹੜੀ ਧਰਮ ਦੇ ਆਧਾਰ ਤੇ ਬਹੁਤ ਵੱਡੀ ਪੱਧਰ ਤੇ ਉਹ ਚੱਲਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਮਤਲਬ ਜਦੋਂ ਨਰਮਾ ਮਰਿਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਸਲਾ ਲਿਆ ਹੈ,
ਬਿਲਕੁਲ।
ਜਦੋਂ ਕੋਈ ਹੋਰ ਹੁੰਦੀ ਹੈ, ਹੁਣ ਮੁੜ ਕੇ ਉਹ ਡੇਰੇ ਵਾਲੇ ਉਹਦਾ ਰਾਮ ਰਹੀਮ ਦਾ ਲਿਆ,
ਬਿਲਕੁਲ।
ਇੱਧਰ ਰਾਸ਼ਟਰ ਪੱਧਰ ਤੇ ਹਿੰਦੂ ਰਾਸ਼ਟਰ ਬਣਾਉਣਾ ਹੈ, ਉਹ ਮਹਿਮਾਨ ਲੈ ਕੇ ਜਾਂਦੀ ਦਲਿਤਾਂ ਦੇ ਖਿਲਾਫ਼, ਮੁਸਲਮਾਨਾਂ ਦੇ ਖਿਲਾਫ਼
ਜੀ,
ਕਤਲੇਆਮ ਤੇ ਹਮਲੇ ਹੋ ਰਹੇ
ਜਿੰਦੀ
ਲੋਕਾਂ ਨੂੰ ਆਪਦੇ ਅਸਲ ਮਸਲੇ ਆ ਉਹਨਾਂ ਤੋਂ ਪਾਸੇ ਧਿਆਨ ਕਰਨ ਦੇ ਲਈ, ਧਰਮ ਦੇ ਆਧਾਰ ਤੇ, ਜਾਤਾਂ ਦੇ ਆਧਾਰ ਤੇ, ਇਹਨਾਂ ਹਾਕਮ ਜਮਾਤਾਂ ਦੀ, ਸਾਮਰਾਜਿਆਂ ਦੀ ਸਕੀਮ ਹੈ ਇੰਨੀ ਵੱਡੀ ਪੱਧਰ ਤੇ ਪਾੜ ਕੇ ਲੋਕਾਂ ਨੂੰ ਲੜਾਉਣ ਦੀ, ਤੇ ਉਹਦੀ ਪੰਜਾਬ ਦੀ ਉਦਾਹਰਣ ਹੈ
ਜੀ
ਕਿ ਉਹ ਖਾਲਸਾ ਵਾਲੇ ਮਾਮਲੇ ਤੇ 35,000 ਕਤਲ ਹੋਏ ਤੇ ਪੁਲਿਸ ਵਾਲੇ ਪਾਸੇ ਦੇ ਨੌਜਵਾਨਾਂ ਦੇ, ਉਹਨਾਂ ਦੀ ਜ਼ਿੰਮੇਵਾਰ ਅਕਾਲੀ ਤੇ ਕਾਂਗਰਸੀ ਹੈ,
ਬਿਲਕੁਲ ਸ਼ੱਕ ਨੀ ਜਿਹਦੇ ਚ।
ਅਸੀਂ ਕੁੱਲ ਜਿਹੜੇ ਸਰੋਤੇ ਐਸੇ ਜਿਹੜੇ ਨੂੰ ਸੁਣ ਰਹੇ ਹੈ ਕੁੱਲ ਦੁਨੀਆਂ ਦੇ, ਉਹਨਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਗੱਲ ਮਨੁੱਖਤਾ ਦੇ ਭਲੇ ਦੀ ਹੈ
ਜੀ,
ਉਹ ਜੇ ਦੁਸ਼ਮਣ ਵੀ ਕਰਦਾ ਹੋਵੇ ਉਹਦੇ ਪੱਖ ਚ ਖੜਨਾ ਚਾਹੀਦਾ, ਇਸ ਕਰਕੇ ਪਾਸੇ ਨੀ ਵੀ ਕਿਉਂਕਿ ਤਾਂ ਦੁਸ਼ਮਣ ਕਹਿੰਦਾ, ਜਿਹੜੀ ਗੱਲ ਮਨੁੱਖਤਾ ਦੇ ਭਲੇ ਚ ਹੈ ਉਹਦੇ ਹੱਕ ਚ ਖੜਨਾ ਚਾਹੀਦਾ। ਦੁਨੀਆਂ ਪੱਧਰ ਤੇ ਅੱਜ ਕੁੱਲ ਮਨੁੱਖਤਾ ਦੇ ਉਲਟ ਜਿਹੜੀਆਂ ਨੀਤੀਆਂ ਪਾਲਿਸੀਆਂ ਉਹ ਲਾਗੂ ਕੀਤੀਆਂ ਜਾ ਰਹੀਆਂ, ਤੇ ਜਿਹਦੇ ਕਰਕੇ ਮਨੁੱਖ ਵੱਡੀ ਪੱਧਰ ਤੇ ਪੀੜਤਾ ਤੇ ਮੌਤ ਦੇ ਮੂੰਹ ਚ ਜਾ ਰਿਹਾ। ਇਹ ਮੈਂ ਜ਼ੋਰਦਾਰ ਸੱਦਾ ਦੇਣਾ ਚਾਹੁੰਦਾ ਕਿ ਮਨੁੱਖਤ ਨੂੰ ਉੱਤਮ ਜਾਤੀ ਹੈਗੀ ਆ, ਮੰਨ ਕੇ ਮਨੁੱਖ ਦੇ ਭਲੇ ਦੇ ਹਿੱਤ ਚ ਕੰਮ ਕਰਨਾ ਚਾਹੀਦਾ।
ਬਹੁਤ ਵਧੀਆ ਸਾਥੀ ਜੀ, ਸਰਬੱਤ ਕੇ ਭਲੇ ਦਾ ਜਿਹੜਾ ਕੰਸੈਪਟ ਆ ਉਹਦੇ 'ਤੇ ਕੰਮ ਕਰਨ ਦੀ ਬਹੁਤ ਲੋੜ ਹੈ ਜੀ ਦੁਨੀਆਂ ਦੇ ਵਿੱਚ। ਸਾਥੀ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਜਿਹੜੀਆਂ ਤੁਸੀਂ ਆਹ ਸਾਡੇ ਸਰੋਤਿਆਂ ਦੇ ਨਾਲ ਥੋੜੀਆਂ ਗੱਲਾਂ ਇਹ ਕਲੀਅਰੀਫਾਈ ਕੀਤੀਆਂ ਹੈਗੀਆਂ। ਸੋ ਆਉਂਦੇ ਸਮੇਂ ਦੇ ਵਿੱਚ ਜਿਹੜਾ 13 ਦਸੰਬਰ ਵਾਲਾ ਜਿਹੜਾ ਸੰਘਰਸ਼ ਹੈ ਉਹਦੇ ਬਾਰੇ ਅਸੀਂ ਤੁਹਾਡੇ ਕੋਲ,
ਆਪਣੇ ਰੇਡੀਓ ਦਾ ਨਾਮ ਕੀ ਹੈ ਜੀ?
ਇਨ ਰੇਡੀਓ ਇਨਕਲਾਬ ਜੀ,
ਰੇਡੀਓ ਇਨਕਲਾਬ ਦੀ ਵੀ ਅਸੀਂ ਜੀ ਬਹੁਤ ਬਹੁਤ ਵਧਾਈ ਕਰਦੇ ਹਾਂ, ਜਿਨ੍ਹਾਂ ਨੇ ਸਾਡੀ ਗੱਲ ਜਿਹੜੀ ਸਾਡੇ ਖਿਲਾਫ਼ ਪੁਚਾਰੀ ਜਾ ਰਹੀ ਸੀ, ਸਾਨੂੰ ਮਤਲਬ ਦੁਨੀਆਂ ਪੱਧਰ ਤੇ ਆਪਦੀ ਗੱਲ ਲਿਜਾਣ ਦਾ ਆਪਦੇ ਮਾਧਿਅਮ ਰਾਹੀਂ ਤੁਸੀਂ ਉਦਮ ਕੀਤਾ ਤੁਹਾਡਾ ਸਾਰਿਆਂ ਦਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ।
ਧੰਨਵਾਦ ਸਾਥੀ ਜੀ।
ਧੰਨਵਾਦ ਜੀ। ਤੋ ਦੋਸਤੋ ਇਹ ਸਨ ਝੰਡਾ ਸਿੰਘ ਜੇਠੂ ਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ। ਤੋ ਗੱਲਬਾਤ ਬਿਲਕੁਲ ਸਪਸ਼ਟ ਸੀਗੀ ਉਹਨਾਂ ਦੀ ਕਿ ਇੱਕ ਮਜਬੂਰੀ ਵੱਸ ਕਿਸਾਨਾਂ ਨੂੰ ਉਹ ਜਿਹੜਾ ਪਰਾਲੀ ਸਾੜਨ ਵਾਲਾ ਕੰਮ ਆ ਉਹ ਕੀਤਾ ਜਾਂਦਾ ਕਿਉਂਕਿ ਸਨ ਜਥੇਬੰਦੀਆਂ ਬਾਰ ਬਾਰ ਇਹ ਗੱਲ ਸਰਕਾਰਾਂ ਦੇ ਅੱਗੇ ਪੇਸ਼ ਕਰ ਚੁੱਕੀਆਂ ਨੇ ਕਿ ਇਹ ਇੱਕ ਬਹੁਤ ਵੱਡਾ ਮਸਲਾ ਹੈ ਜਿਹਦਾ ਹੱਲ ਕੀਤਾ ਜਾਵੇ। ਹੱਲ ਵੀ ਬਹੁਤ ਆਸਾਨ ਹੈ, ਕੋਈ ਇੰਨਾ ਮੁਸ਼ਕਿਲ ਨਹੀਂ ਹੈ, ਮਤਲਬ ਉਹਦੇ 'ਚ ਕੋਈ ਲਾਗਤ ਵੀ ਇੰਨੀ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇੱਥੇ ਜਦੋਂ ਅਸੀਂ ਨਿਊਜ਼ੀਲੈਂਡ 'ਚ ਇੱਧਰ ਥੋੜਾ ਬਾਹਰ ਜਾਂਦੇ ਹਾਂ ਸ਼ਹਿਰਾਂ 'ਚੋਂ ਫਾਰਮਾਂ 'ਤੇ ਉਹ ਜਿਹੜੇ ਦਾ ਗੋਲ ਪਿੰਨੇ ਵੱਡੇ ਵੱਡੇ ਬਣਾ ਕੇ ਰੱਖੇ ਹੁੰਦੇ ਨੇ ਉਹ ਪਰਾਲੀ ਉਹ ਮਸ਼ੀਨਾਂ ਨੇ ਜਿਹੜੀਆਂ ਉਹ ਉਹਨਾਂ ਨੂੰ ਵਲਦੀਆਂ ਨੇ ਨਾਲ ਹੀ ਉੱਤੇ ਉਹ ਪ੍ਰੋਟੈਕਟਿਵ ਪਲਾਸਟਿਕ ਦਾ ਕਵਰ ਵੀ ਚੜਾ ਦਿੰਦੀਆਂ ਨੇ ਕਿ ਉਹ ਮੀਂਹ ਨੇਰੀ ਬਾਰਿਸ਼ ਤੋਂ ਉਹ ਬਚੀ ਰਵੇ ਪਰਾਲੀ। ਸੋ ਟੈਕਨੋਲੋਜੀ ਦਾ ਯੁੱਗ ਹੈ, ਭਾਰਤ ਟੈਕਨੋਲੋਜੀ ਚ ਕਾਫੀ ਅੱਗੇ ਐਡਵਾਂਸਡ ਦੇਸ਼ ਹੈ। ਸੋ
ਇਹੀ ਤੇ ਅਨੂ ਜੀ ਮਸਲਾ ਉਹ ਖਾਸ ਡਿਸਕਸ ਕਰਨਾ ਚਾਹੁੰਦੇ ਸੀਗੇ ਕਿ ਪਹਿਲਾਂ 1960 ਦੇ ਦਹਾਕੇ ਦੇ ਵਿੱਚ ਜਦੋਂ ਹਰਾ ਇਨਕਲਾਬ ਆਇਆ
ਪਹਿਲਾਂ ਇਹਨਾਂ ਨੇ
ਸਾਰੀ ਇਹ ਟੈਕਨੋਲੋਜੀ ਲੋਕਾਂ ਨੂੰ ਦਿੱਤੀ ਹੈ, ਉਹਨਾਂ ਨੂੰ ਪੈਸਟੀਸਾਈਡ ਦਿੱਤਾ, ਇਹ ਮਾਰੂ ਜਿਹੜੀਆਂ ਖਾਦਾਂ ਸਾਰੀਆਂ ਦਿੱਤੀਆਂ, ਉੱਥੇ ਟਰੈਕਟਰ ਲਿਆਂਦੇ ਗਏ, ਮਸ਼ੀਨਰੀ ਤੁਹਾਨੂੰ ਪਹਿਲਾਂ ਉੱਤੇ ਸਾਰੀ ਜਿਹੜੀ ਇੱਕ ਜਿਹੜਾ ਇੱਕ ਪਹਿਲਾਂ ਦਾ ਜਿਹੜਾ ਖੇਤੀ ਕਰਨ ਦਾ ਤਰੀਕਾ ਸੀਗਾ,
ਬੜੀ ਵੱਡੀ ਪ੍ਰਯੋਗਸ਼ਾਲਾ ਬਣਾਇਆ ਗਿਆ
ਉਸ ਤੋਂ ਬਾਅਦ ਹੁਣ ਹੱਥ ਖਿੱਚ ਲਿਆ ਗਿਆ ਉਹਨਾਂ ਨੂੰ ਮਜਬੂਰ ਕਰਨ ਵਾਸਤੇ। ਅਨੂ ਜੀ ਮੈਂ ਇੱਕ ਤੋਂ ਹੋਰ ਇਹਦੇ ਵਾਸਤੇ ਗੱਲਾਂ ਕਰਨ ਦੱਸਣਾ ਚਾਹੁੰਦਾ, ਥੋੜੇ ਡੇਟੇ ਦੱਸਣਾ ਚਾਹੁੰਦਾ ਕਿ ਜਿਹੜਾ ਹਿੰਦੁਸਤਾਨ ਦਾ ਜਿਹੜਾ ਪੋਲੂਸ਼ਨ ਬੋਰਡ ਆ, ਜੋ ਵੀ ਉਹਨਾਂ ਦਾ ਡਿਪਾਰਟਮੈਂਟ ਆ, ਉਹ ਕਹਿੰਦਾ ਕਿ ਸਿਰਫ 8% ਜਿਹੜਾ ਪੋਲੂਸ਼ਨ ਆ ਉਹ ਖੇਤੀਬਾੜੀ ਨਾਲ ਹੁੰਦਾ, ਬਾਕੀ 51% ਜਿਹੜਾ ਉਹ ਉਦਯੋਗਾਂ ਦਾ ਪੋਲੂਸ਼ਨ ਹੈ,
ਇੰਡਸਟਰੀ ਆ ਜਿਹੜੇ ਕਾਰਖਾਨੇ ਨੇ।
ਔਰ ਦੂਸਰਾ ਨੂੰ ਜਿਹੜਾ ਇੱਕ ਹੋਰ ਸਭ ਤੋਂ ਵੱਡਾ ਜਿਹੜਾ ਮਸਲਾ ਆ,
ਦੇਖੋ ਇਹ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਜ਼ਮੀਨ ਅਕਵਾਇਰ ਕਰਨ ਦੀ, ਇਹ ਕਿਸਾਨਾਂ ਦੀ ਜ਼ਮੀਨ ਅਕਵਾਇਰ ਕਰਕੇ ਉੱਥੇ ਕਾਰਖਾਨੇ ਜਾਂ ਇੰਡਸਟਰੀ ਲਾਉਣੀ ਹੈ ਨਾ ਇਹਨਾਂ ਨੇ। ਸੋ ਹੁਣ ਜਿਹੜਾ ਇਹ ਸਮੋਗ ਪੋਲੂਸ਼ਨ ਬਹੁਤ ਜ਼ਿਆਦਾ ਵਧਾ ਦੇਣਗੇ ਇਹ ਲੋਕ, ਅਗਰ ਤੁਸੀਂ ਜਿਸ ਤਰ੍ਹਾਂ ਅੰਕੜੇ ਦੱਸ ਰਹੇ ਹੋ
ਕਿ ਮੈਂ ਇਹ ਹੋ ਸਕਦਾ ਕਿ ਸ਼ਾਇਦ ਇੰਡਸਟਰੀ ਵੀ ਲਾ ਲਾਉਣ, ਪਰ ਜਿਸ ਤਰੀਕੇ ਦੀ ਜਿਹੜੀ ਫਾਰਮਿੰਗ ਆ ਜਿਹੜੀ ਅਮੈਰੀਕਾ ਦੇ ਜਿਹੜੇ ਯੂਰਪ ਦੇ ਵਿੱਚ ਹੈ, ਉੱਥੇ ਛੋਟਾ ਫਾਰਮਰ ਸਰਵਾਈਵ ਕਰ ਹੀ ਨਹੀਂ ਸਕਦਾ। ਸੋ ਉਹ ਮਾਡਲ ਜਿਹੜਾ ਕਿਸਾਨ ਰਾਜਵਾਦ ਜਿਹੜਾ ਪੂਰਾ ਮਾਡਲ ਵਾ ਉਹਦੇ ਵੱਲ ਨੂੰ ਤਿਆਰੀ ਚੱਲ ਰਹੀ ਹੈ ਨਾ। ਸੋ ਵੱਡੇ ਜਦੋਂ ਫਾਰਮ ਹੋਣਗੇ, ਸੋ ਇੱਕ ਹੋਰ ਸੀਗਾ ਜੀ ਕਿ ਜਿਹੜਾ ਅਨੂ ਜੀ ਤੁਹਾਨੂੰ ਖੈਰ ਪੰਜਾਬ ਕਾਫੀ ਚਿਰ ਹੋ ਗਿਆ, ਈਵਨ ਸਾਡਾ ਜਿਹੜਾ ਟਾਂਡਾ ਹੁਸ਼ਿਆਰਪੁਰ ਦਾ ਜਿਹੜਾ ਜ਼ਿਲ੍ਹਾ ਹੈ, ਜਿਹੜੀਆਂ ਉੱਥੇ ਮੇਨ ਜਿਹੜੀਆਂ ਟੋਲ ਵਾਲੀਆਂ ਸੜਕਾਂ ਬਣਾਈਆਂ ਚੌੜੀਆਂ ਕੀਤੀਆਂ ਜੋ ਕੀਤੀਆਂ, ਉਹਦੇ ਵਿੱਚ ਆਰਾਮ ਨਾਲ ਜਿਹੜੇ ਦਰਖਤ ਜਿਹੜੇ ਸੀਗੇ ਉਹ ਆਲੇ ਦੁਆਲੇ ਜਿਹੜੇ ਹਰ ਇੱਕ
ਜੀ ਟੀ ਰੋਡ ਹੁੰਦੀਆਂ ਸੀਗੀਆਂ, ਦੋਨੋਂ ਸਾਈਡ ਤੇ ਦਰਖਤਾਂ ਦੀਆਂ ਕਤਾਰਾਂ ਰਹਿੰਦੀਆਂ ਸੀਗੀਆਂ ਪੁਰਾਣੇ ਟਾਈਮ ਚ, 20-30 ਸਾਲ
ਬਹੁਤ ਸਾਰੇ ਕੇਸਿਸ ਦੇ ਵਿੱਚ ਉਹਨਾਂ ਨੂੰ ਕੱਟਣ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਸੀਗੀ। ਔਰ ਵੱਡੇ ਲੈਵਲ ਦੇ ਉੱਪਰ ਦੱਸ ਰਹੇ ਨੇ ਕਿ ਆਹ ਪਿਛਲੇ 2-3 ਸਾਲਾਂ 900,000 ਜਿਹੜੇ ਦਰਖਤ ਨੇ ਉਹ ਕੱਟੇ ਗਏ ਨੇ।
ਸੋ ਉਹਦੇ ਕਰਕੇ ਵੀ ਪੋਲੂਸ਼ਨ ਵੱਧਦੀ ਹੈ ਕਿਉਂਕਿ ਉਹ ਦਰਖਤ ਜਿਹੜੇ ਨੇ ਉਹ ਕਾਫੀ ਪ੍ਰਦੂਸ਼ਣ ਵਾਲੇ ਜਿਹੜੇ ਅੰਸ਼ ਨੇ ਉਹਨਾਂ ਨੂੰ ਆਪਣੇ ਚ ਜਜ਼ਬ ਕਰਦੇ ਨੇ।
ਹਾਂਜੀ ਬਿਲਕੁਲ,
ਫਿਰ ਵਾਤਾਵਰਨ ਚ ਨਹੀਂ ਇਸ ਤਰ੍ਹਾਂ ਫੈਲਦਾ, ਜਿਸ ਤਰ੍ਹਾਂ ਉਹ ਜਿਹੜੀ ਸਮੋਗ ਬਣੀ ਹੈ ਉਹ ਘੱਟ ਬਣੇਗੀ ਜਾਂ ਬਿਲਕੁਲ ਨਹੀਂ ਬਣੇਗੀ।
ਹਾਂਜੀ ਹਾਂਜੀ, ਯੂਰਪ ਦੇ ਵਿੱਚ ਈਵਨ ਨਿਊਜ਼ੀਲੈਂਡ ਦੇ ਵਿੱਚ ਵੀ ਉਹਨੂੰ ਜੀ ਜਿਹੜਾ ਜੇ ਤੁਸੀਂ ਪੈਲੀਆਂ ਦੇ ਵਿੱਚ ਇਕੱਲੇ ਦਰਖਤ ਹੀ ਲਾਉਂਦੇ ਹੋ ਤੇ ਉਹਦੀ ਗਵਰਨਮੈਂਟ ਜਿਹੜੀ ਸਬਸਿਡੀ ਦਿੰਦੀ ਹੈ।
ਹਾਂਜੀ ਹਾਂ, ਕਿਉਂਕਿ ਉਹ ਤੁਹਾਡੇ ਵਾਤਾਵਰਨ ਲਈ ਇੱਕ ਸਿਹਤਮੰਦ ਚੀਜ਼ ਹੈ ਦਰਖਤ।
ਜਦੋਂ ਸਾਥੀਓ ਅਸੀਂ ਗੱਲ ਕਹਿੰਦੇ ਸਬਸਿਡੀ ਵਾਲੀ ਗੱਲ ਕਰਦੇ ਹਾਂ, ਇਹ ਇੱਕ ਬਹੁਤ ਧਿਆਨ ਰੱਖਣ ਯੋਗ ਗੱਲ ਹੈ ਕਿ ਇੱਕ ਸਬਸਿਡੀ ਹੈ ਜਿਹੜੀ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਜਿਹੜਾ ਸਿਹਤ ਵਾਲੇ ਡਿਪਾਰਟਮੈਂਟ ਆ, ਜੋ ਵੀ ਤੁਹਾਡੀਆਂ ਜ਼ਰੂਰਤਾਂ ਨੇ ਉਹਦੀ ਹੈ। ਇੱਕ ਜਿਹੜੀ ਸਬਸਿਡੀ ਇਹ ਦੇ ਰਹੇ ਆ ਧਨਾਡਾ ਨੂੰ, ਜਿਹੜੇ ਉੱਪਰ ਜਿੱਦਾਂ ਅੰਬਾਨੀ ਵਰਗਿਆਂ ਨੂੰ, ਜਿਹਨਾਂ ਨੂੰ ਲਗਭਗ 0% ਤੇ ਅਨੂ ਜੀ ਬਿਲਕੁਲ ਫ੍ਰੀ ਦੇ ਵਿੱਚ ਉਹਨਾਂ ਨੂੰ ਪੈਸਾ ਦਿੱਤਾ।
ਉਹ ਤਾਂ ਸਬਸਿਡੀ ਨਹੀਂ ਹੈ, ਉਹਨਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ,
ਉਹਨਾਂ ਦੀਆਂ ਜੇਬਾਂ ਭਰੀਆਂ ਜਾ ਰਹੀਆਂ।
ਸੋ ਪਹਿਲੇ ਹੀ ਅਮੀਰ ਨੇ ਉਹਨਾਂ ਨੂੰ,
ਪਹਿਲੇ ਹੀ ਅਮੀਰ ਨੇ ਉਹਨਾਂ ਨੂੰ ਹੋਰ ਅਮੀਰ ਕੀਤਾ ਜਾ ਰਿਹਾ। ਸੋ ਅਸੀਂ ਉਹ ਸਬਸਿਡੀ ਦੀ ਗੱਲ ਨਹੀਂ ਕਰ ਰਹੇ ਜਿਹੜੀ ਇੱਕ ਜਿਹੜਾ ਕਿਸਾਨ ਤੇ ਮਜ਼ਦੂਰ ਜਿਹੜੀ ਵੈਲਿਊ ਜਿਹੜਾ ਕ੍ਰੀਏਟ ਕਰ ਰਿਹਾ ਹੈ, ਜਿਹਦੇ ਬੇਸ ਦੇ ਉੱਪਰ ਪੈਸੇ ਦੀ ਵੈਲਿਊ ਆ, ਉਹਨਾਂ ਦੀ ਸਬਸਿਡੀਆਂ ਦੀ ਸੀ।
ਔਰ ਉਹ ਕਿਸਾਨਾਂ ਮਜ਼ਦੂਰਾਂ ਨੂੰ ਇਸ ਕਿਸਮ ਦੀ ਸਬਸਿਡੀ ਦੇ ਕੇ ਇੱਕ ਤੇ ਉਹਨਾਂ ਨੂੰ ਇੱਕ ਨਿੱਜੀ ਤੌਰ ਤੇ ਰਾਹਤ ਮਿਲਦੀ ਹੈ, ਉਸ ਤੋਂ ਜਿਹੜਾ ਇੱਕ ਵੱਡਾ ਉਹਦਾ ਅਸਰ ਹੁੰਦਾ ਜਿਹੜਾ ਵਾਤਾਵਰਨ ਦੀ। ਹੁਣ ਅਗਰ ਅਸੀਂ ਮਿਸਾਲ ਲਈਏ ਕਿ ਸਾਡਾ ਵਾਤਾਵਰਨ ਜਿਹੜਾ ਉਹ ਖਰਾਬ ਹੋਣ ਤੋਂ ਬਚਦਾ ਹੈ।
ਬਿਲਕੁਲ ਜੀ ਬਿਲਕੁਲ।
ਔਰ ਇਹ ਤਾਂ ਸਿਰਫ ਅਸੀਂ ਮੋਟੀਆਂ ਜਿਹੀਆਂ ਇੱਕ ਦੋ ਐਗਜ਼ਾਮਪਲਸ ਲਈਆਂ ਨੇ, ਅਗਰ ਹੋਰ ਡੂੰਘਾਈ 'ਚ ਜਾ ਕੇ ਦੇਖੀਏ ਤਾਂ ਓਵਰਆਲ ਉਹ ਪੂਰੀਆਂ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਨੂੰ ਕਿੰਨਾ ਉਹਦਾ ਫਾਇਦਾ ਹੋਣਾ ਆ, ਉਹ ਇੱਕ ਛੋਟੀ ਜਿਹੀ ਸਬਸਿਡੀ ਗੋਜ਼ ਅਲੋਂਗ ਵੇ।
ਬਿਲਕੁਲ ਅਨੂ ਜੀ ਉਹ ਜਿਹੜੀ ਆਪਾਂ ਡਾਕੂਮੈਂਟਰੀ ਵੇਖਦੇ ਸੀਗੇ ਮੈਨੂੰ ਹੁਣ ਦਾ ਖਿਆਲ ਭੁੱਲ ਗਿਆ ਨਾ ਕਿਸਾਨੀ ਦੇ ਉੱਪਰ ਖੁਦਕੁਸ਼ੀਆਂ ਦੇ ਉੱਪਰ ਸੀਗੀ ਕੈਂਡਲਸ ਇਨ ਦਾ ਵਿੰਡ ਉਹਦੇ ਵਿੱਚ ਹੁਣ ਜਿਸ ਤਰੀਕੇ ਨਾਲ ਉਹ ਅਪਾਹਜ ਬੱਚੇ ਨੇ ਜੰਮਦੇ ਸਾਰੇ ਅਪਾਹਜ ਹੁੰਦੇ ਨੇ ਹੁਣ ਉਹਨਾਂ ਲੋਕਾਂ ਨੂੰ ਉਹ ਬਿਲਕੁਲ ਛੋਟੇ ਕਿਸਾਨੀ ਦੇ ਮਜ਼ਦੂਰਾਂ ਪਰਿਵਾਰਾਂ ਦੇ ਵਿੱਚੋਂ ਉਹਨਾਂ ਨੂੰ ਪਤਾ ਕਿ ਇਹ ਜਿਹੜੀਆਂ ਪੈਸਟੀਸਾਈਡ ਜਿਹੜੀਆਂ ਨੇ ਇਹ ਜਿਹੜੀਆਂ ਦਵਾਈਆਂ ਸਾਡੇ ਨਾਲ ਕੀ ਕਰ ਰਹੀਆਂ ਨੇ ਇਹ ਧੂੰਆਂ ਸਾਡੇ ਨਾਲ ਕੀ ਕਰ ਰਿਹਾ ਹੈ ਉਹ ਸਭ ਤੋਂ ਪਹਿਲਾਂ ਜਿਹੜੇ ਵਿਕਟਮ ਨੇ ਉਹ ਸਾਰੀ ਗੱਲਬਾਤ ਉਹ
ਖੁਦ ਆਪ ਨੇ
ਖੁਦ ਆਪ
ਤੁਸੀਂ ਅਪਾਹਜ ਬੱਚਿਆਂ ਦੀ ਗੱਲ ਕੀਤੀ ਮੈਨੂੰ ਭਗਤ ਪੂਰਨ ਸਿੰਘ ਦਾ ਖਿਆਲ ਆ ਗਿਆ ਔਰ ਅੱਜ ਤੋਂ ਇੰਨੇ ਸਾਲ ਪਹਿਲਾਂ ਇੱਕ ਇਨਸਾਨ ਨੂੰ ਇੰਨਾ ਅਹਿਸਾਸ ਸੀ ਕਿ ਪੰਜਾਬ 'ਚ ਇਹ ਜੋ ਕੁਛ ਚੱਲ ਰਿਹਾ ਇਹਦੇ ਨਾਲ ਸਾਡਾ ਵਾਤਾਵਰਣ ਖਰਾਬ ਹੋ ਰਿਹਾ ਤੋ ਉਹ ਉਸ ਵਕਤ ਤੇ ਮੇਰੇ ਖਿਆਲ 60ਵੇਂ ਦਹਾਕੇ ਦੀ ਗੱਲ ਜਾਂ 50s ਦੀ ਵੀ ਹੋ ਸਕਦੀ ਹੈ ਕਿ ਉਹ ਆਪਣਾ ਕਾਗਜ਼ ਖੁਦ ਰੀਸਾਈਕਲ ਕਰਕੇ ਉਹ ਜਿੰਨੇ ਵੀ ਉਹ ਛੋਟੇ ਛੋਟੇ ਪਰਚੇ ਜੇ ਉਹ ਪਿੰਗਲਵਾੜੇ ਦੀ ਸੰਸਥਾ ਤੋਂ ਬਣਾਉਂਦੇ ਸਨ ਉਹ ਰੀਸਾਈਕਲਡ ਕਾਗਜ਼ ਤੇ ਹੁੰਦੇ ਸਨ ਔਰ ਉਹ ਉਸ ਵਕਤ ਸਾਰਿਆਂ ਨੂੰ ਕਹਿੰਦੇ ਸੀ ਕਿ ਹਰ ਇੱਕ ਪੰਜਾਬੀ ਨੂੰ 3 ਦਰਖਤ ਜ਼ਰੂਰ ਬੀਜਣੇ ਚਾਹੀਦੇ ਨੇ ਉਹਦੇ 'ਚ ਮੈਂ ਕਿਹਾ ਨਿੰਮ ਨਿੰਮ ਪਿੱਪਲ ਬੋਰਡ ਮੇਰਾ ਖਿਆਲ ਇਹ 3 ਦਰਖਤ ਕਹਿੰਦੇ ਸਨ ਸੋ ਉਹ ਉਹਨਾਂ ਦਾ ਕੋਈ ਮਤਲਬ ਹੈ ਕਿ ਉਹ ਸਾਡਾ ਜਿਹੜਾ ਉਹ ਮੁਆਸ਼ਰਾ ਸਾਡਾ ਜਿਹੜਾ ਉਹ ਈਕੋ ਸਿਸਟਮ ਹੈ ਪੰਜਾਬ ਦਾ ਉਹ ਫਾਇਦੇਮੰਦ ਨੇ ਉਹ ਦਰਖਤ ਉਹਦੇ ਵਾਸਤੇ ਸੋ ਅਗਰ ਇੱਕ ਵਿਅਕਤੀ ਨੂੰ ਇੰਨਾ ਅਰਸਾ ਪਹਿਲੇ ਇਹ ਗਿਆਨ ਸੀ ਤੋ ਇਹ ਜਿਹੜੇ ਹੁਣ ਇੰਨੇ ਐਡਵਾਂਸਡ ਟੈਕਨੋਲੋਜੀਜ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹੈ ਦੁਨੀਆਂ ਭਰ ਦੀ ਟੈਕਨੋਲੋਜੀ ਸਾਨੂੰ ਮੁਹੱਈਆ ਹੈ ਇੰਟਰਨੈਟ ਦੇ ਥਰੂ ਤੋ ਹੁਣ ਤੇ ਸਾਨੂੰ ਹੋਰ ਜ਼ਿਆਦਾ ਗਿਆਨ ਹੋਣਾ ਚਾਹੀਦਾ ਹੋਰ ਜ਼ਿਆਦਾ ਸਾਧਨ ਹੋਣੇ ਚਾਹੀਦੇ ਨੇ ਸਾਡੇ ਕੋਲ ਇਸ ਵਕਤ ਇਹ ਸਾਰਾ ਕੁਛ ਪਹੁੰਚਾਉਣ ਵਾਸਤੇ
ਵੈਸੇ ਅਨੂ ਜੀ ਇੱਕ ਪੱਖੋਂ ਇਹ ਸਾਰਾ ਕੁਛ ਚੰਗਾ ਵੀ ਹੋ ਰਿਹਾ ਹੈ ਚੰਗਾ ਇਸ ਤਰ੍ਹਾਂ ਅਸੀਂ ਇਸ ਗੱਲ ਨੂੰ ਕਲੀਅਰ ਕਰ ਦਿੰਦੇ ਹਾਂ ਕਿ ਅਸੀਂ ਬਿਲਕੁਲ ਵਾਤਾਵਰਣ ਨੂੰ ਅਸੀਂ ਪਿਆਰ ਕਰਨ ਵਾਲੇ ਲੋਕ ਹਾਂ ਸਾਰੀਆਂ ਗੱਲਾਂ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਪਰ ਕਈ ਵਾਰੀ ਜਿਹੜੇ ਕੰਨ ਜਿਹੜੇ ਬੋਲੇ ਹੋ ਜਾਂਦੇ ਆ ਉਹਨਾਂ ਨੂੰ ਸੁਣਾਉਣ ਵਾਸਤੇ ਹੁਣ ਇਹ ਜਿਹੜਾ ਮੁੱਦਾ ਪਰਾਲੀ ਦਾ ਚੱਲ ਰਿਹਾ ਹੁਣ ਪ੍ਰੋਬਲਮ ਸਭ ਤੋਂ ਵੱਡੀ ਇਹ ਹੈ ਕਿ ਜਿਹੜਾ ਮੀਡੀਆ ਹੈ ਉਹ ਸਰਕਾਰੀ ਹੈ ਉਹ ਕਿਸਾਨਾਂ ਦੇ ਵਿਰੁੱਧ ਜੇ ਇਹ ਮੀਡੀਆ ਚੰਗਾ ਹੁੰਦਾ ਜੇ ਸੱਚੀ ਲੋਕ ਪੱਖੀ ਮੀਡੀਆ ਹੁੰਦਾ ਤੇ ਘੱਟੋ ਘੱਟ ਉਹਦੇ ਡੈਪਥ ਦੇ ਵਿੱਚ ਜਾ ਕੇ ਅਸਲ ਜਿੱਥੇ ਕਾਰਨ ਪਾਇਆ ਕਿ ਕਿੰਨੇ 1960 ਦੇ ਹਰੇ ਇਨਕਲਾਬ ਤੋਂ ਸ਼ੁਰੂ ਹੋ ਕੇ ਇਹ ਸਰਕਾਰਾਂ ਦਾ ਕਸੂਰ ਆ ਰਾਦਰ ਦੈਨ ਜਿਹੜਾ ਕਿਸਾਨਾਂ ਦਾ ਕਸੂਰ ਆ ਪਰ ਉਹ ਜਿਹੜਾ ਮੈਨੂਪੁਲੇਸ਼ਨ ਹੁੰਦੀ ਹਮੇਸ਼ਾ ਜੀ ਮੀਡੀਆ ਦੀ ਉਹ ਕਰ ਰਹੇ ਨੇ ਸੋ ਇਹਦੇ ਨਾਲ ਨਾਲ ਉਹਨੂੰ ਜੀ ਸੰਘਰਸ਼ਾਂ ਦੀ ਗੱਲਬਾਤ ਚੱਲ ਰਹੀ ਹੈ ਅਗਲੇ ਆਪਾਂ ਬੁਲਾਰੇ ਨੂੰ ਲੈਣ ਤੋਂ ਪਹਿਲਾਂ ਜਿਹੜੀ ਆਪਾਂ ਬਾਰ ਬਾਰ ਇਲੀਗਲ ਜਿਹੜੀ ਮਾਈਨਿੰਗ ਹੋ ਰਹੀ ਹੈ ਤਲਵਾੜੇ ਦਾ ਜਿਹੜਾ ਪੰਜਾਬ ਤੇ ਹਿਮਾਚਲ ਉਹ ਪਿੰਡ ਹੰਦਵਾਲ ਦੇ ਵਿੱਚ ਪੂਰਾ ਇਸ ਟਾਈਮ ਸੰਘਰਸ਼ ਪੂਰੇ ਜ਼ੋਰਾਂ ਦੇ ਉੱਪਰ ਚੱਲ ਰਿਹਾ ਸੋ ਆਉਂਦੇ ਸਮੇਂ ਦੇ ਵਿੱਚ ਅਸੀਂ ਉਹਦੇ ਬਾਰੇ ਵੀ ਅਗਲੇ ਹਫ਼ਤੇ ਗੱਲਬਾਤ ਕਰਾਂਗੇ ਸੋ ਉਹ ਵੀ ਮਸਲਾ ਤੇ ਅਸੀਂ ਇਸ ਗੱਲ ਨੂੰ ਜਿਹੜਾ ਇਹ ਪਰਾਲੀ ਵਾਲਾ ਮਸਲਾ ਆ ਉਹਦੇ ਬਿਲਕੁਲ ਜਦੋਂ ਡੂੰਘਾ ਨਿਰੀਖਣ ਕਰਨਾ ਹੋਵੇ ਤੇ ਜਿਹੜਾ ਹਰਾ ਇਨਕਲਾਬ ਆ ਜਿਹੜਾ ਫੋਰਡ ਫਾਊਂਡੇਸ਼ਨ ਦਾ ਜਿਹੜਾ ਪ੍ਰੋਜੈਕਟ ਸੀਗਾ ਹਿੰਦੁਸਤਾਨ ਦੇ ਵਿੱਚ ਤੇ ਰੋਕਰਫੈਲਰ ਦਾ ਸੀਗਾ ਫਿਲੀਪੀਨਸ ਦੇ ਵਿੱਚ ਇਹ ਉਹਨਾਂ ਨੇ ਇਹ ਸਾਰੀ ਗੱਲਬਾਤ ਸ਼ੁਰੂ ਕੀਤੀ ਹੋਈ ਹੈ ਉਹਨਾਂ ਨੇ ਹੀ ਇਹ ਦਵਾਈਆਂ ਉਹਨਾਂ ਨੇ ਮਸ਼ੀਨਰੀ ਲੈ ਕੇ ਆਏ ਸੋ ਇਹ ਇਹ ਬਿਲਕੁਲ ਕਿਸਾਨਾਂ ਨੂੰ ਉਹਦੇ ਵਿੱਚ ਜਾਂ ਮਜ਼ਦੂਰਾਂ ਨੂੰ ਇਹਦੇ ਵਿੱਚ
ਮਾਡਲ ਜਿਹੜਾ ਉਹ ਇਹਦੇ ਲਈ ਰਿਸਪੋਂਸੀਬਲ ਹੈ ਮਾਡਲ ਹੀ ਗਲਤ ਹੈ ਜਿਹੜਾ ਕਿ ਹੋਰ 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 ਵਾਲਾ ਇੰਨੀ ਜ਼ਿਆਦਾ ਸਪੀਡ ਨਾਲ ਇੰਨੀ ਜ਼ਿਆਦਾ ਪੈਦਾਵਾਰ ਜਦੋਂ ਕਰਨੀ ਹੈ ਤੋ ਕਿਤੇ ਨਾ ਕਿਤੇ ਉਹਦਾ ਕੰਪਰੋਮਾਈਜ਼ ਜਾਂ ਸ਼ਾਰਟਕੱਟ ਹੋਣਗੇ ਜਿਹਦੇ ਸਾਡੀ ਸਿਹਤ ਤੇ ਸਾਡੇ ਵਾਤਾਵਰਣ ਤੇ ਮਾੜਾ ਅਸਰ ਹੋਏਗਾ ਤੋ ਉਹ ਸਾਰਾ ਕੁਛ ਅਸੀਂ ਦੇਖ ਰਹੇ ਹਾਂ
ਬਿਲਕੁਲ ਬਿਲਕੁਲ ਔਰ ਇਹ ਵੀ ਦੱਸ ਦਈਏ ਕਿ ਸਾਥੀ ਝੰਡਾ ਸਿੰਘ ਜੇਠੂ ਕੇ ਲੋਕ ਪੱਖੀ ਸੰਘਰਸ਼ਾਂ ਦੇ ਬਾਬਾ ਬੋਰਡ ਨੇ ਅਸੀਂ ਇੰਨੀ ਕੁ ਪ੍ਰਬਲ ਇੱਛਾ ਹੁੰਦੀ ਹੈ ਕਿ ਕਦੀ ਰਹਿੰਦੀ ਜ਼ਿੰਦਗੀ ਦੇ ਵਿੱਚ ਇੱਛਾ ਕਰਦੇ ਹਾਂ ਕਿ ਕਦੀ ਇਹਨਾਂ ਦੇ ਕੋਲ ਜਾ ਕੇ ਇਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲੇ ਔਰ ਇਹਨਾਂ ਕੋਲੋਂ ਸਿੱਖਣ ਦਾ ਬਹੁਤ ਅਸੀਂ ਇੱਛਾ ਰੱਖਦੇ ਹਾਂ ਸੋ ਇਹੋ ਜਿਹੇ ਸਾਥੀਆਂ ਨੂੰ ਜਿਹਨਾਂ ਨੇ ਆਪਣੀ ਸਾਰੀ ਉਮਰ ਬਜ਼ੁਰਗ ਨੇ ਔਰ ਹੁਣ ਤੱਕ ਵੀ ਕਦੇ ਵੀ ਕਿਤੇ ਮੁਜ਼ਾਰਾ ਹੁੰਦਾ ਹੈ ਹਰ ਵੇਲੇ ਇਹ ਲੰਗਰ ਦੀ ਸੇਵਾ ਖੁਦ ਕਰਦੇ ਨੇ ਕਦੇ ਵੀ ਸਟੇਜ ਤੇ ਜਾ ਕੇ ਨਹੀਂ ਬਹਿੰਦੇ ਹੈਗੇ ਸੋ ਬਹੁਤ ਅਸੀਂ ਇਹਨਾਂ ਨੂੰ ਨਤਮਸਤਕ ਹੁੰਦੇ ਹਾਂ ਇਹਨਾਂ ਦੇ ਸੰਘਰਸ਼ ਨੂੰ ਸਲਾਮ ਹੈ
ਜੀ ਬਿਲਕੁਲ ਤੋ ਦੋਸਤੋ ਪ੍ਰੋਗਰਾਮ ਰੇਡੀਓ ਇਨਕਲਾਬ ਤੁਸੀਂ ਸੁਣ ਰਹੇ ਹੋ ਤੋ ਇਸ ਤਰ੍ਹਾਂ ਹੀ ਸਾਡੇ ਨਾਲ ਬਣੇ ਰਹਿਣਾ ਜਲਦੀ ਅਸੀਂ ਦੁਬਾਰਾ ਤੁਹਾਡੀ ਸੇਵਾ ਚ ਹਾਜ਼ਰ ਹੁੰਦੇ ਹਾਂ ਸਾਡੇ ਅਗਲੇ ਬੁਲਾਰੇ ਸਾਥੀ ਬੂਟਾ ਸਿੰਘ ਨੂੰ ਲੈ ਕੇ
ਕਦੀ ਵੀ ਸਿਦਕ ਸਾਡੇ ਮਰਦੇ ਨਹੀਂ ਸੰਘਰਸ਼ ਅਸੀਂ ਕਰਦੇ ਹੀ ਹਾਂ ਜੈਮਲ ਪੱਡਾ ਇਹਨਾਂ ਬੋਲਾਂ ਵਿੱਚ ਇਸ ਆਵਾਜ਼ ਨੂੰ ਉੱਚੀ ਕਰਦਾ ਹੈ, ਸਿਦਕ ਸਾਡੇ ਨੇ ਮਰਨਾ ਨਹੀਂ।
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ। ਸਿਦਕ ਸਾਡੇ ਨੇ ਮਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ। ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ, ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ, ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ। ਕੂੜ ਦਾ ਬੇੜਾ ਕਦੇ ਤਰਨਾ ਨਹੀਂ, ਸੱਚ ਦੇ ਸੰਗਰਾਮ ਨੇ ਹਰਨਾ ਨਹੀਂ। ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ, ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ, ਹੁਸਨ ਦੇ ਪੈਰਾਂ ਚ ਪਾਵੇ ਬੇੜੀਆਂ, ਮਟਕਨੇ ਮਰਨਾ ਨਹੀਂ।
ਦੋਸਤੋ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਜੁੜ ਗਏ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਤੋ ਇਸ ਵਕਤ ਜਿਸ ਤਰ੍ਹਾਂ ਕਿ ਮੈਂ ਸ਼ੁਰੂ ਚ ਦੱਸਿਆ ਸੀ ਤੁਹਾਨੂੰ ਕਿ ਸਾਥੀ ਬੂਟਾ ਸਿੰਘ ਪੰਜਾਬ ਤੋਂ ਸਾਡੇ ਨਾਲ ਹੋ ਗਏ ਨੇ। ਬੂਟਾ ਸਿੰਘ ਜੀ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਤੋਂ ਦੋ ਮਾਸਿਕ ਮੈਗਜ਼ੀਨ ਲੋਕ ਕਾਫਲਾ ਸਾਡੇ ਸਾਰਿਆਂ ਲਈ ਪੇਸ਼ ਕਰਦੇ ਨੇ। ਉਸ ਤੋਂ ਇਲਾਵਾ ਬਹੁਤ ਸਾਰੀਆਂ ਪੜ੍ਹਨ ਯੋਗ ਇੰਪੋਰਟੈਂਟ ਕਿਤਾਬਾਂ ਦਾ ਪੰਜਾਬੀ ਚ ਅਨੁਵਾਦ ਕਰ ਚੁੱਕੇ ਨੇ, ਜਿਹਦੇ ਚ ਸਦਮਾ ਸਿਧਾਂਤ, ਗੁਜਰਾਤ ਫਾਈਲਾਂ, ਇੱਕ ਜਿਹੜੀ ਮੈਨੂੰ ਕਾਫੀ ਸਾਰੀਆਂ ਕਿਤਾਬਾਂ ਦੇ
ਨਾਮ,
ਹਾਂਜੀ ਜੌਨ ਪਰਕਿੰਸ ਦੀ ਜਿਹੜੀ ਆਰਥਿਕ ਹਥਿਆਰੇ ਦਾ ਇੱਕ ਵਾਲੀਆ ਬਿਆਨ, ਸੋ ਕਾਫੀ ਸਾਰੀਆਂ ਕਿਤਾਬਾਂ ਨੇ, ਲਿਸਟ ਬਹੁਤ ਲੰਬੀ ਹੈ। ਅਰੁੰਧਤੀ ਰਾਏ ਦੀਆਂ ਕਾਫੀ ਸਾਰੀਆਂ ਇੰਪੋਰਟੈਂਟ ਰਾਈਟਿੰਗਸ ਜਿਹੜੀਆਂ ਉਹਨਾਂ ਦਾ ਵੀ ਅਨੁਵਾਦ ਕਰ ਚੁੱਕੇ ਨੇ। ਤੋ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਇੱਕ ਤਾਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਜਿਨ੍ਹਾਂ ਨੂੰ ਗਲਤ ਤਰੀਕੇ ਨਾਲ ਕੈਦ ਕਰਕੇ ਰੱਖਿਆ ਹੋਇਆ ਤੇ ਉਹਨਾਂ ਦੀ ਰਿਹਾਈ ਵਾਸਤੇ ਕੀ ਕੁਛ ਚੱਲ ਰਿਹਾ, ਔਰ ਬਾਕੀ ਅਸੀਂ ਪਿਛਲੇ ਹਫ਼ਤੇ ਰਾਣਾ ਯੂਬ ਹੋਰਾਂ ਦਾ ਜਿਹੜਾ ਇੱਕ ਲੈਕਚਰ ਚਲਾਇਆ ਸੀਗਾ ਗੁਜਰਾਤ ਫਾਈਲਸ ਦੇ ਰਾਈਟਰ ਨੇ ਰਾਣਾ ਯੂਬ, ਤੋਂ ਉਹ ਗੱਲਬਾਤ ਕਰਾਂਗੇ। ਸਾਥੀ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ।
ਬਹੁਤ ਬਹੁਤ ਸ਼ੁਕਰੀਆ ਜੀ, ਤੁਸੀਂ ਸਰੋਤਿਆਂ ਦੇ ਨਾਲ ਰੂਬਰੂ ਕਰਵਾ ਰਹੇ ਹੋ
ਜੀ। ਤੋ ਅਸੀਂ ਆਪਣੇ ਸਰੋਤਿਆਂ ਨੂੰ ਦੱਸ ਰਹੇ ਸੀ ਕੁਛ ਦੋ ਹਫ਼ਤੇ ਪਹਿਲਾਂ ਕਿ ਪ੍ਰੋਫੈਸਰ ਜੀ ਐਨ ਸਾਈ ਬਾਬਾ ਜਿਹੜੇ ਕਿ ਦਿੱਲੀ ਯੂਨੀਵਰਸਿਟੀ ਤੋਂ ਇੰਟਲੈਕਚੁਅਲ ਨੇ, ਕਿ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਗਲਤ ਤਰੀਕੇ ਨਾਲ 8-9 ਮਹੀਨੇ ਪਹਿਲਾਂ ਅਰੈਸਟ ਕਰ ਲਿਆ ਗਿਆ ਸੀਗਾ, ਇਹ ਕਹਿ ਕੇ ਕਿ ਉਹਨਾਂ ਦੇ ਮਾਓਵਾਦੀਆਂ ਨਾਲ ਲਿੰਕ ਨੇ, ਹਾਲਾਂਕਿ ਉਹ 90% ਫਿਜ਼ੀਕਲੀ ਹੈਂਡੀਕੈਪਟ ਨੇ, ਔਰ ਹੋਰ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਮੈਡੀਕਲ ਕੰਡੀਸ਼ਨਸ ਨੇ, ਔਰ ਕਿਸ ਬੜੇ ਗਲਤ ਤਰੀਕੇ ਨਾਲ ਉਹਨਾਂ ਦਾ ਸਾਰਾ ਜਿਹੜਾ ਟ੍ਰੀਟਮੈਂਟ ਹੋ ਰਿਹਾ ਜੇਲ੍ਹ ਦੇ ਵਿੱਚ। ਤੋ ਉਹ ਜਾਣਨਾ ਚਾਹਾਂਗੇ ਤੁਹਾਡੇ ਕੋਲੋਂ ਕਿ ਸਾਰਾ ਕਿਉਂ ਔਰ ਕਿਸ ਤਰ੍ਹਾਂ ਇਹ ਹੋਇਆ, ਔਰ ਆਉਣ ਵਾਲੇ ਸਮੇਂ 'ਚ ਜਿਹੜੀਆਂ ਸੁਹਿਰਦ ਜਥੇਬੰਦੀਆਂ ਨੇ ਉਹ ਕਿਸ ਤਰ੍ਹਾਂ ਦਾ ਐਕਸ਼ਨ ਪਲਾਨ ਕਰ ਰਹੀਆਂ ਨੇ ਪ੍ਰੋਫੈਸਰ ਜੀ ਐਨ ਸਾਈ ਬਾਬਾ ਦੀ ਰਿਹਾਈ ਵਾਸਤੇ।
ਦੇਖੋ ਜਿਵੇਂ ਆਪਾਂ ਜਾਣਦੇ ਹਾਂ ਕਿ ਪ੍ਰੋਫੈਸਰ ਜੀ ਐਨ ਸਾਈ ਬਾਬਾ ਹੋਰਾਂ ਨੂੰ ਮਤਲਬ ਗੜਚਰੌਲੀ ਦੇ ਵਿੱਚ ਇੱਕ ਕੇਸ ਪਹਿਲਾਂ ਦਰਜ ਕਰਕੇ ਉਹਦੇ ਆਧਾਰ ਦੇ ਉੱਤੇ ਮਤਲਬ ਗ੍ਰਿਫਤਾਰ ਕੀਤਾ ਗਿਆ ਸੀ, ਐਕਚੁਅਲੀ ਕਿਡਨੈਪ ਕੀਤਾ ਗਿਆ ਸੀ ਦਿੱਲੀ ਤੋਂ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ 5 ਹੋਰ ਸਾਥੀਆਂ ਦੇ ਸਮੇਤ ਉਸੇ ਕੇਸ ਦੇ ਵਿੱਚ ਕਨਵਿਕਸ਼ਨ ਹੋਈ ਹੈ ਮਾਰਚ ਮਹੀਨੇ ਦੇ ਵਿੱਚ ਤੇ ਉਸ ਕਨਵਿਕਸ਼ਨ ਦੇ ਰਾਹੀਂ ਜਿਹੜੀ ਜੱਜਮੈਂਟ ਹੈ 827 ਸਫ਼ਿਆਂ ਦੀ ਉਹਦੇ ਵਿੱਚ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੈ ਤੇ ਅਸਲ ਦੇ ਵਿੱਚ ਅਸੀਂ ਸਮਝਦੇ ਹਾਂ ਕਿ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲਾਏ ਗਏ ਆ ਉਹ ਪੂਰੀ ਤਰ੍ਹਾਂ ਝੂਠੇ ਆ ਔਰ ਉਹਨਾਂ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਸੱਚਾਈ ਨਹੀਂ ਹੈ ਕਿਉਂਕਿ ਇੱਕ 90% ਅਪਾਹਜ ਬੰਦਾ ਜਿਹੜਾ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ ਉਹਨੂੰ ਮਾਸਟਰ ਮਾਇੰਡ ਕਰਾਰ ਦੇ ਕੇ ਔਰ ਉਹਨੂੰ ਛੱਤੀਸਗੜ੍ਹ ਜਾਂ ਮਹਾਰਾਸ਼ਟਰ ਵਿੱਚ ਹੋ ਰਹੀ ਜਿਹੜੀ ਮਤਲਬ ਉੱਥੇ ਸੋ ਕਾਲਡ ਹਿੰਸਾ ਹੈ ਉਹਦਾ ਮਾਸਟਰ ਮਾਇੰਡ ਕਰਾਰ ਦੇ ਕੇ ਤੇ ਉਹਦਾ ਜਿਹੜਾ ਅਸਲ ਚ ਮੁੱਖ ਯੋਜਨਾ ਘਾੜਾ ਬਣਾ ਕੇ ਉਹਨੂੰ ਕਨਵਿਕਟ ਕਰਨਾ ਆਪਣੇ ਆਪ ਵਿੱਚ ਬਹੁਤ ਹਾਸੋਹੀਣੀ ਗੱਲ ਹੈ ਔਰ ਬੜੀ ਅਜੀਬ ਕਿਸਮ ਦਾ ਇਹ ਫੈਸਲਾ ਜਿਹੜਾ ਉਹ ਜੱਜ ਵੱਲੋਂ ਸੁਣਾਇਆ ਗਿਆ ਸੀ
ਬਿਲਕੁਲ
ਅਸੀਂ ਸਮਝਦੇ ਹਾਂ ਕਿ ਅਸਲ ਦੇ ਵਿੱਚ ਇਹ ਜਿਹੜੀ ਇਕਨੋਮਿਕ ਵਾਰ ਲੋਕਾਂ ਦੇ ਉੱਤੇ ਥੋਪੀ ਗਈ ਹੈ ਇੰਡੀਅਨ ਰੂਲਿੰਗ ਕਲਾਸ ਦੇ ਵੱਲੋਂ ਅਸਲ ਦੇ ਵਿੱਚ ਇਹ ਉਹਦਾ ਹਿੱਸਾ ਹੈ ਇਹਦਾ ਜਿਹੜਾ ਮੁੱਖ ਮਨੋਰਥ ਹੈ ਉਹ ਪ੍ਰੋਫੈਸਰ ਸਾਈ ਬਾਬਾ ਵਰਗੇ ਜਿਹੜੇ ਵੀ ਬੁੱਧੀਜੀਵੀ ਜਾਂ ਲੋਕ ਪੱਖੀ ਕਾਰਕੁਨ ਇਹਨਾਂ ਮਸਲਿਆਂ ਦੇ ਉੱਤੇ ਲੋਕਾਂ ਦੇ ਸਰੋਕਾਰਾਂ ਦੇ ਬਾਰੇ ਆਵਾਜ਼ ਉਠਾਉਂਦੇ ਆ ਡਿਸਪਲੇਸਮੈਂਟ ਦੇ ਖਿਲਾਫ ਆਵਾਜ਼ ਉਠਾਉਂਦੇ ਆ ਇਹ ਉਹਨਾਂ ਦੀ ਜ਼ੁਬਾਨਬੰਦੀ ਕਰਨ ਦੀ ਉਹਨਾਂ ਨੂੰ ਚੁੱਪ ਕਰਾਉਣ ਦੀ ਅਸਲ ਦੇ ਵਿੱਚ ਬਰੋਡ ਸਾਜਿਸ਼ ਦਾ ਹਿੱਸਾ ਹੈ ਇਸੇ ਲਈ ਅਸੀਂ ਦੇਖਦੇ ਹਾਂ ਕਿ ਉਸ ਜੱਜਮੈਂਟ ਦੇ ਵਿੱਚ ਜੱਜ ਹੈ ਜਿਹੜਾ ਉਹ ਬਾਰ ਬਾਰ ਇੱਕ ਸੂਰਜਗੜ੍ਹ ਨਾਂ ਦੇ ਪ੍ਰੋਜੈਕਟ ਦਾ ਆਇਰਨ ਐਂਡ ਸਟੀਲ ਪ੍ਰੋਜੈਕਟ ਦਾ 11 ਵਾਰ ਜ਼ਿਕਰ ਕਰਦਾ ਹੈ ਇੱਕ ਜੱਜ ਨੂੰ ਆਪਣੀ ਜੱਜਮੈਂਟ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਜੈਕਟ ਦਾ ਜ਼ਿਕਰ ਕਰਨ ਦੀ ਬਾਰ ਬਾਰ ਜ਼ਿਕਰ ਕਰਨ ਦੀ ਲੋੜ ਕਿਉਂ ਹੈ ਇਹ ਮਤਲਬ ਸਭ ਤੋਂ ਵੱਡਾ ਆਪਣੇ ਆਪ ਵਿੱਚ ਸਬੂਤ ਸੀ ਕਿ ਇਹ ਅਸਲ ਦੇ ਵਿੱਚ ਪੋਲੀਟੀਕਲੀ ਮੋਟੀਵੇਟਡ ਅਸਲ ਦੇ ਵਿੱਚ ਇੱਕ ਪਲਾਨ ਦੇ ਤਹਿਤ ਕੀਤਾ ਗਿਆ ਮਤਲਬ ਜਿਹੜੀ ਕਨਵਿਕਸ਼ਨ ਹੈ ਤੇ ਇਹਦੇ ਵਿੱਚ ਜੱਜ ਦੇ ਵੱਲੋਂ ਵੀ ਇੱਕ ਬੜਾ ਸਿਸਟਮੈਟਿਕ ਤਰੀਕੇ ਦੇ ਨਾਲ ਜੋ ਪੁਲਿਸ ਦੀ ਸਟੋਰੀ ਹੈ ਉਸੇ ਨੂੰ ਹੀ ਅਸਲ ਦੇ ਵਿੱਚ ਰਿਪੀਟ ਕਰਦੇ ਹੋਏ ਜਿਹੜੀ ਇੱਕ ਜੱਜਮੈਂਟ ਦਿੱਤੀ ਗਈ ਹੈ ਤੇ ਪ੍ਰੋਫੈਸਰ ਸਾਈ ਬਾਬਾ ਨੂੰ ਜੇਲ੍ਹ ਵਿੱਚ ਸਾੜਨ ਦੀ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਅਸਲ ਚ ਇਹ ਸਾਜਿਸ਼ ਦੇ ਤਹਿਤ ਹੋਈ ਹੈ ਇਕਨੋਮਿਕ ਵਾਰ ਦੀ ਗੱਲ ਅਸੀਂ ਇਸ ਕਰਕੇ ਕਰਦੇ ਹਾਂ ਕਿ ਪਿਛਲੇ ਸਾਲ ਦੇ ਵਿੱਚ ਵੀ ਆਪਾਂ ਦੇਖਿਆ ਕਿ ਇਹਦੇ ਨਵੇਂ ਫਰੰਟ ਆ ਜਿਹੜੇ ਵਾਰ ਦੇ ਲੋਕਾਂ ਦੇ ਖਿਲਾਫ਼ ਖੋਲੇ ਗਏ ਆ ਚਾਹੇ ਉਹ ਨੋਟਬੰਦੀ ਦੇ ਰੂਪ ਵਿੱਚ ਸੀ ਜਾਂ ਨਾਂ ਦਾ ਜਿਹੜਾ ਟੈਕਸ ਸਿਸਟਮ ਨਵਾਂ ਲਿਆਂਦਾ ਉਹਦੇ ਰੂਪ ਵਿੱਚ ਸੀ ਸੋ ਅਸਲ ਵਿੱਚ ਇਹਦੇ ਨਾਲ ਜਿਹੜੀ ਲੋਕਾਂ ਦੀ ਜ਼ਿੰਦਗੀ ਵੱਧਤਰ ਹੋ ਰਹੀ ਹੈ ਦਿਨੋਂ ਦਿਨ ਉਹਦੇ ਖਿਲਾਫ਼ ਬੁੱਧੀਜੀਵੀ ਐਕਸਪੋਜ਼ ਕਰਦੇ ਨੇ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ਼ ਬੋਲਦੇ ਨੇ ਤੇ ਉਹਦੇ ਵਿੱਚ ਇਹ ਸਰਕਾਰ ਲਈ ਜ਼ਰੂਰੀ ਹੈ ਕਿ ਆਪਣੀ ਜਿਹੜੀ ਉਹਨਾਂ ਦੀ ਸੋ ਕਾਲਡ ਵਿਕਾਸ ਦੀ ਪਰਸੈਪਸ਼ਨ ਹੈ ਉਹ ਲੋਕਾਂ ਦੇ ਉੱਤੇ ਥੋਪਣ ਵਾਸਤੇ ਬੁੱਧੀਜੀਵੀਆਂ ਦੀ ਜ਼ਬਾਨਬੰਦੀ ਕੀਤੀ ਜਾਵੇ ਤੋ ਉਹਦੇ ਵਿੱਚ ਮਾਰਚ ਮਹੀਨੇ ਤੋਂ ਲੈ ਕੇ ਪ੍ਰੋਫੈਸਰ ਸਾਈ ਬਾਬਾ ਹੋਰਾਂ ਨੂੰ ਦੁਬਾਰਾ ਜੇਲ੍ਹ ਦੇ ਵਿੱਚ ਬੰਦ ਰੱਖਿਆ ਗਿਆ ਆਪਾਂ ਜਾਣਦੇ ਹਾਂ ਕਿ ਇਹਦੇ ਤੋਂ ਪਹਿਲਾਂ 2.5 ਸਾਲ ਵੱਖ ਵੱਖ ਉਹਦੇ ਕੇਸ ਦੇ ਦੌਰਾਨ ਅਸਲ ਚ ਉਹ ਪਹਿਲਾਂ ਵੀ ਜੇਲ੍ਹ ਦੇ ਵਿੱਚ ਬੰਦ ਰਹਿ
ਚੁੱਕੇ
ਤੇ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਦੀ ਕੰਡੀਸ਼ਨ ਹੈ ਖਾਸ ਕਰਕੇ ਮਹਾਰਾਸ਼ਟਰ ਦੀ ਜਿਹੜੀ ਨਾਗਪੁਰ ਜੇਲ੍ਹ ਹੈ ਜਿਹਦੇ ਅੰਦਰ ਇੱਕ ਅੰਡਾ ਸੈੱਲ ਨਾਂ ਦਾ ਬਹੁਤ ਕਲੋਜ਼ਡ ਸੈੱਲ ਹੈ ਜਿਹਦੇ ਅੰਦਰ ਬਹੁਤ ਹੀ ਮਤਲਬ ਅਣਮਨੁੱਖੀ ਹਾਲਤ ਵਿੱਚ ਕੈਦੀ ਨੂੰ ਰੱਖਿਆ ਜਾਂਦਾ ਤੇ ਪ੍ਰੋਫੈਸਰ ਸਾਈ ਬਾਬਾ ਵਰਗੇ 90% ਅਪਾਹਜ ਬੰਦੇ ਨੂੰ ਉੱਥੇ ਰੱਖਣ ਦਾ ਮਤਲਬ ਹੀ ਆਪਣੇ ਆਪ ਵਿੱਚ ਇਹ ਹੈ ਕਿ ਉਹਨੂੰ ਇੱਕ ਇੱਕ ਹੌਲੀ ਹੌਲੀ ਕਰਕੇ ਉਹਨੂੰ ਇਸ ਤਰ੍ਹਾਂ ਦੇ ਹਾਲਾਤ ਵਿੱਚ ਧੱਕ ਦਿੱਤਾ ਜਾਵੇ ਜਿੱਥੇ ਉਹਦੀ ਮੌਤ ਹੋ ਜਾਵੇ ਸੋ ਇਹ ਇੱਕ ਸਾਜਿਸ਼ ਦੇ ਤਹਿਤ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਇਲਾਜ ਦੀ ਸਹੂਲਤ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਕੋਈ ਹੈਲਪਰ ਨਹੀਂ ਦਿੱਤਾ ਹੋਇਆ ਹਾਲਾਂਕਿ ਉਹ ਬਿਲਕੁਲ 90% ਅਪਾਹਜ ਹੈ ਔਰ ਉਹ ਟਾਇਲਟ ਵੀ ਨਹੀਂ ਜਾ ਸਕਦੇ ਉਹ ਵੀਲ ਚੇਅਰ ਦੇ ਨਾਲ ਬਾਉਂਡ ਰਹੇ ਹਮੇਸ਼ਾ ਉਹਨਾਂ ਦੇ ਨਾਲ ਇੱਕ ਸਹਾਇਕ ਦੀ ਜ਼ਰੂਰਤ ਰਹਿੰਦੀ ਹੈ ਇਹਦੇ ਬਾਵਜੂਦ ਵੀ ਇਹਨੂੰ ਇਗਨੋਰ ਕਰਕੇ ਇੱਕ ਕ੍ਰਿਮੀਨਲ ਤਰੀਕੇ ਦੇ ਨਾਲ ਐਂਟੀ ਹਿਊਮਨ ਤਰੀਕੇ ਦੇ ਨਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਸਾੜਿਆ ਗਿਆ ਸੋ ਇਹਦਾ ਨਤੀਜਾ ਇਹ ਹੈ ਕਿ ਜਿਹੜੀ ਆਪਾਂ ਦੇਖ ਰਹੇ ਹਾਂ ਪਿਛਲੇ ਸਮੇਂ ਵਿੱਚ ਜਿਹੜੀ ਸਾਈ ਬਾਬਾ ਹੋਰਾਂ ਦੀ ਚਿੱਠੀ ਉਹਨਾਂ ਨੇ ਬਾਹਰ ਆਪਣੇ ਜੀਵਨ ਸਾਥੀਆਂ ਨੂੰ ਬਸੰਤਾ ਨੂੰ ਭੇਜੀ ਸੀ ਉਹਦੇ ਵਿੱਚ ਉਹਨਾਂ ਨੇ ਆਪਣੀ ਕੰਡੀਸ਼ਨ ਬਿਆਨ ਕੀਤੀ ਸੀ ਕਿ ਮੇਰੀ ਕੰਡੀਸ਼ਨ ਕਿਵੇਂ ਦਿਨੋ ਦਿਨ ਵਿਗੜ ਰਹੀ ਹੈ ਤੇ ਮੈਨੂੰ ਇਹ ਲੱਗਦਾ ਕਿ ਮੈਂ ਇਸ ਤਰ੍ਹਾਂ ਲੱਗਦਾ ਕਿ ਮੈਂ ਜ਼ਿੰਦਗੀ ਦੀਆਂ ਆਖਰੀ ਘੜੀਆਂ ਆਖਰੀ ਸਾਹ ਲੈ ਰਿਹਾ ਜੇਲ੍ਹ ਦੇ ਅੰਦਰ ਸੋ ਇਹਨੂੰ ਅਸੀਂ ਮਤਲਬ ਸਾਰਿਆਂ ਨੇ ਬੜਾ ਸੀਰੀਅਸਲੀ ਲਿਆ ਕਿ ਇਹ ਇੱਕ ਤਰ੍ਹਾਂ ਨਾਲ ਇੱਕ ਸਿਆਸੀ ਕੈਦੀ ਦੇ ਤੌਰ ਤੇ ਮਤਲਬ ਪ੍ਰੋਫੈਸਰ ਸਾਈ ਬਾਬਾ ਤੇ ਹੋਰ ਜਿਹੜੇ ਸਿਆਸੀ ਕੈਦੀ ਨੇ ਉਹਨਾਂ ਦੇ ਪ੍ਰਤੀ ਜਿਹੜਾ ਸਰਕਾਰ ਦਾ ਬਹੁਤ ਹੀ ਇਨਹਿਊਮਨ ਐਟੀਟਿਊਡ ਹੈ ਉਹਨਾਂ ਦੇ ਹੱਕਾਂ ਦੇ ਉੱਤੇ ਕੈਦੀ ਦੇ ਤੌਰ ਤੇ ਉਹਨਾਂ ਦੇ ਹੱਕਾਂ ਦੇ ਉੱਤੇ ਵੀ ਬਹੁਤ ਵੱਡਾ ਹਮਲਾ ਹੈ ਕਿਉਂਕਿ ਜਿਹੜੀ ਇੰਡੀਅਨ ਗਵਰਨਮੈਂਟ ਹੈ ਇਹਨੇ ਬਹੁਤ ਸਾਰੀਆਂ ਇੰਟਰਨੈਸ਼ਨਲ ਕੋਵਨੈਂਟ ਨੇ ਜਿਹੜੀਆਂ ਕਿ ਹਿਊਮਨ ਰਾਈਟਸ ਨਾਲ ਸੰਬੰਧਿਤ ਹੈ ਉਹਦੇ ਉੱਤੇ ਦਸਖਤ ਕੀਤੇ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਮਤਲਬ ਜਿਹੜੀ ਸਭ ਤੋਂ ਪ੍ਰਮੁੱਖ ਹੈ ਉਹ ਹੈ ਨੈਲਸਨ ਮੰਡੇਲਾ ਰੂਲਸ ਜਿਹਦੇ ਵਿੱਚ ਅਸਲ ਦੇ ਵਿੱਚ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਵੀ ਕੈਦੀ ਕਿਸੇ ਕਾਰਨ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਉਹਦੀ ਜਿਹੜੀ ਲਾਈਫ ਦੀ ਸਿਕਿਉਰਿਟੀ ਹੈ ਉਹਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਦੂਜੇ ਨੰਬਰ ਦੇ ਉੱਤੇ ਇੱਕ ਮਨੁੱਖ ਦੇ ਤੌਰ ਤੇ ਉਹਦੀ ਜਿਹੜੀ ਡਿਗਨਿਟੀ ਹੈ ਕੈਦੀ ਦੀ ਉਹਨੂੰ ਸਿਕਿਓਰ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਦੋ ਪ੍ਰਮੁੱਖ ਪੁਆਇੰਟ ਨੇ ਜਿਹੜੇ ਉਸ ਜੱਜਮੈਂਟ ਮਤਲਬ ਉਹਨਾਂ ਰੂਲ ਦੇ ਵਿੱਚ ਸ਼ਾਮਿਲ ਨੇ। ਅਸੀਂ ਸਮਝਦੇ ਹਾਂ ਕਿ ਉਹਦੀ ਵੀ ਇਹ ਸਿੱਧੇ ਤੌਰ ਤੇ ਇੰਡੀਅਨ ਸਟੇਟ ਵਾਇਲੇਸ਼ਨ ਕਰ ਰਿਹਾ ਪ੍ਰੋਫੈਸਰ ਸਾਈ ਬਾਬਾ ਨੂੰ ਉਹਨਾਂ ਦੇ ਸਿਆਸੀ ਕੈਦੀ ਦੇ ਤੌਰ ਤੇ ਹੱਕਾਂ ਤੋਂ ਵਾਂਝੇ ਕਰਕੇ ਔਰ ਉਹਨਾਂ ਦੀ ਡਿਗਨਿਟੀ ਨੂੰ ਸੱਟ ਮਾਰ ਕੇ। ਦੂਸਰਾ ਜਿਹੜੇ ਅਪਾਹਜ ਕੈਦੀਆਂ ਦੇ ਸੰਬੰਧ ਵਿੱਚ ਜਿਹੜੀਆਂ ਕੋਵਨੈਂਟਸ ਨੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਤੇ ਨਾਲ ਦੀ ਨਾਲ ਇੰਡੀਅਨ ਗਵਰਨਮੈਂਟ ਨੇ 2016 ਦੇ ਵਿੱਚ ਇੱਕ ਅਪਾਹਜ ਕੈਦੀਆਂ ਅਪਾਹਜ ਵਿਅਕਤੀਆਂ ਦੇ ਦੀ ਸੁਰੱਖਿਆ ਵਾਸਤੇ ਇੱਕ ਜਿਹੜਾ ਵਿਸ਼ੇਸ਼ ਕਾਨੂੰਨ ਪਾਸ ਕੀਤਾ ਸੀ ਇਹ ਉਹਨਾਂ ਦੀ ਵੀ ਉਲੰਘਣਾ ਹੈ ਕਿਉਂਕਿ ਇੱਕ ਪਾਸੇ ਸਰਕਾਰ ਇਹਨਾਂ ਦੇ ਉੱਤੇ ਦਸਖਤ ਕਰਦੀ ਹੈ ਕਾਨੂੰਨ ਪਾਸ ਕਰਦੀ ਹੈ ਅਪਾਹਜ ਕੈਦੀਆਂ ਦੇ ਹੱਕਾਂ ਦੀ ਗੱਲ ਕਰਦੀ ਹੈ ਉਹਨਾਂ ਦੀ ਸੁਰੱਖਿਆ ਦੀ ਗੱਲ ਕਰਦੀ ਹੈ ਦੂਜੇ ਪਾਸੇ ਇੱਕ ਮਤਲਬ 90% ਬੰਦੇ ਨੂੰ ਜੇਲ੍ਹ ਦੇ ਵਿੱਚ ਸਿਸਟਮੈਟਿਕ ਤਰੀਕੇ ਨਾਲ ਸਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਲਗਾਤਾਰ ਉੱਥੇ ਰੱਖਿਆ ਜਾ ਰਿਹਾ ਇਹ ਆਪਣੇ ਆਪ ਵਿੱਚ ਡਬਲ ਸਟੈਂਡਰਡ ਨੇ ਇੱਕ ਇੰਡੀਅਨ ਸਟੇਟ ਦੇ ਇਹਦੇ ਵਿੱਚ ਸਾਨੂੰ ਲੱਗਦਾ ਕਿ ਅਸਲ 'ਚ ਇਹਨੂੰ ਵੱਧ ਤੋਂ ਵੱਧ ਐਕਸਪੋਜ਼ ਕਰਨ ਦੀ ਲੋੜ ਹੈ ਤੇ ਇਸ ਪੱਖ ਤੋਂ ਜਿਹੜੇ ਜਮਹੂਰੀ ਹੱਕਾਂ ਦੇ ਨਾਲ ਸੰਬੰਧਿਤ ਕਾਰਕੁਨ ਨੇ ਜਮਹੂਰੀ ਹੱਕਾਂ ਦੀਆਂ ਜਥੇਬੰਦੀਆਂ ਨੇ ਕਮੇਟੀ ਫਾਰ ਦੀ ਰਿਲੀਜ਼ ਆਫ ਪੋਲੀਟੀਕਲ ਪ੍ਰਿਜ਼ਨਰ ਇੰਡੀਆ ਦੇ ਵਿੱਚ ਬਣੀ ਹੋਈ ਹੈ ਜਿਹਦੇ ਵਿੱਚ ਸਾਈ ਬਾਬਾ ਵੀ ਇੰਪੋਰਟੈਂਟ ਭੂਮਿਕਾ ਨਿਭਾ ਰਹੇ ਸੀ ਜਦੋਂ ਉਹ ਜੇਲ੍ਹ ਤੋਂ ਬਾਹਰ ਸੀ ਤੇ ਉਸ ਕਮੇਟੀ ਵੱਲੋਂ ਵੀ ਤੇ ਵੱਖ ਵੱਖ ਹੋਰ ਜਿਹੜੀਆਂ ਇਨਕਲਾਬੀ ਜਥੇਬੰਦੀਆਂ ਨੇ ਉਹਨਾਂ ਵੱਲੋਂ ਲਗਾਤਾਰ ਇਹਦੇ ਖਿਲਾਫ਼ ਆਵਾਜ਼ ਉਠਾਈ ਜਾ ਰਹੀ ਹੈ ਤੇ ਅਸੀਂ ਵੀ ਇਹਦਾ ਨੋਟਿਸ ਲੈ ਕੇ 1 ਨਵੰਬਰ ਨੂੰ ਜਲੰਧਰ ਦੇ ਵਿੱਚ ਵੱਡਾ ਪ੍ਰੋਟੈਸਟ ਕੀਤਾ ਚਾਰ ਜਥੇਬੰਦੀਆਂ ਨੇ ਜਿਹਦੇ ਵਿੱਚ CPIML ਨਿਊ ਡੈਮੋਕਰੇਸੀ ਇਨਕਲਾਬੀ ਕੇਂਦਰ ਪੰਜਾਬ ਇਨਕਲਾਬੀ ਲੋਕ ਮੋਰਚਾ ਪੰਜਾਬ ਤੇ ਲੋਕ ਸੰਗਰਾਮ ਮੰਚ RDF ਵੱਲੋਂ ਸਾਂਝੇ ਤੌਰ ਤੇ ਉਹ ਕੀਤਾ ਗਿਆ ਸੀ ਜਿਹਦੇ ਵਿੱਚ ਹੋਰ ਵੀ ਬਹੁਤ ਸਾਰੇ ਸਾਹਿਤਕਾਰ ਲੋਕ ਪੱਖੀ ਕਾਰਕੁਨ ਤੇ ਬੁੱਧੀਜੀਵੀ ਸ਼ਾਮਿਲ ਹੋਏ ਸੀ। ਸੋ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਵੀ ਜਾਂ ਬਾਹਰਲੇ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ ਲਗਾਤਾਰ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ। ਕੈਨੇਡਾ ਦੇ ਵਿੱਚ ਗੁਰਪ੍ਰੀਤ ਸਿੰਘ ਹੋਰਾਂ ਨੇ ਰੈਡੀਕਲ ਦੇਸੀ ਦੇ ਇਨੀਸ਼ੀਏਟਿਵ ਦੇ ਵੱਲੋਂ ਕੈਨੇਡਾ ਪਾਰਲੀਮੈਂਟ ਦੇ ਵਿੱਚ 1000 ਲੋਕਾਂ ਦੇ ਦਸਖਤ ਕਰਵਾ ਕੇ ਜਿਹੜੀ ਪਟੀਸ਼ਨ ਪਾਈ ਸੀ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਦੇਸ਼ਾਂ ਵਿੱਚ ਯੂਰਪ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਵੀ ਲਗਾਤਾਰ ਇਹਦੇ ਖਿਲਾਫ ਆਵਾਜ਼ ਉਠਾਈ ਜਾ ਰਹੀ ਹੈ। ਪਰ ਇਹਨਾਂ ਸਾਰੀਆਂ ਪਹਿਲਕਦਮੀਆਂ ਨੂੰ ਜਾਂ ਇਹਨਾਂ ਸਾਰੀਆਂ ਮੁਹਿੰਮਾਂ ਨੂੰ ਇੰਡੀਅਨ ਸਟੇਟ ਵੱਲੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ। ਫਿਰ ਵੀ ਮਨੁੱਖੀ ਹੱਕਾਂ ਦੀ ਜਮਹੂਰੀ ਹੱਕਾਂ ਦੀਆਂ ਮੁਹਿੰਮਾਂ ਦੀ ਇਹ ਕੋਸ਼ਿਸ਼ ਹੈ ਕਿ ਪ੍ਰੋਫੈਸਰ ਸਾਈ ਬਾਬਾ ਨੂੰ ਉਹਨਾਂ ਦੇ ਅਧਿਕਾਰ ਦਵਾਏ ਜਾਣ ਇਹਦੇ ਲਈ ਵੱਧ ਤੋਂ ਵੱਧ ਆਵਾਜ਼ ਬੁਲੰਦ ਕੀਤੀ ਜਾਵੇ ਤੇ ਉਹਨਾਂ ਦੀ ਜ਼ਿੰਦਗੀ ਦੀ ਜਿਹੜੀ ਸੁਰੱਖਿਆ ਉਹ ਕੀਤੀ ਜਾਵੇ। ਸੋ ਇਹਦੇ ਵਿੱਚ ਲਗਾਤਾਰ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ। ਆਉਣ ਵਾਲੇ ਇਸ ਸਮੇਂ ਵੀ ਇੱਕ ਇਨਕਲਾਬੀ ਜਥੇਬੰਦੀਆਂ ਵੱਲੋਂ ਚਾਰ ਜਥੇਬੰਦੀਆਂ ਵੱਲੋਂ ਪਟੀਸ਼ਨ ਹੈ ਜਿਹੜੀ ਚੀਫ ਜਸਟਿਸ ਆਫ ਸੁਪਰੀਮ ਕੋਰਟ ਆਫ ਇੰਡੀਆ ਦੇ ਨਾਂ ਇੱਕ ਜਿਹੜੀ ਉਹ ਸਾਈਨ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਸਾਈਨ ਕੀਤੇ ਜਾ ਰਹੇ ਨੇ ਤੇ ਉਹਦੇ ਉਹ ਪਟੀਸ਼ਨ ਹੈ ਜਿਹੜੀ ਉਹ ਵੀ ਅਸੀਂ ਚੀਫ ਜਸਟਿਸ ਨੂੰ ਐਡਰੈਸ ਕਰਦੇ ਹੋਏ ਉਹਨਾਂ ਨੂੰ ਭੇਜਾਂਗੇ ਤੇ ਉਹਦੇ ਵਿੱਚ ਵੀ ਇਹੀ ਆਵਾਜ਼ ਉਠਾਈ ਗਈ ਹੈ ਕਿ ਸਿਆਸੀ ਕੈਦੀਆਂ ਦੇ ਅਧਿਕਾਰ ਹੈ ਜਿਹੜੇ ਉਹ ਸੁਰੱਖਿਅਤ ਕੀਤੇ ਜਾਣ ਉਹਨਾਂ ਦੀ ਜ਼ਿੰਦਗੀ ਦੀ ਤੇ ਉਹਨਾਂ ਦੀ ਡਿਗਨਿਟੀ ਦੀ ਸਿਕਿਉਰਿਟੀ ਹੈ ਜਿਹੜੀ ਉਹ ਕੀਤੀ ਜਾਵੇ ਤੇ ਉਹਨਾਂ ਦੇ ਕੈਦੀਆਂ ਦੇ ਤੌਰ ਤੇ ਜਿਹੜੇ ਅਧਿਕਾਰ ਨੇ ਮਨੁੱਖ ਦੇ ਤੌਰ ਤੇ ਜਿਹੜੇ ਅਧਿਕਾਰ ਨੇ ਉਹ ਸਿਕਿਉਰ ਕੀਤੇ ਜਾਣ ਔਰ ਜਿਹੜੇ ਉਹਨਾਂ ਦੇ ਖਿਲਾਫ਼ ਫਾਲਸ ਕੇਸਿਸ ਨੇ ਜਿਹਨਾਂ ਵਿੱਚ ਉਹਨਾਂ ਨੂੰ ਕਨਵਿਕਟ ਕੀਤਾ ਗਿਆ ਹੈ ਉਹ ਖਾਸ ਕਰਕੇ ਪ੍ਰੋਫੈਸਰ ਸਾਈ ਬਾਬਾ ਵਰਗੇ ਇਨਸਾਨ ਜਿਹੜੇ ਕਿ 90% ਅਪਾਹਜ ਨੇ ਉਹਨਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਹੋਇਆ ਉਹਨਾਂ ਨੂੰ ਤੁਰੰਤ ਹੈ ਜਿਹੜਾ ਉਹ ਰਿਹਾ ਕਰਕੇ ਜਿਹੜਾ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜਾਵੇ ਔਰ ਉਹਨਾਂ ਦੀ ਜ਼ਿੰਦਗੀ ਦੀ ਸੁਰੱਖਿਆ ਜਿਹੜੀ ਕੀਤੀ ਜਾਵੇ।
ਜੀ ਇੱਕ ਮੈਂ ਸਵਾਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿਉਂਕਿ ਜਦੋਂ ਤੁਸੀਂ ਵਿੱਚ ਗੱਲ ਕੀਤੀ ਸੀਗੀ ਸੂਰਜਗੜ੍ਹ ਜਿਹੜਾ ਸਟੀਲ ਪਲਾਂਟ ਹੈ ਉਹ ਥੋੜੀ ਜਿਹੀ ਸਰੋਤਿਆਂ ਦੇ ਨਾਲ ਸਾਂਝੀ ਕਰੋ ਕਿ ਉਹ ਪਲਾਂਟ ਕਿਸੇ ਆਦੀਵਾਸੀ ਏਰੀਆ ਦੇ ਵਿੱਚ ਲਾਇਆ ਜਾ ਰਿਹਾ ਹੈ ਕੀ ਹੈਗਾ ਉਹ ਸਾਰਾ।
ਦੇਖੋ ਉਹਦੇ ਚ ਦੋ ਚੀਜ਼ਾਂ ਨੇ ਇੱਕ ਤਾਂ ਹੈ ਕਿ ਸੂਰਜਗੜ੍ਹ ਦਾ ਜਿਹੜਾ ਪਲਾਂਟ ਹੈ ਉਹ ਅਸਲ ਚ ਉਸ ਆਦੀਵਾਸੀ ਖੇਤਰ ਦੇ ਵਿੱਚ ਲਗਾਇਆ ਜਾ ਰਿਹਾ ਅਸਲ ਚ ਉਹਨੂੰ ਇੱਕ ਬਹਾਨੇ ਦੇ ਤੌਰ ਤੇ ਇੱਕ ਪੇਸ਼ ਕੀਤਾ ਗਿਆ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀਆਂ 70 ਗ੍ਰਾਮ ਸਭਾਵਾਂ ਨੇ 70 ਗ੍ਰਾਮ ਸਭਾਵਾਂ ਦਾ ਮਤਲਬ ਇਹ ਹੈ ਕਿ ਆਦੀਵਾਸੀ ਇਲਾਕਿਆਂ ਦੇ ਵਿੱਚ ਜਿਹੜੇ ਆਦੀਵਾਸੀ ਪਿੰਡ ਨੇ ਉਹਨਾਂ ਦੀਆਂ ਪੂਰੀ ਪਿੰਡ ਦੀ ਵਸੋਂ ਨੇ ਗ੍ਰਾਮ ਸਭਾ ਕਰਕੇ ਇਸ ਪ੍ਰੋਜੈਕਟ ਦੇ ਖਿਲਾਫ਼ ਉਹਨਾਂ ਨੇ ਮਤੇ ਪਾਏ ਹੋਏ ਹੈ। ਅਗਰ ਕਿਸੇ ਇਲਾਕੇ ਦੇ ਵਿੱਚ 70 ਗ੍ਰਾਮ ਸਭਾਵਾਂ ਕਿਸੇ ਪ੍ਰੋਜੈਕਟ ਦਾ ਵਿਰੋਧ ਕਰਦੀਆਂ ਨੇ ਉਹ ਆਇਰਨ ਐਂਡ ਸਟੀਲ ਪਲਾਂਟ ਉੱਥੇ ਵਿਕਾਸ ਦੇ ਨਾਂ ਦੇ ਉੱਤੇ ਲਗਾਇਆ ਜਾ ਰਿਹਾ ਸੂਰਜਗੜ੍ਹ ਦੇ ਵਿੱਚ ਗੜਚਰੋਲੀ ਦੇ ਅੰਦਰ ਤੇ ਉਹਨਾਂ ਉਹਦਾ ਵਿਰੋਧ ਹੈ ਜਿਹੜਾ ਉਹ ਇਲਾਕੇ ਦੇ ਲੋਕ ਕਰ ਰਹੇ ਹੈ ਤੇ ਬੁੱਧੀਜੀਵੀ ਵੀ ਡਿਸਪਲੇਸਮੈਂਟ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੇ ਨਾਲ ਲੋਕਾਂ ਦੀ ਹਮਾਇਤ ਕਰ ਰਹੇ ਹੈ ਜਾਂ ਪ੍ਰੋਜੈਕਟ ਦੇ ਉੱਪਰ ਪ੍ਰੋਜੈਕਟ ਨੂੰ ਕ੍ਰਿਟੀਸਾਈਜ਼ ਕਰਦੇ ਨੇ ਇਸ ਕਰਕੇ ਪ੍ਰੋਫੈਸਰ ਸਾਈ ਬਾਬਾ ਤੇ ਉਹਨਾਂ ਦੇ ਨਾਲ ਦੇ ਪੰਜ ਸਾਥੀਆਂ ਨੂੰ ਇਸ ਗੱਲ ਦੇ ਲਈ ਜ਼ਿੰਮੇਵਾਰ ਠਹਿਰਾਉਣਾ ਕਿ ਦੇਖੋ ਜੀ ਇਹ ਸੂਰਜਗੜ੍ਹ ਪਲਾਂਟ ਹੈ ਜਿਹੜਾ ਉਹ ਪ੍ਰੋਜੈਕਟ ਹੈ ਉਹਦਾ ਵਿਰੋਧ ਕਰ ਰਹੇ ਨੇ ਤੇ ਇਹਦੇ ਇਹਨਾਂ ਛੇ ਬੰਦਿਆਂ ਦੇ ਕਰਕੇ ਜਿਹੜੀ ਹਾਸੋਹੀਣੀ ਗੱਲ ਸਭ ਤੋਂ ਇਹ ਹੈ ਕਿ ਜੱਜ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਗੱਲ ਕਹੀ ਹੈ ਕਿ ਇਹਨਾਂ ਛੇ ਬੰਦਿਆਂ ਦੇ ਕਰਕੇ 1982 ਤੋਂ ਲੈ ਕੇ ਗੜਚਰੌਲੀ ਜਾਂ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਜਿਹੜੀ ਲਗਾਤਾਰ ਮਾਓਵਾਦੀ ਹਿੰਸਾ ਹੋ ਰਹੀ ਹੈ ਉਹਦੇ ਕਰਕੇ ਉਹ ਇਲਾਕੇ ਪਛੜੇ ਹੋਏ ਨੇ ਤੇ ਉਹਦਾ ਵਿਕਾਸ ਨੀ ਹੋ ਰਿਹਾ ਇੱਕ ਜੱਜ ਨੂੰ ਇੱਕ ਪ੍ਰੋਜੈਕਟ ਦੇ ਨਾਲ ਇੰਨਾ ਹੇਜ ਕਿਉਂ ਹੈ ਤੇ ਉਹਨੂੰ ਇੱਕ ਜਿਹੜੀ ਰੂਲਿੰਗ ਕਲਾਸ ਦੀ ਅਸਲ ਚ ਵਿਕਾਸ ਦੀ ਪਰਸੈਪਸ਼ਨ ਹੈ ਤੇ ਉਹਨਾਂ ਦੀ ਵਿਜ਼ਨ ਹੈ ਉਹਦੇ ਨਾਲ ਇੰਨਾ ਲਗਾਓ ਕਿਉਂ ਹੈ ਇਹ ਸਭ ਤੋਂ ਵੱਡਾ ਇੱਕ ਸਵਾਲ ਹੈ ਜਿਹੜਾ ਕਿ ਇਸ ਮਾਮਲੇ ਦੇ ਨਾਲ ਜੁੜ ਕੇ ਸਮਝਣ ਵਾਲਾ ਹੈ ਤੇ ਸਾਡਾ ਮੰਨਣਾ ਇਹ ਹੈ ਕਿ ਅਸਲ ਦੇ ਵਿੱਚ ਵਿਕਾਸ ਦੀ ਜਿਹੜੀ ਪਰਸੈਪਸ਼ਨ ਹੈ ਇਹ ਲੋਕਾਂ ਦੇ ਵਿੱਚ ਇਸ ਤਰ੍ਹਾਂ ਦੀ ਬਣਾਈ ਗਈ ਹੈ ਲੋਕਾਂ ਨੂੰ ਇਹ ਜਿਤਾਇਆ ਜਾ ਰਿਹਾ ਕਿ ਇਹ ਜਿਹੜੇ ਲੋਕ ਵਿਕਾਸ ਦੇ ਵਿਰੋਧੀ ਨੇ ਇਹਨਾਂ ਨੂੰ ਤਾਂ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਜਿਵੇਂ ਕਿ ਜੱਜ ਨੇ ਆਪਣੀ ਜੱਜਮੈਂਟ ਦੇ ਵਿੱਚ ਵੀ ਕਿਹਾ ਸੋ ਇਸ ਕਰਕੇ ਸਾਨੂੰ ਇਹ ਲੱਗਦਾ ਕਿ ਜਿਹੜਾ ਐਂਟੀ ਪੀਪਲ ਸੋ ਕਾਲਡ ਡਿਵੈਲਪਮੈਂਟ ਹੈ ਇਹਨੂੰ ਲੋਕਾਂ ਦੇ ਉੱਤੇ ਮਿਲਟਰੀ ਪਾਵਰ ਦੇ ਨਾਲ ਕਾਲੇ ਕਾਨੂੰਨਾਂ ਦੇ ਨਾਲ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਫਾਲਸ ਕੇਸਿਸ ਥੋਪ ਕੇ ਉਹਨਾਂ ਦੇ ਰਾਹੀਂ ਕਨਵਿਕਸ਼ਨ ਦੇ ਨਾਲ ਥੋਪਿਆ ਜਾ ਰਿਹਾ ਇਹ ਆਪਣੇ ਆਪ ਦੇ ਉੱਤੇ ਬਹੁਤ ਜ਼ਿਆਦਾ ਐਂਟੀ ਪੀਪਲ ਵਰਤਾਰਾ ਹੈ ਤੇ ਇਹਦੇ ਖਿਲਾਫ਼ ਆਵਾਜ਼ ਉਠਾਉਣਾ ਹਰ ਜਮਹੂਰੀਅਤ ਪਸੰਦ ਬੰਦੇ ਦਾ ਅਧਿਕਾਰ ਹੈ ਤੇ ਜਮਹੂਰੀਅਤ ਵਿੱਚ ਜਿਹਨੂੰ ਇੰਡੀਆ ਆਪਣੇ ਆਪ ਨੂੰ ਸਭ ਤੋਂ ਵੱਡੀ ਜਮਹੂਰੀਅਤ ਕਹਾਉਂਦਾ ਹੈ ਉਹਦੇ ਵਿੱਚ ਇਹ ਕੋਈ ਕਿਸੇ ਵੀ ਤਰੀਕੇ ਨਾਲ ਨਾ ਤਾਂ ਇਹ ਇਲੀਗਲ ਹੈ ਨਾ ਅਨਕੰਸਟੀਟਿਊਸ਼ਨਲ ਹੈ ਨਾ ਇਹ ਐਂਟੀ ਸੋਸ਼ਲ ਹੈ ਨਾ ਇਹ ਗਲਤ ਹੈ ਸੋ ਇਹਦੇ ਵਿੱਚ ਸਾਨੂੰ ਇਹ ਲੱਗਦਾ ਕਿ ਅਸਲ ਚ ਇਹ ਜਿਹੜਾ ਵਿਕਾਸ ਨੂੰ ਬਹਾਨਾ ਬਣਾ ਕੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਜੈਕਟ ਹੈ ਉਹ ਲੋਕਾਂ ਤੇ ਥੋਪੇ ਜਾ ਰਹੇ ਨੇ ਉਹ ਜਿਹੜਾ ਪ੍ਰੋਜੈਕਟ ਵੀ ਆਪਣੇ ਆਪ ਦੇ ਵਿੱਚ ਉਹ ਵੱਡੀ ਡਿਸਪਲੇਸਮੈਂਟ ਕਰਨ ਵਾਲਾ ਹੈ ਇਸੇ ਕਰਕੇ ਸਥਾਨਕ ਲੋਕ ਉਹਦਾ ਵਿਰੋਧ ਕਰਦੇ ਨੇ ਤੇ ਇੰਡੀਅਨ ਲਾਅ ਇਹ ਕਹਿੰਦਾ ਕਿ ਜਦੋਂ ਤੱਕ ਤੁਸੀਂ ਖਾਸ ਕਰਕੇ ਜਿਹੜਾ ਪੰਚਾਇਤ ਐਕਸਟੈਂਸ਼ਨ ਐਕਟ ਹੈ ਜਾਂ ਤੀਸਾ ਜਿਹਨੂੰ ਕਹਿੰਦੇ ਨੇ ਉਹਦੇ ਵਿੱਚ ਆਦਿਵਾਸੀ ਇਲਾਕਿਆਂ ਦੀ ਇੱਕ ਵਿਸ਼ੇਸ਼ ਤੌਰ ਤੇ ਸੁਰੱਖਿਆ ਕੀਤੀ ਗਈ ਹੈ ਉਹਦੇ ਵਿੱਚ ਇਹ ਤੈਅ ਆ ਕਿ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਤੁਸੀਂ ਉੱਥੇ ਪ੍ਰੋਜੈਕਟ ਨਹੀਂ ਲਗਾ ਸਕਦੇ ਅਗਰ ਲੋਕ ਵਿਰੋਧ ਕਰਦੇ ਨੇ ਤੇ ਪ੍ਰੋਫੈਸਰ ਸਾਈ ਬਾਬਾ ਜਾਂ ਹੋਰ ਐਕਟਿਵਿਸਟ ਸਾਡੇ ਵਰਗੇ ਉਸ ਪ੍ਰੋਜੈਕਟ ਦਾ ਜਾਂ ਹੋਰ ਪ੍ਰੋਜੈਕਟਾਂ ਦਾ ਵਿਰੋਧ ਕਰਦੇ ਨੇ ਤੇ ਇਹਨੂੰ ਫਿਰ ਐਂਟੀ ਡਿਵੈਲਪਮੈਂਟ ਬਣਾ ਕੇ ਪੇਸ਼ ਕਰਨਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਦੁਨੀਆਂ ਦਾ ਸਭ ਤੋਂ ਵੱਡਾ ਝੂਠ ਹੈ ਸਭ ਤੋਂ ਵੱਡੇ ਝੂਠ ਵਿੱਚੋਂ ਇੱਕ ਹੈ ਤੇ ਇਹਦਾ ਡੱਟ ਕੇ ਵਿਰੋਧ ਕੀਤਾ ਜਾਣਾ ਚਾਹੀਦਾ ਤੇ ਅਗਰ ਰੂਲਿੰਗ ਕਲਾਸ ਇਹ ਸੋਚਦੀ ਹੈ ਕਿ ਉਹ ਇਹਨਾਂ ਇਸ ਤਰ੍ਹਾਂ ਦੇ ਜਿਹੜੀਆਂ ਮਤਲਬ ਜ਼ਾਲਮ ਕਿਸਮ ਦੀਆਂ ਸਜ਼ਾਵਾਂ ਨੇ ਜਿਸ ਤਰ੍ਹਾਂ ਦੀ ਪ੍ਰੋਫੈਸਰ ਸਾਈ ਬਾਬਾ ਹੋਰਾਂ ਨੂੰ ਦਿੱਤੀ ਗਈ ਹੈ ਜਾਂ ਫਾਸ ਕੇਸਿਸ ਦੇ ਰਾਹੀਂ ਉਹ ਲੋਕਾਂ ਦੀ ਆਵਾਜ਼ ਬੰਦ ਕਰ ਲੈਣਗੇ ਤਾਂ ਉਹ ਬਹੁਤ ਵੱਡੇ ਭੁਲੇਖੇ ਵਿੱਚ ਨੇ ਤੇ ਇਹ ਭੁਲੇਖਾ ਜਿਹੜਾ ਹਮੇਸ਼ਾ ਹੀ ਲੋਕ ਲਹਿਰਾਂ ਨੇ ਦੂਰ ਕੀਤਾ ਤੇ ਇਸ ਮਾਮਲੇ ਵਿੱਚ ਵੀ ਦੂਰ ਹੋਏਗਾ ਇਹ ਇੱਕ ਵੱਖਰਾ ਸਵਾਲ ਹੈ ਕਿ ਇਹਦੇ ਵਿੱਚ ਜਿਹੜੇ ਬਹੁਤ ਇਸ ਤਰ੍ਹਾਂ ਦੇ ਸਾਥੀ ਨੇ ਜਿਨ੍ਹਾਂ ਦੀ ਸਿਹਤ ਬਹੁਤ ਜ਼ਿਆਦਾ ਕਮਜ਼ੋਰ ਹੈ ਉਹ ਕਿਸੇ ਦੀ ਸੈਕਰੀਫਾਈਸ ਹੋ ਸਕਦੀ ਹੈ ਪ੍ਰੋਫੈਸਰ ਸਾਈ ਬਾਬਾ ਵਰਗੇ ਦੀ ਇਸ ਤਰ੍ਹਾਂ ਦੀ ਅਣਮਨੁੱਖੀ ਹਾਲਾਤ ਦੇ ਵਿੱਚ ਪਰ ਇਹਦੇ ਨਾਲ ਜਿਹੜੀ ਲੋਕਾਂ ਦੀ ਜਸਟ ਲੜਾਈ ਹੈ ਉਹਨੂੰ ਸਰਕਾਰ ਕਦੇ ਵੀ ਗਲਤ ਸਾਬਤ ਨਹੀਂ ਕਰ ਸਕਦੀ ਕਦੇ ਵੀ ਅਸਲ ਚ ਉਹਨੂੰ ਬੰਦ ਨਹੀਂ ਕਰ ਸਕਦੀ ਜੱਜ ਦਾ ਇਹ ਕਹਿਣਾ ਕਿ ਅਗਰ ਮੇਰੇ ਹੱਥ ਵਿੱਚ ਹੋਵੇ ਤਾਂ ਮੈਂ ਮਤਲਬ ਜਿਹੜੀ ਉਮਰ ਕੈਦ ਦੀ ਸਜ਼ਾ ਸਾਈ ਬਾਬਾ ਵਰਗੇ ਨੂੰ ਕਾਫੀ ਨਹੀਂ ਹੈ ਤੇ ਉਹਦਾ ਮਤਲਬ ਆਪਣੇ ਆਪ ਵਿੱਚ ਇਹ ਬਣਦਾ ਕਿ ਉਹਦੀ ਜੇ ਜੱਜ ਦਾ ਵਸ ਚੱਲਦਾ ਤਾਂ ਉਹ ਪ੍ਰੋਫੈਸਰ ਸਾਈ ਬਾਬਾ ਤੇ ਉਹਦੇ ਨਾਲ ਦੇ ਸਾਥੀਆਂ ਨੂੰ ਫਾਂਸੀ ਵੀ ਦੇ ਸਕਦਾ ਸੀ ਸੋ ਇਹਦੇ ਤੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਵਿਕਾਸ ਦੀ ਪਰਸੈਪਸ਼ਨ ਕੀ ਹੈ ਇਹ ਮਤਲਬ ਰੂਲਿੰਗ ਕਲਾਸ ਦੀ ਇੰਡੀਆ ਦੀ ਇਹਦਾ ਲੋਕਾਂ ਦੇ ਵੱਲੋਂ ਵਿਰੋਧ ਹੋ ਰਿਹਾ ਤੇ ਵਿਰੋਧ ਜਾਇਜ਼ ਹੈ ਕਿਉਂ ਜਾਇਜ਼ ਹੈ ਇਹਦੇ ਤੋਂ ਅਸੀਂ ਆਪਣੇ ਆਪ ਵਿੱਚ ਇਸ ਐਗਜ਼ਾਮਪਲ ਤੋਂ ਹੀ ਸਮਝ ਸਕਦੇ ਹਾਂ ਸੋ ਇਹ ਜਿਹੜੇ ਸੋ ਕਾਲਡ ਵਿਕਾਸ ਪ੍ਰੋਜੈਕਟ ਨੇ ਇਹ ਆਪਣੇ ਆਪ ਦੇ ਵਿੱਚ ਹੀ ਕਾਰਪੋਰੇਟ ਜਿਹੜਾ ਮਾਡਲ ਹੈ ਅਸਲ ਦੇ ਵਿੱਚ ਕਾਰਪੋਰੇਟ ਦੇ ਹਿੱਤਾਂ ਵਾਸਤੇ ਹੈ ਤੇ ਉਹਦੇ ਲੋਕਾਂ ਦੇ ਕੋਲੋਂ ਰਿਸੋਰਸਿਸ ਖੋਣ ਦੇ ਲਈ ਹੈ ਲੋਕਾਂ ਨੂੰ ਡਿਸਪਲੇਸ ਕੀਤਾ ਜਾਂਦਾ ਇਸੇ ਕਰਕੇ ਲੋਕ ਇਹਦਾ ਡਟ ਕੇ ਵਿਰੋਧ ਕਰਦੇ ਨੇ ਤੇ ਇਹੀ ਵਜ੍ਹਾ ਹੈ ਕਿ 2009 ਤੋਂ ਲੈ ਕੇ ਜਿਹੜਾ ਆਪਰੇਸ਼ਨ ਗ੍ਰੀਨ ਹੰਟ ਤੇ ਹੋਰ ਵੱਖ ਵੱਖ ਪੈਰਾਮਿਲਟਰੀ ਆਪਰੇਸ਼ਨ ਦੇ ਰਾਹੀਂ ਜਿਹੜਾ ਜਬਰ ਆਦਿਵਾਸੀ ਇਲਾਕਿਆਂ ਦੇ ਉੱਤੇ ਹੋ ਰਿਹਾ ਡਿਸਪਲੇਸਮੈਂਟ ਦੇ ਲਈ
ਦੇਣੀ ਪੈ ਜਾਂਦੀ ਹੈ ਟਾਈਮ ਟੂ ਟਾਈਮ ਪਰ ਜਿਹੜੇ ਉਹ ਲੋਕ ਲਹਿਰਾਂ ਲੋਕ ਸੰਘਰਸ਼ ਨੇ ਉਹ ਨਹੀਂ ਦਬਾਏ ਜਾ ਸਕਦੇ ਤੋ ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਇਹ ਜਿਹੜਾ ਸੰਘਰਸ਼ ਇਸ ਵਕਤ ਚੱਲ ਰਿਹਾ ਇਹ ਕੋਈ ਨਾ ਕੋਈ ਰੰਗ ਲਿਆਏਗਾ ਔਰ ਪ੍ਰੋਫੈਸਰ ਸਾਈ ਬਾਬਾ ਜਿਹੜੇ ਆ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਏਗਾ ਤਾਂ ਕਿ ਉਹਨਾਂ ਦਾ ਟ੍ਰੀਟਮੈਂਟ ਬਿਲਕੁਲ ਸ਼ੁਰੂ ਹੋ ਜਾਵੇ ਔਰ ਸਿਹਤਮੰਦ ਹੋਣ ਅਸੀਂ ਆਸ ਕਰਦੇ ਹਾਂ ਕਿ ਜਲਦੀ ਉਹ ਰਿਲੀਜ਼ ਹੋਣਗੇ ਤੋ ਸਾਥੀ ਜੀ ਦੂਸਰਾ ਜਿਹੜਾ ਸਾਡਾ ਵਿਸ਼ਾ ਹੈ ਜਾਂ ਪੁਆਇੰਟ ਹੈ ਕਿ ਬੀਤੇ ਦਿਨੀ ਜਿਹੜਾ ਦੇਸ਼ ਭਗਤ ਯਾਦਗਾਰ ਹਾਲ ਚ ਸਾਲਾਨਾ ਮੇਲਾ ਜਿਹੜਾ ਹੁੰਦਾ ਹੈ ਗਦਰੀ ਬਾਬਿਆਂ ਦਾ ਮੇਲਾ ਉੱਥੇ ਰਾਣਾ ਅਯੂਬ ਜਿਹੜੇ ਕਿ ਜਰਨਲਿਸਟ ਨੇ ਔਰ ਗੁਜਰਾਤ ਫਾਈਲਸ ਉਹਨਾਂ ਨੇ ਕਿਤਾਬ ਲਿਖੀ ਹੈ 2002 ਚ ਜਿਹੜਾ ਜੈਨੋਸਾਈਡ ਹੋਇਆ ਗੁਜਰਾਤ ਚ ਉਹਨਾਂ ਦੀ ਜਿਹੜੀ ਸਪੀਚ ਸੁਣਨ ਨੂੰ ਮਿਲੀ ਉਹਦੇ ਚੋਂ ਇੱਕ ਬੜੇ ਥੋੜੇ ਉਹ ਹੈਲਪਲੈਸਨੈਸ ਵਾਲੀ ਵੀ ਗੱਲ ਮਹਿਸੂਸ ਹੋਈ ਸਾਨੂੰ ਸੁਣ ਕੇ ਕਿ ਉਹ ਆਪਣੀ ਸਿਕਿਉਰਿਟੀ ਨੂੰ ਲੈ ਕੇ ਕਾਫੀ ਪਰੇਸ਼ਾਨ ਨੇ ਔਰ ਉਹਨਾਂ ਵਰਗੇ ਜਿਹੜੇ ਹੋਰ ਲੋਕ ਪੱਖੀ ਇਨਵੈਸਟੀਗੇਟਿਵ ਜਰਨਲਿਸਟ ਨੇ ਜਿਹੜੇ ਇਸ ਤਰ੍ਹਾਂ ਐਕਸਪੋਜ਼ ਕਰਦੇ ਨੇ ਜੋ ਸਰਕਾਰਾਂ ਗਲਤ ਕਰ ਰਹੀਆਂ ਨੇ ਉਹ ਸਾਰੀ ਗੱਲ ਤੋਂ ਬਹੁਤ ਚਿੰਤਤ ਨੇ ਤੋ ਉਹਦੇ ਤੇ ਅਸੀਂ ਤੁਹਾਡਾ ਪ੍ਰਤੀਕਰਮ ਲੈਣਾ ਚਾਹਾਂਗੇ ਕਿ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਗੱਲਬਾਤ ਨੂੰ
ਦੇਖੋ ਇੱਕ ਤਾਂ ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਸਾਨੂੰ ਬਹੁਤ ਹੀ ਸੰਖੇਪ ਦੇ ਵਿੱਚ ਗੁਜਰਾਤ ਫਾਈਲਸ ਬਾਰੇ ਥੋੜਾ ਤਾਰਫ
ਬੱਚਿਆਂ
ਨੂੰ ਕਰਵਾ ਦੇਣਾ ਚਾਹੀਦਾ ਗੁਜਰਾਤ ਫਾਈਲਸ ਨਾਂ ਦੀ ਕਿਤਾਬ ਹੈ ਜਿਹੜੀ ਜਿਵੇਂ ਤੁਸੀਂ ਜ਼ਿਕਰ ਕੀਤਾ ਰਾਣਾ ਅਯੂਬ ਇੱਕ ਇਨਵੈਸਟੀਗੇਟਿਵ ਜਰਨਲਿਸਟ ਨੇ ਉਹਨਾਂ ਦੇ ਵੱਲੋਂ ਲਿਖੀ ਗਈ ਸੀ ਪਿਛਲੇ ਸਾਲ ਤੇ ਇਹ ਦੇਸ਼ ਦੀਆਂ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਚੁੱਕੀ ਹੈ ਰੀਸੈਂਟਲੀ ਇਹ ਹਿੰਦੀ ਵਿੱਚ ਵੀ ਅਨੁਵਾਦ ਹੋਈ ਹੈ ਇੱਕ ਸਾਲ ਪਹਿਲਾਂ ਅਸੀਂ ਪੰਜਾਬੀ ਵਿੱਚ ਵੀ ਅਨੁਵਾਦ ਕੀਤੀ ਸੀ ਤੇ ਇਹ ਗੌਰੀ ਲੰਕੇਸ਼ ਜਿਨ੍ਹਾਂ ਦਾ ਪਿੱਛੇ ਮਰਡਰ ਕਰ ਦਿੱਤਾ ਗਿਆ ਹਿੰਦੂ ਤਵੀ ਤਾਕਤਾਂ ਵੱਲੋਂ ਉਹਨਾਂ ਦੇ ਵੱਲੋਂ ਇਹ ਕੰਨੜ ਦੇ ਵਿੱਚ ਵੀ ਅਨੁਵਾਦ ਕੀਤੀ ਗਈ ਹੈ ਸੋ ਇਹ ਜਿਹੜੀ ਕਿਤਾਬ ਹੈ ਅਸਲ ਦੇ ਵਿੱਚ ਇਹ ਗੁਜਰਾਤ ਦੇ ਅੰਦਰ ਜਿਹੜੇ ਨਰਿੰਦਰ ਮੋਦੀ ਜਿਸ ਸਮੇਂ ਉੱਥੇ ਮੁੱਖ ਮੰਤਰੀ ਸੀ ਤੇ ਮੁੱਖ ਮੰਤਰੀ ਤੇ ਨਾਲ ਗ੍ਰਹਿ ਮੰਤਰੀ ਸੀ ਉਸ ਸਮੇਂ ਦੌਰਾਨ ਉੱਥੇ ਜਿਹੜੀਆਂ ਤਿੰਨ ਕਿਸਮ ਦੇ ਵਰਤਾਰੇ ਵਾਪਰੇ ਨੇ ਉਹਨਾਂ ਦੇ ਬਾਰੇ ਅਸਲ ਦੇ ਵਿੱਚ ਇਹ ਸਟਿੰਗ ਆਪਰੇਸ਼ਨ ਸੀ ਇਹ ਸਟਿੰਗ ਆਪਰੇਸ਼ਨ ਦਾ ਮਤਲਬ ਇਹ ਸੀ ਕਿ ਅਸਲ ਦੇ ਵਿੱਚ ਉੱਥੇ ਜੋ ਕੁਛ ਵਾਪਰਿਆ ਨਰਿੰਦਰ ਮੋਦੀ ਦੇ ਰਾਜ ਦੇ ਵਿੱਚ ਉਹਦੀ ਹਕੀਕਤ ਸਾਹਮਣੇ ਲਿਆਂਦੀ ਜਾਵੇ ਕਿਉਂਕਿ ਲਗਾਤਾਰ ਉਸ ਹਕੀਕਤ ਨੂੰ ਕਵਰ ਅਪ ਕਰਨ ਵਾਸਤੇ ਉਹਦੇ ਉੱਤੇ ਪਰਦਾਪੋਸ਼ੀ ਕਰਨ ਵਾਸਤੇ ਸੱਤਾਧਾਰੀ ਧਿਰ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਗਈ ਔਰ ਉਹਨਾਂ ਕੇਸਾਂ ਦੇ ਨਾਲ ਸੰਬੰਧਿਤ ਜਿਹੜੇ ਪੀੜਤ ਲੋਕ ਸੀ ਮਜ਼ਲੂਮ ਸੀ ਉਹਨਾਂ ਨੂੰ ਲਗਾਤਾਰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਜਿਹੜੇ ਤਿੰਨ ਕਿਸਮ ਦੇ ਵਰਤਾਰੇ ਸੀ ਉਹਦੇ ਵਿੱਚ ਇੱਕ ਤਾਂ ਸੀ 2002 ਦੇ ਵਿੱਚ ਜਿਹੜਾ ਗੁਜਰਾਤ ਦੇ ਵਿੱਚ ਵੱਡਾ ਕਤਲੇਆਮ ਕੀਤਾ ਗਿਆ ਸੀ ਮੁਸਲਮਾਨ ਭਾਈਚਾਰੇ ਦਾ ਜਿਹੜਾ ਕਿ ਸ਼ਰੇਆਮ ਸੜਕਾਂ ਦੇ ਉੱਤੇ ਲੋਕਾਂ ਨੂੰ ਖਾਸ ਕਰਕੇ ਅਹਿਮਦਾਬਾਦ ਵਰਗੀਆਂ ਥਾਵਾਂ ਦੇ ਉੱਤੇ ਜਿਹੜੀਆਂ ਕਿ ਵੱਡੇ ਜਿਹੜੇ ਵੱਡੇ ਇੰਪੋਰਟੈਂਟ ਸ਼ਹਿਰ ਨੇ ਉਹਨਾਂ ਦੇ ਵਿੱਚ ਜਿਹੜਾ ਸ਼ਰੇਆਮ ਸੜਕਾਂ ਦੇ ਉੱਤੇ ਕਤਲ ਕੀਤਾ ਗਿਆ ਉਸੇ ਤਰਜ ਦੇ ਉੱਤੇ ਜਿਵੇਂ ਦਿੱਲੀ ਦੇ ਵਿੱਚ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ ਇੱਕ ਅਸਲ ਦੇ ਵਿੱਚ ਉਹ ਕਤਲੇਆਮ ਹੈ ਜਿਹੜਾ ਉਹਦੇ ਬਾਰੇ ਇਹ ਕਿਹਾ ਜਾਂਦਾ ਕਿ ਆਮ ਤੌਰ ਤੇ ਇਹ ਪੇਸ਼ ਕੀਤਾ ਗਿਆ ਰੂਲਿੰਗ ਕਲਾਸ ਵੱਲੋਂ ਜਾਂ ਖਾਸ ਕਰਕੇ ਸੰਘ ਪਰਿਵਾਰ ਵੱਲੋਂ ਕਿ ਅਸਲ ਦੇ ਵਿੱਚ ਉਹ ਤਾਂ ਲੋਕਾਂ ਦਾ ਇੱਕ ਹਿੰਦੂ ਭਾਈਚਾਰੇ ਦਾ ਆਪ ਮਹਰਾ ਪ੍ਰਤੀਕਰਮ ਸੀ ਗੋਦਰਾ ਕਾਂਡ ਦੇ ਵਿੱਚ ਮਾਰੇ ਗਏ ਕਾਰ ਸੇਵਕਾਂ ਤੇ ਹਿੰਦੂ ਵਰਕਰਾਂ ਦੇ ਕਤਲੇਆਮ ਦੇ ਖਿਲਾਫ ਇਸ ਸਟਿੰਗ ਆਪਰੇਸ਼ਨ ਦਾ ਜਿਹੜਾ ਇੱਕ ਮੁੱਖ ਮਨੋਰਥ ਇਹ ਸੀ ਉਸ ਸਮੇਂ ਦੀ ਹਕੀਕਤ ਸਾਹਮਣੇ ਲਿਆਉਣਾ ਕਿ ਕਿਵੇਂ ਜਿਹੜਾ ਮੁਸਲਮਾਨਾਂ ਦਾ ਪੋਸਟ ਗੋਦਰਾ ਕਤਲੇਆਮ ਹੋਇਆ ਉਹਦੇ ਵਿੱਚ ਨਰਿੰਦਰ ਮੋਦੀ ਸਰਕਾਰ ਦੀ ਉੱਥੋਂ ਦੇ ਪ੍ਰਸ਼ਾਸਨ ਦੀ ਉੱਥੋਂ ਦੀ ਪੂਰੀ ਜਿਹੜੀ ਰਾਜ ਮਸ਼ੀਨਰੀ ਹੈ ਉਹਦੀ ਉਹਦੇ ਵਿੱਚ ਕਿਵੇਂ ਪੂਰੀ ਮਿਲੀ ਭੁਗਤ ਸੀ ਔਰ ਉਹ ਵੈਲ ਪਲੈਨਡ ਤਰੀਕੇ ਨਾਲ ਬਹੁਤ ਹੀ ਸਿਸਟਮੈਟਿਕ ਤਰੀਕੇ ਨਾਲ ਕੀਤਾ ਗਿਆ ਕਤਲੇਆਮ ਸੀ ਉਹ ਕੋਈ ਦੰਗੇ ਨਹੀਂ ਸੀ ਆਮ ਤੌਰ ਤੇ ਇਹ ਮਤਲਬ ਇੱਕ ਬੜੀ ਮਤਲਬ ਅਜੀਬ ਸਥਿਤੀ ਹੈ ਕਿ ਬਹੁਤ ਸਾਰੇ ਕੇਸਾਂ ਦੇ ਵਿੱਚ ਦੰਗੇ ਫਸਾਦ ਰਾਇਟਸ ਇਹ ਸ਼ਬਦ ਵਰਤ ਕੇ ਨਾ ਇਹਨਾਂ ਕਤਲੇਆਮ ਦੇ ਦੀ ਜਿਹੜੀ ਨੇਚਰ ਹੈ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਇੱਕ ਵੀਕਨੈਸ ਦੇ ਤੌਰ ਤੇ ਵੀਕ ਪੁਆਇੰਟ ਦੇ ਤੌਰ ਤੇ ਨਹੀਂ ਅਸੀਂ ਕਹਿ ਸਕਦੇ ਬਟ ਇਹ ਇੱਕ ਛੋਟੀ ਕਮੀ ਸਾਨੂੰ ਮਹਿਸੂਸ ਹੁੰਦੀ ਹੈ ਕਿ ਰਾਣਾ ਅਯੂਬ ਦੀ ਕਿਤਾਬ ਵਿੱਚ ਵੀ ਹੈ ਹਾਲਾਂਕਿ ਉਹਨੇ ਤਾਂ ਇੱਕ ਜਰਨਲਿਸਟਿਕ ਐਂਗਲ ਤੋਂ ਕਿਤਾਬ ਲਿਖੀ ਹੈ ਤੇ ਉਹਦੇ ਚ ਵੀ ਦੰਗਾ ਸ਼ਬਦ ਵਰਤਿਆ ਗਿਆ ਤੇ ਇਹ ਚੀਜ਼ ਕਲੀਅਰ ਹੋਣੀ ਚਾਹੀਦੀ ਹੈ ਕਿ ਚਾਹੇ 1984 ਸੀ ਚਾਹੇ 2002 ਸੀ ਇਹ ਅਸਲ ਚ ਸਿਸਟਮੈਟਿਕ ਕਤਲੇਆਮ ਹੈ ਰਿਲੀਜੀਅਸ ਮਿਨੋਰਟੀਜ਼ ਦਾ ਸੋ ਇਹਦੇ ਚ ਉਦੋਂ ਜਿਹੜੀ ਸਰਕਾਰ ਦੀ ਸੱਤਾਧਾਰੀ ਧਿਰ ਦੀ ਭੂਮਿਕਾ ਸੀ ਬੀਜੇਪੀ ਦੀ ਤੇ ਉਹਦੀਆਂ ਜਿਹੜੀਆਂ ਹੋਰ ਸਹਾਇਕ ਜਥੇਬੰਦੀਆਂ ਨੇ ਉਹਨੂੰ ਉਹਦੇ ਜਿਹੜੇ ਤੱਥ ਨੇ ਉਹ ਤੱਥਾਂ ਨੂੰ ਲੁਕਾਉਣ ਵਾਸਤੇ ਜਿਹੜੀ ਅਸਲ ਚ ਐਡਮਿਨਿਸਟ੍ਰੇਸ਼ਨ ਦੀ ਤੇ ਸਰਕਾਰ ਦੀ ਜੋ ਸਾਜਿਸ਼ ਚੱਲ ਰਹੀ ਸੀ ਉਹਨੂੰ ਐਕਸਪੋਜ਼ ਕਰਨ ਵਾਸਤੇ ਸਟਿੰਗ ਆਪਰੇਸ਼ਨ ਸੀ ਦੂਜਾ ਨੁਕਤਾ ਉਹਦੇ ਵਿੱਚ ਸੀ ਕਿ ਜਿਹੜੀਆਂ ਉੱਥੇ ਉਸ ਸਮੇਂ ਦੇ ਵਿੱਚ ਜਿਹੜੇ ਪੋਲੀਟੀਕਲ ਮਰਡਰ ਹੋਏ ਸੀ ਉਸ ਦੌਰ ਦੇ ਵਿੱਚ, ਖਾਸ ਕਰਕੇ ਜਿਹੜੇ ਕਿ ਇੱਕ ਅਹਿਮ ਮੰਤਰੀ ਰਹਿ ਚੁੱਕੇ ਸੀ ਹਰੇਨ ਪਾਂਡਿਆ ਮੋਦੀ ਸਰਕਾਰ ਦੇ ਰਾਜ ਦੇ ਵਿੱਚ, ਉਹਨਾਂ ਦਾ ਮਰਡਰ ਹੋਇਆ ਸੀ। ਇਸੇ ਤਰ੍ਹਾਂ ਕੁਛ ਹੋਰ ਸਿਆਸੀ ਮਰਡਰ ਹੋਏ ਸੀ ਉਹਨਾਂ, ਖਾਸ ਕਰਕੇ ਇਹਦੇ ਵਿੱਚ ਅਹਿਸਾਨ ਜਾਫਰੀ ਜਿਹੜੇ ਕਿ ਕਾਂਗਰਸ ਦੇ ਐਮ ਪੀ ਸੀ, ਉਹਨਾਂ ਨੂੰ ਵੀ ਇਸ ਕਤਲੇਆਮ ਦੇ ਵਿੱਚ ਜਿਹੜਾ ਬੜੇ ਸਿਸਟਮੈਟਿਕ ਤਰੀਕੇ ਨਾਲ ਵਾਈਪ ਆਊਟ ਕੀਤਾ ਗਿਆ। ਸੋ ਇਹ ਜਿਹੜੇ ਸਿਆਸੀ ਕਤਲ ਸੀ, ਇਹ ਦੂਜਾ ਨੁਕਤਾ ਸੀ ਕਿ ਉਹਦੇ ਵਿੱਚ ਇਹ ਉਸ ਸਮੇਂ ਦੌਰਾਨ ਜਿਹੜੇ ਬਿਊਰੋਕਰੈਟ ਨੇ, ਉਸ ਸਮੇਂ ਦੌਰਾਨ ਜਿਹੜੇ ਪੁਲਿਸ ਅਧਿਕਾਰੀ ਨੇ ਜਾਂ ਜਿਹੜੇ ਮੰਤਰੀ ਨੇ, ਉਹਨਾਂ ਦਾ ਸਟਿੰਗ ਆਪਰੇਸ਼ਨ ਕਰਕੇ ਉਹਨਾਂ ਦੀ ਜ਼ਬਾਨੀ ਇਹ ਗੱਲ ਸਾਹਮਣੇ ਲਿਆਂਦੀ ਜਾਵੇ ਕਿ ਅਸਲ ਦੇ ਵਿੱਚ ਸਰਕਾਰ ਤੇ ਸੱਤਾਧਾਰੀ ਧਿਰ ਤੇ ਪ੍ਰਸ਼ਾਸਨ ਇਹਦੇ ਵਿੱਚ ਕਿਵੇਂ ਸ਼ਾਮਲ ਰਹੇ। ਤੀਜਾ ਨੁਕਤਾ ਜਿਹੜਾ ਉਹਦੇ ਵਿੱਚ ਸੀ ਕਿ ਇਸੇ ਦੌਰ ਦੇ ਵਿੱਚ ਗੁਜਰਾਤ ਦੇ ਅੰਦਰ ਬਹੁਤ ਸਾਰੇ ਸੋ ਕਾਲਡ ਪੁਲਿਸ ਮੁਕਾਬਲੇ ਹੋਏ ਸੀ। ਆਪਾਂ ਜਾਣਦੇ ਹਾਂ ਕਿ ਇਹਦੇ ਉੱਤੇ ਕਾਫੀ ਚਰਚਾ ਹੋਈ, ਇਸ਼ਰਤ ਜਹਾਂ ਦਾ ਸੁਹਰਾਬੂਦੀਨ ਦਾ ਕੇਸ ਹੈ ਜਿਹੜੇ ਬੜੇ ਚਰਚਿਤ ਕੇਸ ਹੋਏ ਨੇ, ਜਿਹਦੇ ਵਿੱਚ ਬਹੁਤ ਸਾਰੇ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਵੀ ਹੋਈਆਂ, ਬਾਅਦ ਦੇ ਵਿੱਚ ਸਿਆਸੀ ਰਸੂਖ ਵਰਤ ਕੇ ਉਹਨਾਂ ਅਧਿਕਾਰੀਆਂ ਨੂੰ, ਡੀ ਜੀ ਬਣਜਾਰਾ ਵਰਗੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਨਾ ਸਿਰਫ ਉਹਨਾਂ ਨੂੰ ਰਿਹਾ ਕਰਵਾ ਲਿਆ ਗਿਆ ਬਲਕਿ ਉਹਨਾਂ ਦਾ ਇੱਕ ਸ਼ਾਹੀ ਪ੍ਰਾਹੁਣਿਆਂ ਦੇ ਤੌਰ ਤੇ ਸਵਾਗਤ ਕੀਤਾ ਗਿਆ। ਮੋਹਨ ਭਾਗਵਤ ਵਰਗੇ ਆਰ ਐਸ ਐਸ ਦੇ ਜਿਹੜੇ ਚੀਫ਼ ਨੇ ਉਹਨਾਂ ਦੇ ਨਾਲ ਸਟੇਜ ਦੇ ਉੱਤੇ ਉਹਨਾਂ ਨੂੰ ਪੇਸ਼ ਕੀਤਾ ਗਿਆ। ਸੋ ਇਹਦੇ ਤੋਂ ਇਹ ਤੀਜਾ ਨੁਕਤਾ ਸੀਗਾ ਜਿਹੜਾ ਰਾਣਾ ਜੂਬ ਨੇ ਆਪਣੇ ਸਟਿੰਗ ਦੇ ਰਾਹੀਂ ਜੋ ਇਹਨਾਂ ਦੇ ਉੱਤੇ ਕਵਰ ਅਪ ਕੀਤਾ ਜਾ ਰਿਹਾ ਸੀ, ਇਹਨਾਂ ਦੀ ਇਨਵੈਸਟੀਗੇਸ਼ਨ ਨੂੰ ਜਿਵੇਂ ਮਤਲਬ ਉਹ ਰੋਕਿਆ ਗਿਆ, ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਗਈ ਔਰ ਇਹਨਾਂ ਦੇ ਵਿੱਚ ਅਨਿਆਇ ਆ ਜਿਹੜਾ ਉਹਨੂੰ ਲੋਕਾਂ ਦੇ ਉੱਤੇ ਥੋਪਿਆ ਗਿਆ, ਇਹ ਸਾਰੇ ਦੇ ਤੱਥ ਸਾਹਮਣੇ ਲਿਆਉਣ ਲਈ ਸਟਿੰਗ ਆਪਰੇਸ਼ਨ ਕੀਤਾ ਸੀ। ਤੇ ਇਹ ਆਪਰੇਸ਼ਨ ਦੇ ਆਧਾਰ ਤੇ ਉਹ ਜਿਹੜੀ ਕਿਤਾਬ ਹੈ ਉਹਦੀ ਅਸਲ ਚ ਸਕ੍ਰਿਪਟ ਤਿਆਰ ਕੀਤੀ ਗਈ, ਉਹਨੂੰ ਤਹਿਲਕਾ ਨੇ ਛਾਪਣ ਤੋਂ ਇਨਕਾਰ ਕੀਤਾ ਤੇ ਉਹ ਰਾਣਾ ਅਜੂਬ ਵੱਲੋਂ ਕਿਤਾਬ ਹੈ ਜਿਹੜੀ ਛਾਪੀ ਗਈ ਹੈ। ਸੋ ਇਸੇ ਸਿਲਸਿਲੇ ਦੇ ਵਿੱਚ ਰਾਣਾ ਅਜੂਬ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਐਤਕੀ ਮੇਲਾ ਗਦਰੀ ਬਾਬਿਆਂ ਦੇ ਉੱਪਰ ਵਿਸ਼ੇਸ਼ ਵਕਤਾ ਦੇ ਤੌਰ ਤੇ ਬੁਲਾਇਆ ਗਿਆ ਸੀ, ਮੁੱਖ ਵਕਤਾ ਦੇ ਤੌਰ ਤੇ, ਔਰ ਉਹ ਬਹੁਤ ਹੀ ਮੈਂ ਸਮਝਦਾ ਕਿ ਸਲਾਹੁਣ ਯੋਗ ਉਪਰਾਲਾ ਸੀ ਇੱਕ ਪੱਤਰਕਾਰ ਨੂੰ ਜਿਹਨੇ ਐਡਾ ਵੱਡਾ ਰਿਸਕ ਲੈ ਕੇ ਅਸਲ ਦੇ ਵਿੱਚ ਇੰਨਾ ਸੱਚ ਸਾਹਮਣੇ ਲਿਆਂਦਾ, ਉਹਦਾ ਸਨਮਾਨ ਸੀ ਇੱਕ ਤਰੀਕੇ ਨਾਲ ਉਹਨੂੰ ਮੇਲਾ ਗਦਰੀ ਬਾਬਿਆਂ ਦੇ ਵਿੱਚ ਬੁਲਾਉਣਾ ਤੇ ਲੋਕਾਂ ਦੇ ਰੂਬਰੂ ਕਰਨਾ, ਪੰਜਾਬ ਦੇ ਲੋਕਾਂ ਦੇ ਰੂਬਰੂ ਕਰਨਾ। ਸੋ ਉੱਥੇ ਦੂਜਾ ਨੁਕਤਾ ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਉਠਾ ਰਹੇ ਹੋ ਉਹ ਸੱਚਮੁੱਚ ਬੜਾ ਅਹਿਮ ਹੈ ਕਿ ਉਹਦੇ ਵਿੱਚ ਜੋ ਰਾਣਾ ਜੂਬ ਨੇ ਆਪਣੀ ਸਪੀਚ ਦੇ ਵਿੱਚ ਜ਼ਿਕਰ ਕੀਤਾ, ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਅਗਰ 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਹੁੰਦੀਆਂ, ਉਹਦੇ ਜਿਹੜੇ ਮਜ਼ਲੂਮ ਤੇ ਰਹਿ ਉਹਨੂੰ ਨਿਆਂ ਮਿਲਿਆ ਹੁੰਦਾ ਤੇ 2002 ਨਹੀਂ ਸੀ ਵਾਪਰ ਸਕਦਾ। ਉਹਨੇ ਇਸ ਗੱਲ ਦੇ ਉੱਤੇ ਬਹੁਤ ਬਹੁਤ ਹੀ ਅਹਿਮੀਅਤ ਦਿੰਦੇ ਹੋਏ ਜ਼ੋਰ ਦਿੱਤਾ ਤੇ ਮੈਨੂੰ ਲੱਗਦਾ ਕਿ ਇਹ ਸਮੂਹ ਜਮਹੂਰੀ ਤਾਕਤਾਂ ਲਈ, ਲੋਕ ਪੱਖੀ ਇਨਸਾਫ਼ ਪਸੰਦ ਤਾਕਤਾਂ ਲਈ ਬਹੁਤ ਹੀ ਅਹਿਮ ਚੀਜ਼ ਹੈ ਸੋਚਣ ਵਾਲੀ ਕਿ ਜਦੋਂ ਇਹੋ ਜਿਹੇ ਕਤਲੇਆਮ ਹੁੰਦੇ ਆ ਤੇ ਉਹਨਾਂ ਦਾ ਇਹਦੇ ਖਿਲਾਫ ਆਵਾਜ਼ ਬੁਲੰਦ ਕਰਨਾ, ਇਹਦੀ ਨਾ ਸਿਰਫ ਇਹਦੀ ਨਿਖੇਧੀ ਕਰਨਾ ਬਲਕਿ ਇਹਦੇ ਇਹ ਜਿਹੜੀ ਮਜ਼ਲੂਮ ਧਿਰ ਹੈ ਇਹਨਾਂ ਕਤਲੇਆਮ ਦੇ ਵਿੱਚ ਉਹਨੂੰ ਨਿਆਂ ਦਵਾਉਣ ਵਾਸਤੇ ਪੂਰੀ ਤਾਕਤ ਲਗਾਉਂਦੇ ਹੋਏ ਸੰਜੀਦਗੀ ਦੇ ਨਾਲ ਸੰਘਰਸ਼ ਕਰਨਾ ਉਹਨਾਂ ਦਾ ਇੱਕ ਬਹੁਤ ਵੱਡਾ ਫਰਜ਼ ਹੁੰਦਾ। ਇਹਦੇ ਵਿੱਚ ਜਿਹੜੀਆਂ ਵੱਡੀਆਂ ਕਮੀਆਂ ਰਹਿ ਰਹੀਆਂ ਨੇ ਜਿਹਦੇ ਕਰਕੇ ਜਿਹੜੀ ਜਿਹੜੇ ਇਸ ਤਰ੍ਹਾਂ ਦੇ ਸਾਜਿਸ਼ਕਰਤਾ ਤਾਕਤਾਂ ਨੇ ਉਹ ਅਗਾਂਹ ਨਵੇਂ ਤੋਂ ਨਵੇਂ ਕਤਲੇਆਮ ਹੈ ਜਿਹੜੇ ਕਰਨ ਦੇ ਵਿੱਚ ਉਹ ਕਾਮਯਾਬ ਹੁੰਦੀਆਂ ਨੇ, ਉਹਨਾਂ ਨੂੰ ਕੋਈ ਵੀ ਕੀਮਤ ਹੈ ਜਿਹੜੀ ਨਾ ਕਾਨੂੰਨੀ ਤੌਰ ਤੇ ਨਾ ਸਿਆਸੀ ਤੌਰ ਤੇ ਚੁਕਾਉਣੀ ਨਹੀਂ ਪੈਂਦੀ। ਸੋ ਇਹ ਬਹੁਤ ਵੱਡਾ ਇੱਕ ਨੁਕਤਾ ਸੀ ਜਿਹੜਾ ਰਾਣਾ ਜੂਬ ਹੋਰਾਂ ਨੇ ਆਪਣੀ ਸਪੀਚ ਵਿੱਚ ਉਠਾਇਆ, ਔਰ ਦੂਸਰਾ ਉਹਨਾਂ ਨੇ ਇਸ ਗੱਲ ਦੇ ਉੱਤੇ ਵੀ ਕੰਸਰਨ ਜ਼ਾਹਰ ਕੀਤਾ ਕਿ ਅਸਲ ਦੇ ਵਿੱਚ ਹਾਲਾਂਕਿ ਉਹਦੇ ਵਿੱਚ ਉਹ ਪੂਰਾ ਸੱਚ ਨਹੀਂ ਹੈ ਕਿਉਂਕਿ ਉਹਨਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ਪੰਜਾਬ ਦੀ ਸਥਿਤੀ ਬਾਰੇ ਰਾਣਾ ਅਜੂਬ ਹੋਰਾਂ ਨੂੰ, ਇਸ ਕਰਕੇ ਉਹਨਾਂ ਨੇ ਸ਼ਾਇਦ ਇਹਨੂੰ ਥੋੜਾ ਜ਼ਿਆਦਾ ਵਧਾ ਕੇ ਦੇਖਿਆ, ਪਰ ਅੰਸ਼ਕ ਤੌਰ ਤੇ ਉਹ ਸੱਚ ਹੈ ਕਿ ਜਿਹੜਾ ਸਿੱਖ ਕਤਲੇਆਮ ਹੈ ਉਹਦੇ ਸੰਬੰਧ ਵਿੱਚ ਜਿਹੜੀਆਂ ਇਨਸਾਫ਼ ਪਸੰਦ ਤਾਕਤਾਂ ਨੇ ਪੰਜਾਬ ਦੀਆਂ ਜਾਂ ਹੋਰ ਤਾਕਤਾਂ ਨੇ ਉਹਨਾਂ ਦੇ ਵੱਲੋਂ ਉਸ ਪੱਧਰ ਤੇ ਆਵਾਜ਼ ਨਹੀਂ ਉਠਾਈ ਜਾ ਰਹੀ,
ਕੋਈ ਸ਼ੱਕ ਨਹੀਂ
ਤੇ ਜਿਵੇਂ ਉਠਾਈ ਜਾਣੀ ਚਾਹੀਦੀ ਸੀ। ਇਹ ਅਸੀਂ ਦੇਖ ਵੀ ਸਕਦੇ ਹਾਂ ਕਿ ਹਰੇਕ ਵਾਰ 31 ਅਕਤੂਬਰ ਆਉਂਦਾ, 1 ਨਵੰਬਰ ਆਉਂਦਾ ਤੇ ਉਹਦੇ ਉੱਤੇ ਖੱਬੀਆਂ ਧਿਰਾਂ ਵੱਲੋਂ ਖਾਸ ਕਰਕੇ ਜਾਂ ਹੋਰ ਜਿਹੜੀਆਂ ਲੋਕ ਪੱਖੀ ਧਿਰਾਂ ਆ ਉਹਦੇ ਵੱਲੋਂ ਕਿਸੇ ਕਿਸਮ ਦਾ ਕੋਈ ਕੋਈ ਸਿਸਟਮੈਟਿਕ ਪ੍ਰੋਟੈਸਟ ਹੈ ਜਿਹੜਾ ਉਹ ਨਹੀਂ ਕੀਤੇ ਜਾਂਦੇ, ਔਰ ਲੋਕਾਂ ਦੀ ਮੈਮਰੀ ਵਿੱਚ ਇਹਨੂੰ ਯਾਦ ਰੱਖਣ ਵਾਸਤੇ ਤਾਂ ਕਿ ਲੋਕ ਇਹਦੇ ਬਾਰੇ ਅਵੇਅਰ ਹੋਣ, ਇਹਦੇ ਬਾਰੇ ਚੌਕਸ ਹੋਣ ਨੀਤੀਆਂ ਤੋਂ, ਖਾਸ ਕਰਕੇ ਅੱਜ ਦੇ ਹਾਲਾਤ ਵਿੱਚ ਜਦੋਂ ਆਰ ਐਸ ਐਸ ਵਰਗੀ ਜਿਹੜੀ ਬਹੁਤ ਹੀ ਫਾਸਿਸਟ ਕਿਸਮ ਦੀ ਤਾਕਤ ਹੈ ਜਿਹੜੀ ਉਹ ਸੱਤਾ ਵਿੱਚ ਹੈ, ਉਹ ਇਸ ਤਰ੍ਹਾਂ ਦੇ ਬਹੁਤ ਸਾਰੇ ਕਤਲੇਆਮ ਕਰਵਾਉਣ ਦੀ ਹਾਲਤ ਵਿੱਚ ਹੈ, ਉਹ ਇਸ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਨਾਜ਼ੁਕ ਦੌਰ ਦੇ ਵਿੱਚ ਜਿਹੜੀਆਂ ਇਨਕਲਾਬੀ ਲੋਕ ਪੱਖੀ ਤਾਕਤਾਂ ਦੀ ਖੱਬੀਆਂ ਧਿਰਾਂ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ। ਇਹਦੇ ਉੱਤੇ ਰਾਣਾ ਅਜੂਬ ਨੇ ਆਪਣੀ ਸਪੀਚ ਦੇ ਵਿੱਚ ਜਿਹੜੀ ਚਿੰਤਾ ਜ਼ਾਹਿਰ ਕੀਤੀ ਹੈ, ਔਰ ਉਹਨੇ ਬੜਾ ਸਪਸ਼ਟ ਕਿਹਾ ਕਿ ਇਕੱਲੇ ਗੀਤ ਸੰਗੀਤ ਕਰਕੇ ਤੁਰ ਜਾਣ ਨਾਲ, ਨਾਟਕ ਦੇਖ ਕੇ ਜਾਂ ਦਿਖਾ ਕੇ ਤੁਰ ਜਾਣ ਦੇ ਨਾਲ, ਜਾਂ ਮੇਲੇ ਲਾਉਣ ਦੇ ਨਾਲ, ਮੇਲੇ ਲਾਉਣਾ ਕਾਫੀ ਨਹੀਂ ਹੈ, ਇਹਦੇ ਤੋਂ ਅੱਗੇ ਵੱਧ ਕੇ ਵੀ ਕੁਛ ਕਰਨ ਦੀ ਲੋੜ ਹੈ। ਸੋ ਉਹਦੇ ਉਹ ਗੱਲ ਸਾਨੂੰ ਥੋੜਾ ਚੁਭਵੀਂ ਲੱਗ ਸਕਦੀ ਹੈ, ਪਰ ਉਹ ਹੈ ਸੱਚ। ਇਹਨੂੰ ਸਾਨੂੰ ਸਾਡੀਆਂ ਜਿਹੜੀਆਂ ਅਗਾਂਹ ਵਧੂ ਤਾਕਤਾਂ ਨੇ, ਸਮੂਹ ਅਗਾਂਹ ਵਧੂ ਤਾਕਤਾਂ, ਉਹਨੂੰ ਇਹ ਫਿਕਰਮੰਦੀ ਨਾਲ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਔਰ ਆਪਣੀਆਂ ਕੋਸ਼ਿਸ਼ਾਂ ਇਹਦੇ ਉੱਤੇ ਜੁਟਾਉਣੀਆਂ ਚਾਹੀਦੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਕਤਲੇਆਮਾਂ ਦੇ ਜਿਹੜੇ ਵਰੇਗੰਢ ਜਦੋਂ ਆਉਂਦੀ ਹੈ, ਜਦੋਂ ਇਹ ਕਤਲੇਆਮ ਦਾ ਦਿਨ ਆਉਂਦਾ ਹਰੇਕ ਸਾਲ, ਤੇ ਉਦੋਂ ਜਿੱਥੇ ਸਿੱਖ ਭਾਈਚਾਰੇ ਦੇ ਲੋਕ ਲੜਦੇ ਨੇ, ਇਨਸਾਫ਼ ਦੀ ਉਡੀਕ ਦੇ ਵਿੱਚ ਬੈਠੇ ਨੇ, ਉੱਥੇ ਇਨਕਲਾਬੀ ਤੇ ਅਗਾਂਹ ਵਧੂ ਤਾਕਤਾਂ ਵੀ ਇਹਦੇ ਵਿੱਚ ਪਹਿਲ ਕਦਮੀ ਲੈਣ। ਪਰ ਇਸ ਮਾਮਲੇ ਵਿੱਚ ਸਾਨੂੰ ਗੁਜਰਾਤ ਦੀ ਇੱਕ ਦੂਸਰੀ ਮੁਹਿੰਮ ਤੋਂ ਸਿੱਖਣ ਦੀ ਲੋੜ ਹੈ। ਸੰਖੇਪ ਵਿੱਚ ਜਸਟ ਗੱਲ ਕਰਦੇ ਤੀਸਤਾ ਸੀਤਲਵਾੜ ਦੀ, ਹੁਣੇ ਅਸੀਂ ਇੱਕ ਕਿਤਾਬ ਮੈਂ ਅਨੁਵਾਦ ਕੀਤੀ ਹੈ, ਹੁਣੇ ਛਪੀ ਹੈ। ਉਹ ਕਿਤਾਬ ਹੈ ਜਿਹੜੀ, ਉਹ ਵੀ ਇਸ ਪੱਖ ਤੋਂ ਬਹੁਤ ਅਹਿਮ ਹੈ। ਤੀਸਤਾ ਸੀਤਲਵਾੜ ਤੇ ਉਹਦੀ ਟੀਮ ਦੇ ਵੱਲੋਂ ਗੁਜਰਾਤ ਦੇ ਵਿੱਚ ਜਿਹੜੀ ਇਹ ਜਿਹੜੇ ਕਤਲੇਆਮ ਦੇ ਦੋਸ਼ੀ ਸੀ ਤੇ ਉਹਦੇ ਉਸ ਸਮੇਂ ਦੇ ਜਿਹੜੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਸੀ, ਉਹਨਾਂ ਨੂੰ ਸਜ਼ਾਵਾਂ ਦਵਾਉਣ ਵਾਸਤੇ ਬਹੁਤ ਵੱਡੀ ਲੜਾਈ ਲੜੀ ਗਈ ਹੈ ਸਥਾਨਕ ਤੌਰ ਤੇ। ਉਹ ਲੜਾਈ ਹੈ ਜਿਹੜੀ ਇੱਕ ਕਾਨੂੰਨੀ ਜੱਦੋਜਹਿਦ ਹੋਣ ਦੇ ਬਾਵਜੂਦ ਵੀ ਉਹਦੀ ਬਹੁਤ ਵੱਡੀ ਅਹਿਮੀਅਤ ਹੈ ਔਰ ਸਾਡੇ ਸਾਰਿਆਂ ਲਈ ਉਹ ਸਿੱਖਣ ਵਾਲਾ ਸਬਕ ਹੈ। ਇੱਕ NGO ਨੇ ਤੇ ਉਹਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਕੁਛ ਸ਼ਖਸੀਅਤਾਂ ਨੇ, ਤੀਸਤਾ ਸੀਤਲਵਾੜ, ਉਹਨਾਂ ਦੇ ਪਤੀ ਤੇ ਉਹਨਾਂ ਦੇ ਜਿਹੜੇ ਸਾਥੀ ਆ, ਉਹਨਾਂ ਦੇ ਵੱਲੋਂ ਇਹ ਲੜਾਈ ਬੜੀ ਕਾਮਯਾਬੀ ਨਾਲ ਲੜੀ ਗਈ ਹੈ ਔਰ ਉਹਦੇ ਵਿੱਚ ਉਹਨਾਂ ਨੇ ਅਮਿਤ ਸ਼ਾਹ ਸਮੇਤ, BJP ਦੇ ਪ੍ਰੈਜੀਡੈਂਟ ਅਮਿਤ ਸ਼ਾਹ ਸਮੇਤ 117 ਬੰਦਿਆਂ ਨੂੰ ਜੇਲ੍ਹ ਭਜਵਾਉਣ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਇੱਕ ਵੱਖਰਾ ਸਵਾਲ ਹੈ ਕਿ ਬਾਅਦ ਦੇ ਵਿੱਚ ਅਮਿਤ ਸ਼ਾਹ ਨੂੰ ਕਲੀਨ ਚਿੱਟ ਦਵਾ ਦਿੱਤੀ ਗਈ ਜਾਂ ਉਹ ਬਾਅਦ ਵਿੱਚ ਉਹਨਾਂ ਦੀ ਰਿਹਾਈ ਹੋ ਗਈ, ਉਹ ਇੱਕ ਵੱਖਰਾ ਸਵਾਲ ਹੈ। ਪਰ ਉਹ ਲੜਾਈ ਦੀ ਆਪਣੇ ਆਪ ਵਿੱਚ ਇੱਕ ਅਹਿਮੀਅਤ ਹੈ ਕਿ ਜੇ ਇਸੇ ਤਰ੍ਹਾਂ ਦੀ ਲੜਾਈ ਹੈ ਜਿਹੜੀ ਸਿਸਟਮੈਟਿਕ ਤਰੀਕੇ ਦੇ ਨਾਲ ਅਗਾਂਹ ਵਧੂ ਤਾਕਤਾਂ ਨੂੰ ਦਿੱਲੀ ਦੇ ਕਤਲੇਆਮ ਦੇ ਵਿੱਚ ਵੀ ਲੜਨ ਦੀ ਲੋੜ ਸੀ, ਜਿਹੜੀ ਕਿ ਮੈਨੂੰ ਲੱਗਦਾ ਕਿ ਉਸ ਪੱਧਰ ਤੇ ਲੜੀ ਤਾਂ ਗਈ ਹੈ। ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਇਨਸਾਫ਼ ਲਈ ਕਾਫੀ ਜੱਦੋਜਹਿਦ ਕੀਤੀ ਹੈ, ਉਹਨੂੰ ਅਸੀਂ ਘਟਾ ਕੇ ਨਹੀਂ ਦੇਖ ਸਕਦੇ। ਪਰ ਜਿੰਨੀ ਸਿਸਟਮੈਟਿਕ ਗੁਜਰਾਤ ਦੇ ਵਿੱਚ ਲੜੀ ਗਈ ਹੈ ਲੜਾਈ, ਉਹਦੇ ਮੁਕਾਬਲੇ ਦੇ ਉੱਤੇ ਲੜਾਈ ਉਨੀ ਮਤਲਬ ਸਾਰਥਕ ਜਾਂ ਉਨੀ ਠੋਸ ਰੂਪ ਵਿੱਚ ਸ਼ਾਇਦ ਦਿੱਲੀ ਵਿੱਚ ਨਹੀਂ ਸੀ, ਜਿਹਦੇ ਕਰਕੇ ਦਿੱਲੀ ਵਾਲਾ ਕਤਲੇਆਮ ਹੈ ਜਿਹੜਾ ਇਹਦੇ ਵਿੱਚ ਤਾਂ ਬਿਲਕੁਲ ਹੀ ਕਿਸੇ ਪੱਧਰ ਦੇ ਉੱਤੇ ਕੋਈ ਕਿਸੇ ਬੰਦੇ ਨੂੰ ਕਟਹਿਰੇ ਵਿੱਚ ਉਸ ਤਰੀਕੇ ਨਾਲ ਖੜਾ ਨਹੀਂ ਕੀਤਾ ਗਿਆ ਔਰ ਬੜੇ ਆਰਾਮ ਦੇ ਨਾਲ ਹੀ ਉਹ ਬਚ ਰਹੇ ਨੇ। ਇਹਦਾ ਸਬੂਤ ਅਸੀਂ ਪਿਛਲੇ ਦਿਨਾਂ ਚ ਦੇਖ ਸਕਦੇ ਹਾਂ ਕਿ ਪਿਛਲੇ ਦਿਨੀ ਇੱਕ ਕਾਂਗਰਸ ਦੇ ਇੱਕ ਗੁੰਡੇ ਦੀ ਮੌਤ ਹੋਈ ਆ, ਮਾਖਣ ਲਾਲ ਫੋਤੇਦਾਰ ਦੀ, ਤੇ ਉਹਦੀ ਮੌਤ ਦੇ ਉੱਪਰ ਸੋਨੀਆ ਗਾਂਧੀ ਨੇ ਜੋ ਕਾਂਗਰਸ ਦੇ ਪ੍ਰੈਜੀਡੈਂਟ ਨੇ, ਉਹਨਾਂ ਨੇ ਜੋ ਮਤਲਬ ਸ਼ੋਕ ਮਤਾ ਜਾਰੀ ਕੀਤਾ, ਜੋ ਸ਼ੋਕ ਮਤਲਬ ਉਹਦੇ ਤੇ ਬਿਆਨ ਜਾਰੀ ਕੀਤਾ, ਉਹ ਸਾਡੇ ਸਾਰਿਆਂ ਦੇ ਧਿਆਨ ਦੀ ਮੰਗ ਕਰਦਾ। ਉਹਦੇ ਚ ਉਹਨਾਂ ਨੇ ਕਿਹਾ ਕਿ ਮਾਖਣ ਲਾਲ ਫੋਤੇਦਾਰ ਕਾਂਗਰਸ ਦੇ ਬਹੁਤ ਹੀ ਵਫ਼ਾਦਾਰ ਸਿਪਾਹੀ ਸੀ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਬਹੁਤ ਹੀ ਨਿੱਠ ਕੇ ਕੰਮ ਕੀਤਾ ਔਰ ਉਹ ਇੱਕ ਮਿਸਾਲੀ ਸ਼ਖਸੀਅਤ ਸੀ ਜਿਹਦੇ ਜਾਣ ਦੇ ਨਾਲ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ। ਔਰ ਮੈਨੂੰ ਨਹੀਂ ਲੱਗਦਾ ਕਿ ਇਸ ਦਾ ਇਸ ਤਰ੍ਹਾਂ ਦੇ ਜਿਹੜੇ ਇੱਕ ਬਹੁਤ ਹੀ ਘਟੀਆ ਕਿਸਮ ਦੇ ਇੱਕ ਘਨੌਣੇ ਬਿਆਨ ਦਾ ਕਿਸੇ ਨੇ ਨੋਟਿਸ ਲਿਆ ਹੋਵੇ, ਕਿਉਂਕਿ ਇੱਕ ਜਿਹੜਾ ਵਿਅਕਤੀ ਉਹਨਾਂ ਕਤਲੇਆਮ ਦੇ ਵਿੱਚ ਸ਼ਰੇਆਮ ਦੋਸ਼ੀ ਦੇ ਤੌਰ ਤੇ ਸਾਹਮਣੇ ਆਇਆ, ਜਿਹਦੀ ਉਸ ਸਮੇਂ ਦੌਰਾਨ ਜਿਹੜੇ 5-7 ਮੇਨ ਕਾਂਗਰਸੀ ਲੀਡਰ ਜਿਨ੍ਹਾਂ ਦੀ ਉਹਦੇ ਚ ਭੂਮਿਕਾ ਸੀ, ਉਹਨਾਂ ਵਿੱਚੋਂ ਫੋਤੇਦਾਰ ਇੱਕ ਸੀ। ਉਹਦੇ ਉੱਪਰ ਜਦੋਂ ਇਸ ਤਰ੍ਹਾਂ ਦਾ ਸ਼ੋਕ ਮਤਾ ਜਾਰੀ ਕੀਤਾ ਜਾਂਦਾ ਤੇ ਉਦੋਂ ਕੋਈ ਵੀ ਲੋਕ ਪੱਖੀ ਤਾਕਤ ਸ਼ਾਇਦ ਇਹਦਾ ਨੋਟਿਸ ਨਾ ਲਵੇ, ਤਾਂ ਇਹ ਬਹੁਤ ਹੀ ਮੈਨੂੰ ਲੱਗਦਾ ਕਿ ਇਹ ਗੰਭੀਰ ਗੱਲ ਹੈ ਔਰ ਸਾਨੂੰ ਇਸ ਤਰ੍ਹਾਂ ਦੇ ਵਰਤਾਰਿਆਂ ਦੇ ਵਿੱਚ ਲੋਕਾਂ ਦੀ ਯਾਦ ਸ਼ਕਤੀ ਨੂੰ ਕਾਇਮ ਰੱਖਣ ਵਾਸਤੇ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਲੋਕਾਂ ਦੀ ਭੂਮਿਕਾ ਕੀ ਸੀ। ਸੋ ਇਸ ਪ੍ਰਸੰਗ ਦੇ ਵਿੱਚ ਮੈਂ ਸਮਝਦਾ ਕਿ ਜਿਹੜੀ ਗੁਜਰਾਤ ਫਾਈਲਸ ਦੀ ਜਾਂ ਬਾਅਦ ਵਿੱਚ ਜਿਹੜੀ ਤੀਸਤਾ ਦੀ ਕਿਤਾਬ ਹੈ, ਉਹਨੇ ਆਪਣੀਆਂ ਜੋ ਸੰਘਰਸ਼ ਦੀ ਗਾਥਾ ਲਿਖੀ ਹੈ, ਸੰਘਰਸ਼ ਦੇ ਅਨੁਭਵ ਹੈ ਜਿਹੜੇ ਕਲਮਬੱਧ ਕੀਤੇ ਨੇ, ਉਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੈ ਤੇ ਉਸ ਲੜਾਈ ਨੂੰ ਸਮਝਣ ਵਾਸਤੇ ਸਾਨੂੰ ਇਹ ਕਿਤਾਬਾਂ ਜ਼ਰੂਰ ਵੱਧ ਤੋਂ ਵੱਧ ਪੰਜਾਬੀ ਪਾਠਕਾਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ। ਇਹਦੇ ਰਾਹੀਂ ਇੱਕ ਅਵੇਅਰਨੈਸ ਬਣਦੀ ਹੈ ਤੇ ਅਸੀਂ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਰੂਲਿੰਗ ਕਲਾਸ ਦੀਆਂ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਨੇ ਉਹਨੂੰ ਰੋਕਣ ਦੇ ਵਿੱਚ ਅਵੇਅਰ ਹੋ ਸਕਦੇ ਔਰ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਹੋਰ ਸਾਰਥਕ ਹੋ ਸਕਦੀਆਂ ਨੇ।
ਜੀ ਬਿਲਕੁਲ ਜੀ, ਆਉਣ ਵਾਲੇ ਸਮੇਂ ਚ ਜਿਹੜੇ ਸੰਘਰਸ਼ ਸੀ ਲੜਨੇ ਨੇ ਉਹਨਾਂ ਲਈ ਬਹੁਤ ਵੱਡਾ ਪ੍ਰੇਰਣਾ ਸਰੋਤ ਬਣਦੀਆਂ ਨੇ ਇਸ ਤਰ੍ਹਾਂ ਦੀਆਂ ਲਿਖਤਾਂ ਔਰ ਜਿਹੜੇ ਪਹਿਲੇ ਸੰਘਰਸ਼ ਹੋ ਚੁੱਕੇ ਨੇ। ਤੋ ਸਾਥੀ ਬੂਟਾ ਸਿੰਘ ਜੀ, ਬਹੁਤ ਬਹੁਤ ਧੰਨਵਾਦ ਅੱਜ ਸਾਡੇ ਸਰੋਤਿਆਂ ਨਾਲ ਰੂਬਰੂ ਹੋਣ ਲਈ। ਤੋ ਅਸੀਂ ਆਉਂਦੇ ਸਮੇਂ ਚ ਤੁਹਾਡੇ ਨਾਲ ਕਲੋਜ਼ ਕੰਟੈਕਟ ਬਣਾ ਕੇ ਰੱਖਾਂਗੇ ਤਾਂ ਕਿ ਸਾਨੂੰ ਪ੍ਰੋਫੈਸਰ GN ਸਾਈ ਬਾਬਾ ਦੀ ਰਿਹਾਈ ਬਾਰੇ ਜੋ ਵੀ ਅਪਡੇਟਸ ਨੇ, ਜੋ ਕੁਛ ਚੱਲ ਰਿਹਾ ਉਹ ਮਿਲਦਾ ਰਹੇ ਸਾਰੀ ਇਨਫੋਰਮੇਸ਼ਨ ਔਰ ਅਸੀਂ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਰਹੀਏ। ਤੋ ਬਹੁਤ ਬਹੁਤ ਸ਼ੁਕਰੀਆ ਜੀ।
ਸ਼ੁਕਰੀਆ ਸਾਥੀ ਜੀ,
ਬਹੁਤ ਬਹੁਤ ਧੰਨਵਾਦ ਜੀ।
ਤੋ ਦੋਸਤੋ, ਇਹ ਸਨ ਸਾਥੀ ਬੂਟਾ ਸਿੰਘ। ਹਾਂ ਔਰ ਪਿਛਲੇ ਹਫ਼ਤੇ ਅਸੀਂ ਉਹ ਜਿਹੜੀ ਸਪੀਚ ਸੀਗੀ ਰਾਣਾ ਅਯੂਬ ਦੀ ਉਹ ਸਾਰਿਆਂ ਨੇ ਸੁਣੀ ਲਈ ਸੀਗੀ ਸੋ ਉਹਨੂੰ ਜਿਹੜੇ ਉਹਨਾਂ ਦੀ ਕੋਈ ਕ੍ਰਿਟੀਕਲ ਗੱਲਬਾਤ ਹੈ ਕਿ ਅਸੀਂ ਕੀ ਕਰਦੇ ਹਾਂ ਉਹ ਦਿਨਾਂ 'ਤੇ ਉਹਨੂੰ ਐਜ਼ ਏ ਮੋਟੀਵੇਸ਼ਨ ਲੈ ਕੇ ਸਾਨੂੰ ਚੱਲਣਾ ਚਾਹੀਦਾ ਰਾਦਰ ਦੈਨ ਕਿ ਉਹਨਾਂ ਨੇ ਨੈਗੇਟਿਵਲੀ ਕ੍ਰਿਟੀਸਾਈਜ਼ ਕੀਤਾ ਉਹਨੂੰ ਪੋਜ਼ਿਟਿਵ ਲੈਣਾ ਚਾਹੀਦਾ ਗੱਲਬਾਤ
ਖਾਸ ਕਰਕੇ ਜਿਹੜਾ ਕਨੈਕਸ਼ਨ ਸਾਥੀ ਜੀ ਨੇ ਬਣਾਇਆ ਸਿੱਖ ਕਤਲੇਆਮ ਦਾ ਤੇ ਗੁਜਰਾਤ ਤੇ ਸਿੱਖ ਆਪਣੇ ਮੁਸਲਮਾਨ ਭਾਈਚਾਰੇ ਦੀ ਨਸਲਕੁਸ਼ੀ ਦਾ ਬਹੁਤ ਇੰਪੋਰਟੈਂਟ ਹੈ ਜੀ ਸੋ ਜਿਹੜਾ ਉਹਨੂੰ ਜੀ ਆਪਣੇ ਮੁਲਕ ਦੇ ਵਿੱਚ ਚੱਲ ਰਿਹਾ ਹੈ ਇਹਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ ਸੋ ਜਿਹੜੇ ਸਰੋਤੇ ਇਸ ਪ੍ਰੋਗਰਾਮ ਨੂੰ ਰੈਗੂਲਰਲੀ ਸੁਣਦੇ ਨੇ ਤੁਹਾਨੂੰ ਯਾਦ ਹੋਊਗਾ ਕਿ ਅਸੀਂ ਬਹੁਤ ਡਿਟੇਲ ਦੇ ਵਿੱਚ ਇਹ ਮਸਲੇ 'ਤੇ ਜਿਹੜੀ ਗੱਲ ਕਰ ਚੁੱਕੇ ਹਾਂ ਟਰਾਂਸ ਪੈਸੀਫਿਕ ਪਾਰਟਨਰਸ਼ਿਪ TPPA ਇਹਨੂੰ ਕਿਹਾ ਜਾਂਦਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਮੁਲਕਾਂ ਦਾ ਆਪਸ ਦੇ ਵਿੱਚ ਬਿਜ਼ਨਸ ਦਾ ਕੀ ਰਿਲੇਸ਼ਨਸ਼ਿਪ ਵਿੱਚੋਂ ਗੱਲਾਂ ਹੋਰ ਨੇ ਪਰ ਐਨੀਵੇ ਇਹ ਨੈਸ਼ਨਲ ਸਰਕਾਰ ਨੇ ਸ਼ੁਰੂ ਕੀਤਾ ਸੀ
ਬਿਲਕੁਲ
ਤੇ
ਇਹਦੇ ਖਿਲਾਫ਼ ਲਗਾਤਾਰ
ਡੇਢ ਸਾਲ ਲਗਾਤਾਰ ਸੰਘਰਸ਼ ਚੱਲੇ ਜੀ
ਮੁਜ਼ਾਹਰੇ ਹਾਂਜੀ ਹੁੰਦੇ ਰਹੇ ਜਿਹਦੇ 'ਚ ਅਸੀਂ ਵੀ ਸ਼ਿਰਕਤ ਕਰਦੇ ਰਹੇ ਹਾਂ ਬਹੁਤ ਸਾਰੀਆਂ ਇੱਥੇ ਦੀਆਂ ਜਿਹੜੀਆਂ ਪ੍ਰੋ ਪੀਪਲ ਔਰਗਨਾਈਜੇਸ਼ਨਸ ਨੇ ਪੋਲੀਟੀਕਲ ਪਾਰਟੀਜ਼ ਵੀ ਜ਼ਿਆਦਾ ਤਾਂ ਨਹੀਂ ਸਨ ਗ੍ਰੀਨ ਪਾਰਟੀ ਮੇਨ ਸਨ ਉਹਦੇ ਵਿੱਚ
ਮੇਨ ਸੀਗੇ ਸੋ ਉਹ ਸਾਈਨ ਜਿਹੜਾ ਲੋਕਾਂ ਦਾ ਪ੍ਰੈਸ਼ਰ ਪਿਆ
ਟਰੰਪ
ਸਾਹਿਬ ਆ ਗਏ ਤੇ ਉਹ ਵਿੱਚੋਂ ਨਿਕਲ ਗਏ
ਇਹ ਥੋੜਾ ਜਿਹਾ ਦੱਸ ਦਈਏ ਕਿ ਉਹਦੇ ਵਿੱਚ
11
ਦੇਸ਼ ਸ਼ਾਮਿਲ ਨੇ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਸਿੰਗਾਪੁਰ
ਉਹਦੇ ਵਿੱਚ ਨੇ ਜਪਾਨ ਵੀਤਨਾਮ ਮਲੇਸ਼ੀਆ ਸਿੰਗਾਪੁਰ ਬਰੁਨਾਈ ਆਸਟ੍ਰੇਲੀਆ ਨਿਊਜ਼ੀਲੈਂਡ ਚਿਲੀ ਪੇਰੂ ਯੂਨਾਈਟਿਡ ਸਟੇਟਸ ਸੀਗਾ
ਐਂਡ
ਕੈਨੇਡਾ ਤੇ ਇਹਦੇ ਵਿੱਚ ਹੁਣ ਜਦੋਂ ਅਸੀਂ ਯੂਨਾਈਟਿਡ ਸਟੇਟਸ ਦੀ ਗੱਲ ਕੀਤੀ ਜੀ ਕਿਹਦੇ ਵਿੱਚ ਗੱਲ ਨੂੰ ਜੀ ਨੋਟ ਕਰਨ ਵਾਲੀ ਹੈ ਅੱਜ ਸਵੇਰੇ ਮੇਰੇ ਖਿਆਲ ਆਪਾਂ ਨੂੰ ਉਹ ਚਲਾਉਣ ਦਾ ਟਾਈਮ ਸ਼ਾਇਦ ਨਾ ਲੱਗੇ ਉਹਦੇ ਵਿੱਚ ਸਵੇਰੇ ਨੈਸ਼ਨਲ ਨਿਊਜ਼ ਦੇ ਵਿੱਚ ਦੱਸ ਰਹੇ ਸੀਗੇ ਕਿ ਯੂਨਾਈਟਿਡ ਸਟੇਟ ਐਗਰੀਮੈਂਟ ਤੋਂ ਬਾਹਰ ਹੋ ਗਿਆ ਪਰ ਜਿਹੜੇ ਉਹਨਾਂ ਦੇ ਰੀਪ੍ਰੈਜੈਂਟੇਟਿਵ ਨੇ ਉਹ ਸਾਰੇ ਦੇ ਸਾਰੇ ਉਸ ਡਿਸਕਸ਼ਨ ਦੇ ਵਿੱਚ ਸ਼ਾਮਲ ਨੇ ਸਰੋਤਿਆਂ ਦੱਸਦੀ ਹਾਂ ਕਿ ਇਹ ਹੁਣ ਜਦੋਂ ਸਰਕਾਰ ਬਦਲੀ ਹੈ ਤੇ ਉਹ ਇਹ ਜਿਹੜਾ TPP ਵਾਲਾ ਮਸਲਾ ਖਤਮ ਨਹੀਂ ਸੀ ਹੋਇਆ ਕਿਉਂਕਿ USA ਚਾਹੇ ਉਹਦੇ ਵਿੱਚ ਬਾਹਰ ਨਿਕਲ ਗਿਆ ਸੀਗਾ ਤੇ ਹੁਣ ਵੀਤਨਾਮ ਦੇ ਵਿੱਚ ਮੁੜ ਕੇ ਉਹਨੂੰ ਸਾਈਨ ਕਰਨ ਦੀ ਜਿਹੜੀ ਮੀਟਿੰਗ ਚੱਲੀ ਹੈ ਜਿਹਦੇ ਵਿੱਚ ਜਸਿੰਦਰ ਅਦੂਨ ਉੱਥੇ ਪਹੁੰਚੇ ਹੋਏ ਨੇ ਮੋਦੀ ਸਾਹਿਬ ਵੀ ਪਹੁੰਚੇ ਹੋਏ ਨੇ ਹੋਰ ਮਸਲਿਆਂ ਦੇ ਵਿੱਚ ਸੋ ਦੋਸਤੋ ਅਸੀਂ ਮੇਰੇ ਖਿਆਲ ਡਿਟੇਲ ਚ ਤਾਂ ਨਹੀਂ ਗੱਲ ਕਰ ਸਕਾਂਗੇ ਪਰ
ਬੜੀ ਇੱਕ ਅਜੀਬ ਜੀ ਗੱਲ ਹੈ ਕਿ USA ਨੇ ਉਹ ਡੀਲ ਚ ਉਹਨਾਂ ਨੇ ਕਹਿਤਾ ਕਿ ਅਸੀਂ ਸ਼ਾਮਲ ਨਹੀਂ ਹਾਂ ਜਿਸ ਤਰ੍ਹਾਂ ਉਹ ਟਰੰਪ ਪਾਵਰ ਚ ਆਇਆ ਪਰ ਉਹ ਜਿਹੜੀਆਂ ਡਿਸਕਸ਼ਨ ਚ ਅਗਰ ਉਹ USA ਦੇ ਕਰਿੰਦੇ ਜਾਂ ਨੁਮਾਇੰਦੇ ਸ਼ਾਮਲ ਨੇ ਉਹ ਕਿਹੜੇ ਬੇਸਿਸ ਤੇ ਉਹਨਾਂ ਚ ਸ਼ਾਮਲ ਨੇ
ਇਹ ਤੇ ਇਹ ਕਿਉਂਕਿ ਇੰਨਾ ਕੁ ਜ਼ਿਆਦਾ ਇਹ ਸਾਰਾ ਇਹਦਾ ਕੰਮ ਇੰਨਾ ਕੁ ਸੀਕਰੇਟ ਹੈ ਇਹ ਜਿਹੜੀ ਟ੍ਰੀਟੀ ਹੈ
ਟ੍ਰਾਂਸਪੇਰੈਂਸੀ
ਤੇ ਬਿਲਕੁਲ ਨਹੀਂ ਇਹਦੇ ਵਿੱਚ ਹੈਗੀ ਔਰ ਹੁਣ ਵੀ ਜਿਹੜੀਆਂ ਡਿਸਕਸ਼ਨ ਚੱਲ ਰਹੀਆਂ ਨੇ ਕਿਉਂਕਿ ਇੱਕ ਪਾਸੇ ਜਿਹੜਾ ਮਸਲਾ ਸੀ ਡਿਸਕਸ ਕਰਨਾ ਮੇਨ ਜਿਹਨੂੰ ਅਸੀਂ ਅਨੂ ਜੀ ਇਹਦਾ ਹੈਗਾ ISDS ਇਹਦੇ ਵਿੱਚ ਇੱਕ ਮੇਨ ਕਲੌਜ਼ ਆ ਹੋਰ ਬਹੁਤ ਕੁਛ ਹੋਇਆ ਇਹਦੇ ਵਿੱਚ ਜਿਹਦੇ ਵਿੱਚ ਮੇਨਲੀ ਆਪਾਂ ਜੇ ਉਹਨਾਂ ਨੂੰ ਬਹੁਤ ਛੇਤੀ ਛੇਤੀ ਕਿ ਜਿਹੜੀਆਂ ਜਿਹੜੀਆਂ ਫਾਰਮਾਸੂਟੀਕਲ ਜਿਹੜੀਆਂ ਦਵਾਈਆਂ ਉਹ ਮਹਿੰਗੀਆਂ ਹੋਣਗੀਆਂ ਉਹ ਵੀ ਆਊਗੀ ਉਸ ਤੋਂ ਬਾਅਦ ਜਿਹੜੇ ਇਹ ਹੈਗੇ ਆ ਪੇਟੈਂਟ ਵਾਲੇ ਮਸਲੇ ਹੈ ਕਿ ਜੇ ਐਨੀਵੇ ਹੁਣ ਆਪਾਂ ਡਿਟੇਲ ਦੇ ਵਿੱਚ ਗੱਲ ਹੋਣੀ ਆਪਾਂ ਸਿਰਫ ਅੱਜ ISDS ਦੇ ਵਿੱਚ ਹੀ ਗੱਲ ਕਰਾਂਗੇ ਕਿ ਇਹ ਜਿਹੜਾ ਸਭ ਤੋਂ ਇੱਕ ਗੰਭੀਰ ਮਸਲਾ ਆ ਜਦਕਿ ਅਨੂ ਜੀ ਕੀ ਹੋਇਆ ਸੀਗਾ ਪਿਛਲੇ ਸਾਲ ਜਦੋਂ ਅਸੀਂ ਸੰਘਰਸ਼ਾਂ ਦੇ ਵਿੱਚ ਮੌਜੂਦ ਸੀਗੇ ਇਹ ਲੇਬਰ ਪਾਰਟੀ ਪਹਿਲਾਂ ਬਿਲਕੁਲ ਵੀ ਸਾਥ ਦੇ ਵਿੱਚ ਨਹੀਂ ਆਈ ਸੀਗੀ ਬਿਲਕੁਲ ਅਖੀਰਲੇ ਦਿਨਾਂ ਦੇ ਵਿੱਚ ਲੇਬਰ ਪਾਰਟੀ ਨੇ ਵਿਰੋਧ ਸ਼ੁਰੂ ਕੀਤਾ ਸੀ ਜਦਕਿ ਗ੍ਰੀਨ ਤੇ ਹਮੇਸ਼ਾ
ਸ਼ੁਰੂ ਤੋਂ ਲੈ ਕੇ ਅਖੀਰ ਤੱਕ
ਹੁਣ ਵੀ ਜਿਹੜਾ ਉਹਨਾਂ ਦਾ ਸ਼ੋਅ
ਜੇਮਸ
ਸ਼ੋਅ ਉਹ ਜਰਮਨੀ ਗਏ ਹੋਇਆ ਉਹ ਹੁਣ ਤੱਕ ਵੀ ਵਿਰੋਧ ਦੇ ਵਿੱਚ ਨੇ ਜਿਹੜੀਆਂ ਇੱਥੇ ਦੀਆਂ ਜਿਹੜੀਆਂ ਯੂਨੀਅਨ ਨੇ
ਟ੍ਰੇਡ ਯੂਨੀਅਨ ਸਾਰੀਆਂ
ਜਿਹੜਾ CTU ਕੌਂਸਲ ਆਫ ਟ੍ਰੇਡ ਯੂਨੀਅਨ ਉਹ ਤੇ ਬਿਲਕੁਲ ਖਿਲਾਫ ਨੇ ਪਰ ਲੇਬਰ ਬਹੁਤ ਅਖੀਰਲੇ ਟਾਈਮ ਦੇ ਵਿੱਚ ਥੋੜਾ ਥੋੜਾ ਉਹਨਾਂ ਨੇ ਕੰਧ ਤੇ ਬਹਿ ਕੇ ਵਿਰੋਧ ਕਰਨਾ ਸ਼ੁਰੂ ਕੀਤਾ ਸੋ ਇਹਦੇ ਵਿੱਚ ਜਿਹੜਾ ਖਾਸ ਜਿਹੜਾ ਮਸਲਾ ਹੈ ਆ ਉਹ ਇੱਕ ਕਲੋਜ਼ ਹੈ ਜਿਹੜੀ ISDS ਉਹਦਾ ਹੈਗਾ ਜੀ ਇਨਵੈਸਟਰ ਸਟੇਟ ਡਿਸਪਿਊਟ ਸੈਟਲਮੈਂਟ ਸੋ ਬੇਸਿਕਲੀ ਉਹ ਜੇ ਆਪਾਂ ਸੰਖੇਪ ਦੇ ਵਿੱਚ ਦੱਸੀਏ ਕਿ ਉਹਦੇ ਵਿੱਚ ਇਹ ਹੈ ਕਿ ਜਿਹੜੀਆਂ ਵੱਡੀ ਮਲਟੀਪਲ ਜਿਹੜੀਆਂ ਕਾਰਪੋਰੇਟ ਘਰਾਣੇ ਨੇ ਵੱਡੀਆਂ ਕਾਰਪੋਰੇਸ਼ਨ ਨੇ ਉਹ ਤੁਹਾਡੇ ਮੁਲਕ ਨੂੰ ਸੂ ਕਰ ਸਕਦੀਆਂ ਸੂ ਕਿਸ ਤਰ੍ਹਾਂ ਕਰ ਸਕਦੀਆਂ
ਅਗਰ ਨਿਊਜ਼ੀਲੈਂਡ ਦੀ ਸਰਕਾਰ ਹੈ ਜਿਹੜੀ ਉਹਦੇ ਤੇ ਉਹ
ਹਜੇ ਤੱਕ ਜਿੰਨਾ ਉਹਨਾਂ ਨੇ ਪ੍ਰੋਫਿਟ ਪ੍ਰੈਡਿਕਟ ਕੀਤਾ ਉਹ ਹਜੇ ਤੱਕ ਜਿਹੜਾ ਪ੍ਰੋਫਿਟ ਡਾਊਨ ਜਾਣਾ ਵੀ ਨਹੀਂ ਸ਼ੁਰੂ ਹੋਇਆ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਜਿਹੜੀ ਨਿਊਜ਼ੀਲੈਂਡ ਦੀ ਨਵੀਂ ਜਿਹੜੀ ਕੋਈ ਪਾਲਿਸੀ ਇਹਨਾਂ ਨੇ ਚਾਹੇ ਕੋਈ ਇਨਵਾਇਰਮੈਂਟ ਦੀ ਪਾਲਿਸੀ ਹੈ ਜਾਂ ਲੇਬਰ ਲਾਅ ਦੀ ਪਾਲਿਸੀ ਹੈ ਐਜੂਕੇਸ਼ਨ ਦੀ ਪਾਲਿਸੀ ਹੈ ਹੈਲਥ ਕੇਅਰ ਦੀ ਪਾਲਿਸੀ ਹੈ ਉਹ ਉਹ ਪਾਲਿਸੀ ਕਰਕੇ ਉਹਨਾਂ ਜਿਹੜਾ ਫਿਊਚਰ ਚ ਆਉਣੇ ਵਾਲਾ ਪ੍ਰੋਫਿਟ ਆ ਉਹ ਕਿਸ ਤਰੀਕੇ ਨਾਲ ਘਟਦਾ ਹੈ ਤੇ ਉਹ ਲੀਗਲੀ ਇੰਟਰਨੈਸ਼ਨਲ ਕੋਰਟ ਦੇ ਵਿੱਚ
ਨਿਊਜ਼ੀਲੈਂਡ
ਦੀ ਸਰਕਾਰ ਦੇ ਉੱਪਰ
ਅਗਰ ਇਹਦੀ ਐਗਜ਼ਾਮਪਲ ਮੇਰੇ ਦਿਮਾਗ ਚ ਜਿਹੜੀ ਆ ਰਹੀ ਹੈ ਕਿ ਅਗਰ ਲੇਬਰ ਸਰਕਾਰ ਇਹ ਕਹਿੰਦੀ ਹੈ ਕਿ ਪਹਿਲੀ ਜਨਵਰੀ ਤੋਂ ਜਿਹੜੀ ਲੀਗਲ ਮਿਨੀਮਮ ਵੇਜ ਹੈ ਉਹ $20 ਕਰ ਦਿੱਤੀ ਜਾਏਗੀ $20 ਪਰ ਆਵਰ ਤੋ ਉਹ ਜਿਹੜੀਆਂ ਕੰਪਨੀਆਂ ਨੇ ਅਗਰ ਉਹਨਾਂ ਦਾ ਅਗਲੇ ਸਾਲ ਦਾ ਫੋਰਕਾਸਟ ਜਿਹੜਾ ਉਹ 16.5 ਜਾਂ 15.75 ਦੇ ਆਧਾਰ ਤੇ ਉਹਨਾਂ ਨੇ ਕੀਤਾ ਹੋਇਆ ਤੋ ਉਹਨਾਂ ਨੂੰ ਜ਼ਾਹਿਰ ਹੈ ਕਿ ਉਹ $20 ਪਰ ਆਵਰ ਪੇ ਕਰਨਾ ਪਏਗਾ ਉਹ ਸੋ ਜਿਹੜਾ ਐਕਸਟਰਾ ਉਹਨਾਂ ਨੇ ਪੇ ਕਰਨਾ ਉਹ ਉਹਨਾਂ ਦੇ ਮੁਨਾਫੇ ਚੋਂ ਘਟਦਾ ਸੋ ਉਹਦੇ ਆਧਾਰ ਤੇ ਉਹ ਨਿਊਜ਼ੀਲੈਂਡ ਦੀ ਸਰਕਾਰ ਤੇ ਕੇਸ ਕਰ ਸਕਦੇ ਨੇ ਕਿ ਤੁਹਾਡੇ ਇਸ ਕਾਨੂੰਨ ਕਰਕੇ ਸਾਡਾ ਮੁਨਾਫਾ ਜਿਹੜਾ ਇਹ ਘਟ ਰਿਹਾ ਹੈ ਸੋ ਉਹ ਸਰਕਾਰ ਕੋਲੋਂ ਉਹ ਉਹਦਾ ਮੁਆਵਜ਼ਾ ਮੰਗਣਗੇ ਕੇਸ ਕਰਕੇ ਪਰ ਉਹ ਸਾਰਾ ਕਾਨੂੰਨੀ ਤੌਰ ਤੇ ਕਰ ਸਕਦੇ ਆ ਅਗਰ ਇਹ TPPA ਦੀ ਜਿਹੜੀ ਡੀਲ ਹੈ ਇਹ ਸਾਈਨ ਹੁੰਦੀ ਹੈ
ਬਿਲਕੁਲ ਸਾਡੇ ਕੋਲ ਟਾਈਮ ਨੀ ਹੋਣਾ ਇਹ ਆਲਰੇਡੀ ਯੂਰਪ ਦੇ ਵਿਚ ਬੈਲਜੀਅਮ ਵਰਗੇ ਮੁਲਕਾਂ ਦੇ ਵਿਚ ਜਰਮਨੀ ਦੇ ਵਿਚ ਆਲਰੇਡੀ ਜਿਹੜੀਆਂ ਇਹ ਵੱਡੀਆਂ ਕਾਰਪੋਰੇਸ਼ਨ ਨੇ ਉਹ ਆਲਰੇਡੀ ਕੇਸ ਜਿਹੜੇ ਕਰ ਰਹੇ ਨੇ ਹੁਣ ਅੱਜ ਵਾਲੀ ਹੁਣ ਤੱਕ ਜਿਹੜੀ ਲੇਟੈਸਟ ਸਿਚੁਏਸ਼ਨ ਇਹ ਹੈ ਕਿ ਲੇਬਰ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਉਹ ਕਲੌਜ਼ ਆ ਜਿਹੜੀ ਵਿੱਚੋਂ ਕਢਾਵਾਂਗੇ
ਉਹ TPPA ਚੋਂ ਮਤਲਬ ਬਾਕੀ ਉਹ ਇਹ ਵੀ ਕਹਿੰਦੇ ਸੀ ਅਸੀਂ ਟ੍ਰਾਂਸਪੇਰੈਂਸੀ ਜ਼ਿਆਦਾ ਮੰਗਾਂਗੇ ਕਿ ਸਾਰਾ
ਕੁਝ ਨਹੀਂ ਹੋਇਆ ਜੀ ਉਹ
ਨਹੀਂ ਹੋਣਾ ਵੀ ਨਹੀਂ ਹੈ ਉਹ ਸ਼ਾਇਦ
ਉਹ ਹੋਣਾ ਵੀ ਨਹੀਂਗਾ ਪਰ ਉਹ ਜਿਹੜੀ ਕਲੌਜ਼ ਵਾ ਉਹ ਸ਼ਬਦ ਉਹਦੇ ਵਾਸਤੇ ਵਰਤਿਆ ਗਿਆ ਮੇਰੇ ਦਿਮਾਗ ਚੋਂ ਵਿਸਰ ਗਿਆ ਹੁਣ
ਸਸਪੈਂਡ
ਉਹਦਾ ਮਤਲਬ ਇਹ ਹੈ ਕਿ ਉਹਦੀ ਕਲੌਜ਼ ਵਾ ਉਹ ਵਿੱਚ ਉਵੇਂ ਰਹੂਗੀ ਪਰ ਉਹਨੂੰ ਵਰਤਿਆ ਨਹੀਂ ਜਾਊਗਾ ਕਦੇ ਵੀ ਮੁੜ ਕੇ
ਜਿਸ ਤਰ੍ਹਾਂ ਅਗਰ ਕੋਈ ਵਿਦਿਆਰਥੀ ਕੋਈ ਮਿਸਬਿਹੇਵ ਕਰਦਾ ਉਹਨੂੰ ਸਕੂਲ ਤੋਂ ਸਸਪੈਂਡ ਕਰ ਦਿੱਤਾ ਜਾਂਦਾ ਪਰ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਉਹਨੂੰ ਸਕੂਲ ਤੋਂ ਹਮੇਸ਼ਾ ਲਈ ਕੱਢ ਦਿੱਤਾ ਗਿਆ ਉਹ ਜਦੋਂ ਉਹਨਾਂ ਨੂੰ ਲੱਗੇ ਕਿ ਸ਼ਾਇਦ ਹੁਣ ਥੋੜਾ ਚੰਗਾ ਬੱਚਾ ਬਣ ਗਿਆ ਉਹਨੂੰ ਵਾਪਸ ਸਕੂਲ ਐਂਟਰੀ ਕਰਨ ਦਿੱਤੀ ਜਾਂਦੀ ਹੈ ਸੋ ਉਹੋ ਜਿਹੀ ਸਿਚੁਏਸ਼ਨ ਅਗਰ ਅਸੀਂ ਮੋਟੇ ਤੌਰ ਤੇ ਪੈਰਲਲ ਡਰਾ ਕਰੀਏ
ਬਿਲਕੁਲ ਔਰ ਜਿਸ ਤਰੀਕੇ ਦੇ ਅਮਰੀਕਾ ਦੇ ਹਾਲਾਤ ਬਣ ਰਹੇ ਨੇ ਟਰੰਪ ਦੀ ਜਿਹੜੀ ਪਾਪੂਲੈਰਿਟੀ ਹੈ ਉਹ ਦਿਨ ਬਾ ਦਿਨ ਵਿਗੜਦੀ ਜਾ ਰਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਕਲਿੰਟਨ ਹੈ ਉਹ ਜ਼ਿਆਦਾ ਵਧੀਆ ਨੇ ਜਾਂ ਡੈਮੋਕਰੇਟ ਜ਼ਿਆਦਾ ਵਧੀਆ ਨੇ
ਇੱਕੋ ਸਿੱਕੇ ਦੇ ਦੋ ਪਾਸੇ
ਹਾਂਜੀ ਇੱਕੋ ਸਿੱਕੇ ਦੋ ਪਾਸੇ ਨੇ ਪਰ ਉਹ ਜਿਹੜਾ ਗਰੁੱਪ ਵਾ ਜਿਹੜੀ ਅਲੀਟ ਵਾ ਉਹ ਇਹ ਟ੍ਰੀਟੀ ਦੇ ਬਿਲਕੁਲ ਹੱਕ ਦੇ ਵਿੱਚ ਵਾ ਸੋ ਅਗਲੇ ਸਾਲ ਜਦੋਂ ਇੱਕ ਇਲੈਕਸ਼ਨ ਹੁੰਦੀ ਹੈ USA ਮੁੜ ਕੇ US ਦੇ ਵਿੱਚ ਮੁੜ ਕੇ ਡੈਮੋਕਰੇਟ ਪਾਵਰ ਦੇ ਵਿੱਚ ਆਉਂਦੇ ਆ ਇਹ ਗਰੰਟੀ ਹੈ ਕਿ ਜਿਹੜੀ ਇਹ ISDS ਵਾਲੀ ਜਿਹੜੀ ਹੈਗੀ
ਉਹਨੂੰ ਫਿਰ ਸਸਪੈਂਸ਼ਨ ਚੋਂ ਕੱਢ ਦਿੱਤਾ ਜਾਏਗਾ ਇਸ ਵਕਤ ਸਸਪੈਂਡਡ ਹੈ ਜਦੋਂ ਅਗਲੀ ਸਰਕਾਰ ਆਏਗੀ ਉਹ ਫਿਰ ਮੁੜ ਕੇ ਸਵਿਚ ਆਨ ਕਰ ਦਿੱਤਾ ਜਾਏਗਾ ਉਹਦਾ
ਬਿਲਕੁਲ ਬਿਲਕੁਲ ਔਰ ਇਹਨੂੰ ਜਿਹੜੀ ਇਹ TPPA ਹੈਗੀ ਹੈ ਜੀ ਇਹਨੂੰ ਜਿਹੜਾ ਲਿਖਣ ਵਾਲੇ ਨੇ ਉਹ ਜ਼ਿਆਦਾਤਰ 590 ਦੇ ਵਿੱਚੋਂ ਮੈਨੂੰ ਹੁਣ ਯਾਦ ਨਹੀਂ 540 ਜਿਹੜੇ ਲਿਖਣ ਵਾਲੇ ਨੇ ਜਾਂ ਜਿਨ੍ਹਾਂ ਨੇ ਉਹ ਡਿਸਕਸ ਕੀਤੀ ਹੈ ਉਹ ਵੱਡੀਆਂ ਕਾਰਪੋਰੇਸ਼ਨ ਜਿਹੜੀਆਂ ਨੇ
600 ਦੇ ਕਰੀਬ ਜਿਹੜੇ ਨੇ ਉਹ ਕਾਰਪੋਰੇਟ ਸੀ ਨੇ ਜ਼ਿਆਦਾ
ਉਹਦੇ ਵਿੱਚ
ਪ੍ਰਾਈਵੇਟ ਕੰਪਨੀਆਂ ਦੇ ਮਾਲਕ ਜਿਹੜੇ ਨੇ ਜਿਨ੍ਹਾਂ ਦਾ ਸਰਕਾਰਾਂ ਨਾਲ ਡਾਇਰੈਕਟ ਤਾਂ ਕੋਈ ਕਨੈਕਸ਼ਨ ਨਹੀਂ ਹੈ ਉਹ ਇਹ ਨਹੀਂ ਹੈ ਕਿ ਉਹ ਕੋਈ ਫਾਈਨੈਂਸ ਮਿਨਿਸਟਰ ਨੇ ਕਿਸੇ ਦੇਸ਼ ਦੇ ਜਾਂ ਕੋਈ ਅਹੁਦਾ ਹੈ ਉਹਨਾਂ ਕੋਲ ਕਿਸੇ ਸਰਕਾਰ ਦੀ ਏਜੰਸੀ 'ਚ ਮਤਲਬ ਕਿ ਟੋਟਲੀ ਪ੍ਰਾਈਵੇਟ ਕਾਰਪੋਰੇਸ਼ਨ ਦੇ ਉਹ ਕਨੈਕਸ਼ਨਸ ਨੇ
ਬਿਲਕੁਲ ਬਿਲਕੁਲ ਜੀ ਇਹਦੇ ਵਿੱਚ ਬਹੁਤ ਵੱਡਾ ਸੰਘਰਸ਼ ਕਰਨ ਦੀ ਲੋੜ ਆ ਕਿਉਂਕਿ ਇੱਕ ਜੇ ਤੁਸੀਂ ਮੰਨ ਲਓ ਇਹਦੇ ਵਿੱਚੋਂ ਬਚ ਵੀ ਜਾਂਦੇ ਹੋ
ਜੀ
ਤੇ ਜਿਹੜੀ ਦੂਸਰੀ ਹੈਗੀ ਹੈ ਜੀ
RCEP ਹਾਂਜੀ ਉਹ ਰੀਜਨਲ ਸਮਥਿੰਗ ਉਹਦਾ ਹੁਣ ਮੈਨੂੰ ਫੁੱਲ ਫਾਰਮ ਭੁੱਲ ਗਿਆ ਉਹਦੇ ਵਿੱਚ ਇੰਡੀਆ
ਵੀ
ਸ਼ਾਮਿਲ ਕਰਨਾ ਚਾਹੁੰਦੇ ਨੇ ਉਹ ਨਿਊਜ਼ੀਲੈਂਡ ਇੰਡੀਆ ਦਾ ਟ੍ਰੇਡ ਤੇ ਇਸ ਵਕਤ ਇੱਕ ਮੇਨ ਪੁਆਇੰਟ ਤੋਂ ਵੀ ਉਹ ਆ ਕੇ ਇੱਕ ਸਰਟਨ ਪੁਆਇੰਟ ਤੇ ਆ ਕੇ ਰੁਕ ਜਾਂਦਾ ਹੈ ਕਿ ਇੰਡੀਆ ਜਿਹੜਾ ਉਹ ਚਾਹੁੰਦਾ ਹੈ ਕਿ ਨਿਊਜ਼ੀਲੈਂਡ ਨਿਊਕਲੀਅਰ ਹਥਿਆਰ ਵਰਤੋਂ ਕਰੇ ਨਿਊਕਲੀਅਰ ਹਥਿਆਰਾਂ ਦੀ ਪਰ ਓਬਵੀਅਸਲੀ ਕਿਉਂਕਿ ਨਿਊਕਲੀਅਰ ਨਿਊਜ਼ੀਲੈਂਡ ਦੀ ਮੈਂਡੇਟ ਹੈ ਕਿ ਅਸੀਂ ਨਿਊਕਲੀਅਰ ਫ੍ਰੀ ਹਾਂ ਸੋ ਇਸ ਕਰਕੇ ਉਹ ਅੜਚਨ ਬਣਦੀ ਹੈ ਇੰਡੀਆ ਤੇ ਨਿਊਜ਼ੀਲੈਂਡ ਦੇ ਟ੍ਰੇਡ ਦੀ ਕਾਫੀ ਸਿਚੁਏਸ਼ਨਸ ਜਿੱਦਾਂ
ਹੋ ਚੁੱਕੀ ਹੈ ਬਿਲਕੁਲ ਬਿਲਕੁਲ ਜਿਹੜੇ ਹਿੰਦੁਸਤਾਨੀ ਸਰੋਤੇ ਨੇ ਉਹਨੂੰ ਦੱਸਦੀ ਹੈ ਕਿ ਇਸ ਮੁਲਕ ਦਾ ਨਿਊਜ਼ੀਲੈਂਡ ਦੇ ਬਹੁਤ ਚਿਰਾਂ ਤੋਂ ਇਹ ਕੋਸ਼ਿਸ਼ ਹੈ ਕਿ ਹਿੰਦੁਸਤਾਨ ਦੀ ਜਿਹੜੀ ਮਾਰਕੀਟ ਹੈ ਡੇਅਰੀ ਵਾਸਤੇ ਦੁੱਧ ਦਾ ਵਪਾਰ ਵਾਸਤੇ ਖੋਲਤੀ ਜਾਵੇ ਜਿਹੜਾ ਸੋਲਿਡ ਮਿਲਕ ਜਿਹਨੂੰ ਪਾਊਡਰ ਮਿਲਕ ਕਹਿੰਦੇ ਹਾਂ ਅਸੀਂ ਜਦਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਮਿਲਕ ਪ੍ਰੋਡਿਊਸਰ ਨੇ ਉਹਨਾਂ ਦੀ ਪਹਿਲਾਂ ਹੀ ਬੁਰੀ ਹਾਲਤ ਹੈ ਸੋ ਜਦੋਂ ਇਹ ਉੱਥੇ ਡੰਪ ਕੀਤਾ ਜਾਊਗਾ ਤੇ ਉਹਨਾਂ ਦੀ ਹਾਲਤ ਜਿਹੜੀ ਆ ਵੱਧ ਤੋਂ ਬਦਤਰ ਹੋਊਗੀ ਅਨੁਜੀ ਸਵੇਰੇ
ਫੋਂਟੇਰਾ ਦੀ ਆਲਰੇਡੀ ਪ੍ਰੈਜ਼ੈਂਸ ਹੈ ਹਾਂ
ਹੈਗੀ ਹੈ ਜੀ
ਉਹਦੇ ਚ ਸਾਡੇ ਬਖਸ਼ੀ ਸਾਹਿਬ ਦਾ ਵੀ ਮਰਕਲ ਕੰਟਰੀਬਿਊਸ਼ਨ ਹੈ ਉਹਦੇ
ਬਿਲਕੁਲ
ਪੜ ਰਹੀ ਸੀ
ਬਿਲਕੁਲ ਔਰ ਸਵੇਰੇ ਗੱਲ ਕਹਿ ਰਹੇ ਸੀ ਕਿ ਜਿਹੜੀ ਇੰਡੀਆ ਨੇ ਜਿਹੜੀ ਪ੍ਰਪੋਜ਼ ਕੀਤਾ ਏ ਪੈਕ ਜਿਹੜਾ ਨਾਲ ਦੀ ਨਾਲ ਉੱਥੇ ਚੱਲ ਰਿਹਾ ਹੈ ਏਸ਼ੀਅਨ ਮੁਲਕਾਂ ਦਾ ਕਿ ਉਹਨਾਂ ਨੇ ਜਿਹੜੀ ਪ੍ਰਪੋਜ਼ਲ ਸੀਗੀ ਉਹ ਬਿਲਕੁਲ ਰਬਿਸ਼ ਸੀਗੀ ਉਹ ਇੰਡੀਆ ਦੇ ਵਾਸਤੇ ਮਤਲਬ ਨਿਊਜ਼ੀਲੈਂਡ ਵਾਸਤੇ ਉੱਥੇ ਮਾਰਕੀਟ ਜਿਹੜੀ ਆ ਉਹ ਨਹੀਂ ਖੋਲੀ ਜਾ ਰਹੀ ਸੋ
ਸੋਰੀ ਮੈਂ ਇੰਟਰਪਟ ਕਰ ਰਹੀ ਹਾਂ ਇੰਡੀਆ ਦਾ ਤਾਂ ਮੈਨੂੰ ਇੱਕ ਹੋਰ ਵੀ ਵਿੱਚ ਆ ਗਿਆ ਇਸ ਵਕਤ ਕਿਉਂਕਿ ਨਿਊਜ਼ੀਲੈਂਡ ਜਿਹੜਾ ਮੀਟ ਤੇ ਡੇਅਰੀ ਦੇ ਐਕਸਪੋਰਟ ਤੇ ਇਕੋਨਮੀ ਡਿਪੈਂਡ ਕਰਦੀ ਹੈ ਬਹੁਤ ਜ਼ਿਆਦਾ ਤੋ ਉਹ ਜਿਹੜੀ ਮੀਟ ਖਾਸ ਕਰਕੇ ਬੀਫ ਦਾ ਜਿਹੜਾ ਐਕਸਪੋਰਟ ਹੈ ਉਹ ਖਤਰੇ ਚ ਹੈ ਇਸ ਵਕਤ ਨਿਊਜ਼ੀਲੈਂਡ ਦਾ ਔਰ ਖਤਰਾ ਕਿਹਦੇ ਤੋਂ ਹੈ ਇੰਡੀਆ ਤੋਂ ਕਿਉਂਕਿ ਇੰਡੀਆ ਸਭ ਤੋਂ ਵੱਡਾ ਕੰਪੈਟੀਟਰ ਹੈ ਬੀਫ ਦੀ ਮਾਰਕੀਟ ਵਿੱਚ ਨਿਊਜ਼ੀਲੈਂਡ ਦਾ ਇਹ ਉਹ ਦੇਸ਼ ਹੈ ਜਿੱਥੇ ਬੀਜੇਪੀ ਔਰ ਆਰਐਸਐਸ ਗਊ ਮਾਤਾ ਨੂੰ ਲੈ ਕੇ ਸਾਰਾ ਇੰਨਾ ਉਹਨਾਂ ਨੇ ਜਿਹੜਾ ਚੱਕਰ ਚਲਾਇਆ ਹੋਇਆ ਔਰ ਕਾਫੀ ਸਾਰੇ ਉਹ ਜਿਹੜੇ ਕਾਰਕੁਨ ਨੇ ਆਰਐਸਐਸ ਔਰ ਬੀਜੇਪੀ ਦੇ ਉਹ ਉਹਨਾਂ ਦੇ ਬਿਜ਼ਨਸ ਨੇ ਉਹ ਜਿਹੜੇ ਉਹ ਬੀਫ ਐਕਸਪੋਰਟ ਕਰਦੇ ਨੇ ਇੰਡੀਆ ਤੋਂ ਸੋ ਮੈਂ ਪਿਛਲੇ ਹਫ਼ਤੇ ਹੀ ਸੁਣ ਰਹੀ ਸੀ ਆਰਐਨਜ਼ੈਡ ਤੇ ਕਿ ਨਿਊਜ਼ੀਲੈਂਡ ਦੀ ਮੀਟ ਇੰਡਸਟਰੀ ਨੂੰ ਭਾਰਤ ਤੋਂ ਬਹੁਤ ਜ਼ਿਆਦਾ ਖਤਰਾ ਹੈ ਇਸ ਵਕਤ
ਬਿਲਕੁਲ ਜੀ ਬਿਲਕੁਲ ਇਹ ਵੀ ਇੱਕ ਗੱਲ ਅਸੀਂ ਨਾਲ ਨਾਲ ਜੋੜ ਦਈਏ ਕਿ ਇੱਥੇ ਦੇ ਇਨਵਾਇਰਮੈਂਟ ਦੀ ਜੇ ਕੋਈ ਘਾਣ ਜਿਹੜਾ ਕੀਤਾ ਹੈ ਇਹ ਗੱਲ ਪ੍ਰੂਵਨ ਹੈ ਕਿ ਜਿਹੜੇ 60-70% ਜਿਹੜੇ ਦਰਿਆ ਨੇ ਜਿਹਨਾਂ ਤੁਸੀਂ ਤਰ ਨਹੀਂ ਸਕਦੇ ਉਹ ਇੰਨੇ ਪੋਲੂਟੈਂਟ ਹੋ ਚੁੱਕੇ ਨੇ ਉਹਦਾ ਕਾਰਨ ਸਿਰਫ ਇੰਨਾ ਕਿ ਜਿਹੜੀ ਇੰਟੈਂਸਿਵ ਫਾਰਮਿੰਗ ਹੈ ਡੇਅਰੀ ਫਾਰਮਿੰਗ ਹੈ ਜਿਹੜੀ ਜੇਠੂ ਸਿੰਘ ਸਾਰੀ
ਚੰਡਾ
ਸਿੰਘ ਜੇਠੂ ਕੇ ਸਾਥੀ ਗੱਲ ਕਰਕੇ ਗਏ ਨੇ ਸੋ ਬਿਲਕੁਲ ਇੱਥੇ ਵੀ ਜਿਹੜੀ ਇਹਨਾਂ ਨੇ ਹੀ ਉਹ ਪਾਲਿਸੀ ਲਾਗੂ ਕੀਤੀ ਹੈ ਉਹਨਾਂ ਕਿਸਾਨਾਂ ਨੂੰ ਕਰਜ਼ੇ ਦਿੱਤੇ ਆ ਉਹ ਰੈਡੀ ਇੱਥੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਡੇਅਰੀ ਫਾਰਮਰ ਦੀਆਂ ਸੋ ਬਹੁਤ ਕੇਅਰਫੁਲ ਰਹਿਣਾ ਪਊਗਾ ਵੀ ਅਸੀਂ ਕਸੂਰ ਬਾਰੇ ਸਾਰੇ
ਉਹ ਅਗਰ ਇੱਥੋਂ ਦੇ ਜਿਹੜੇ ਦਰਿਆ ਨੇ ਜਿਹੜੇ ਪਾਣੀ ਨੇ ਉਹ ਅਗਰ ਜ਼ਹਿਰੀਲੇ ਨੇ ਜਾਂ ਪੋਲੂਟਡ ਨੇ ਉਹ ਡੇਅਰੀ ਫਾਰਮਰਸ ਦਾ ਕਸੂਰ ਨਹੀਂ ਹੈ ਉਹ ਜਿਹੜਾ ਉਹਨਾਂ ਨੂੰ ਮਾਡਲ ਦਿੱਤਾ ਗਿਆ ਜਿਹਦੇ ਤਹਿਤ ਉਹਨਾਂ ਨੂੰ ਮਜਬੂਰ ਕੀਤਾ ਗਿਆ ਉਹ ਉਸ ਇੱਕ ਕੰਪੀਟੀਸ਼ਨ ਵਾਲੀ ਜਿਹੜੀ ਮੰਡੀ ਜਾਂ ਮਾਰਕੀਟ ਹੈ ਉਹ ਸਿਸਟਮ ਇੱਦਾਂ ਦਾ ਹੈ ਕਿ ਤੁਸੀਂ ਬਾਈ ਡਿਫਾਲਟ ਉਹਦੇ ਵਿੱਚ ਚਲੇ ਜਾਂਦੇ ਹੋ ਤੁਹਾਨੂੰ ਉਸ ਤਰ੍ਹਾਂ ਕੰਮ ਕਰਨਾ ਪੈਂਦਾ ਨਹੀਂ ਤੇ ਤੁਸੀਂ ਸਰਵਾਈਵ ਨਹੀਂ ਕਰ ਪਾਓਗੇ
ਬਿਲਕੁਲ ਅਨੁ ਜੀ ਮੇਰੇ ਖਿਆਲ ਆਪਾਂ ਟੀਪੀਪੀ ਬਾਰੇ ਹੋਰ ਗੱਲਬਾਤ ਨਹੀਂ ਕਰ ਸਕਾਂਗੇ ਪਰ ਅਗਲੇ ਹਫ਼ਤੇ
ਸਾਡੇ ਕੋਲ 2 ਮਿੰਟ ਬਾਕੀ ਨੇ ਅਗਰ ਤੁਸੀਂ ਹੋਰ ਮੈਂਸ਼ਨ
ਸਾਡੇ ਕੋਲ 2 ਮਿੰਟ ਹੋਰ ਹੈਗੇ ਆ ਸੋ ਬੇਸਿਕਲੀ ਜੇ ਆਪਾਂ ਅਨੁ ਜੀ ਇੱਕ ਕੇਸ ਸਟੱਡੀ ਮੈਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਐਨੀ ਆਪਾਂ ਇਹ ਜਿਹੜੇ ਪੁਆਇੰਟ ਆਪਾਂ ਮੁੜ ਕੇ ਕਰਦੇ ਇੱਕ ਤੇ ਅਨੁ ਜੀ ਸੀਗਾ ਇਹ ਜਿਹੜਾ ISDS ਵਾਲਾ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਉਸ ਤੋਂ ਬਾਅਦ ਪ੍ਰੋਡਿਕਟ ਕਰਦੇ ਨੇ ਕਿ 5,000 ਜਿਹੜੀਆਂ ਨੌਕਰੀਆਂ 2025 ਤੱਕ ਨਿਊਜ਼ੀਲੈਂਡ ਦੀਆਂ ਜਾਣਗੀਆਂ ਤੇ ਫੋਰਨ ਇਨਵੈਸਟਰ ਕੁਡ ਸੂ ਦਾ ਗਵਰਨਮੈਂਟ ਪ੍ਰੀਵੈਂਟ ਪ੍ਰੋਗਰੈਸਿਵ ਇਨਵਾਇਰਮੈਂਟ ਰਿਫੋਰਮ ਸੋ ਇੱਥੇ ਦੇ ਵਾਤਾਵਰਨ ਦੇ ਸੁਧਾਰਨ ਵਾਸਤੇ ਜੇ ਕੋਈ ਗਵਰਨਮੈਂਟ ਕੋਈ ਕੋਈ ਕਦਮ ਚੁੱਕਦੀ ਹੈ ਤੇ ਜਿਹੜੇ ਫੋਰਨ ਇਨਵੈਸਟਰ ਨੇ ਜਿਹਨਾਂ ਨੂੰ ਇਸ ਗਵਰਨਮੈਂਟ ਨੇ ਥੋੜਾ ਉਹਨਾਂ ਤੇ ਛਾਣਨੀ ਵੀ ਲਾਈ ਹੈ ਪਰ ਅਗਲੇ 3 ਸਾਲਾਂ ਤੱਕ ਉਦੋਂ ਤੱਕ ਕੀ ਹੁੰਦਾ ਆ ਕਿਸੇ ਨੂੰ ਕੋਈ ਪਤਾ ਨਹੀਂ ਹੈ ਦ TPPA ਗਿਵਸ ਮੋਰ ਪਾਵਰ ਟੂ ਫੋਰਨ ਇਨਵੈਸਟਰ ਵਿਦ ਨੋ ਪ੍ਰੋਵੀਜ਼ਨ ਟੂ ਕੀਪ ਪ੍ਰੋਫਿਟ ਇਨ ਨਿਊਜ਼ੀਲੈਂਡ ਉਹ ਤੇ ਅਨੁਜੀ ਪਹਿਲਾਂ ਬਹੁਤ ਵੱਡੇ ਲੈਵਲ ਤੇ ਹੋ ਰਹੀਆਂ ਜਿਹੜੀਆਂ ਬੈਂਕਾਂ ਨੇ ਬਾਹਰ ਦੀਆਂ ਆਸਟ੍ਰੇਲੀਆ ਦੀਆਂ ਬੈਂਕਾਂ ਨੇ ਯੂਰਪ ਦੀਆਂ ਬੈਂਕਾਂ ਨੇ ਇਸ ਮੁਲਕ ਦੇ ਵਿੱਚ ਉਹ ਸਾਰੇ ਦਾ ਸਾਰਾ ਪ੍ਰੋਫਿਟ ਆ ਉਹ ਬਾਹਰ ਦੇ ਮੁਲਕਾਂ ਨੂੰ ਜਾ ਰਿਹਾ ਹੈ ਫਾਰਮਾਸਿਊਟੀਕਲ ਕੰਪਨੀ ਦੀ ਅਸੀਂ ਗੱਲ ਕਰਤੀ ਹੈ ਪੇਟੈਂਟ ਦਾ ਅਨੁਜੀ ਬਹੁਤ ਵੱਡਾ ਮਸਲਾ ਹੈ ਕਿਉਂਕਿ ਜਿਹੜੀਆਂ ਵੱਡੀਆਂ ਵੱਡੀਆਂ ਕਾਰਪੋਰੇਸ਼ਨ ਨੇ ਉਹ ਏਦਾਂ ਦੀਆਂ ਕੰਪਨੀਆਂ ਨੇ ਜਿਹੜੀਆਂ ਕੁਛ ਬਣਾ ਵੀ ਨਹੀਂ ਰਹੀਆਂ ਹੈਗੀਆਂ ਉਹ ਸਿਰਫ ਤੇ ਸਿਰਫ ਦੁਨੀਆਂ ਦੇ ਵਿੱਚ ਜਾ ਕੇ ਜਿਹੜੀ ਨੌਲੇਜ ਲੱਖਾਂ ਹਜ਼ਾਰਾਂ ਸਾਲਾਂ ਦੇ ਵਿੱਚੋਂ ਉਪਲਬਧ ਵਾ ਉਹਦੇ ਉੱਪਰ ਪੇਟੈਂਟ ਕੀਤਾ ਜਾ ਰਿਹਾ ਹੈ
ਸਾਡੀ
ਜਗੀਰ ਹੈ ਜਿਵੇਂ ਹਿੰਦੁਸਤਾਨ ਦੇ ਵਿੱਚ ਹਲਦੀ ਦਾ ਜਾਂ
ਲਸਣ ਅਖਬਾਰ
ਹਾਂਜੀ ਐਲੋਵੀਰਾ ਦਾ ਸੋ ਇਹ ਮਤਲਬ ਬਹੁਤ ਵੱਡਾ ਪੱਤਾ ਹੈ ਇਹ ਵੱਡੇ ਕਾਰਪੋਰੇਟ ਘਰਾਣਿਆਂ ਦਾ ਇੱਕ ਸੋਵਰਨ ਮੁਲਕਾਂ ਦੇ ਉੱਪਰ ਕਾਬਜ਼ ਹੋਣ ਲਈ
ਜੀ ਬਿਲਕੁਲ ਤੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਸਾਡਾ ਇੱਥੇ ਹੀ ਸਮਾਪਤ ਹੈ ਅਗਲੇ ਸੋਮਵਾਰ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ ਅਲਵਿਦਾ
ਸਲਾਮ ਆਖਦਾ ਜੀ
ਨਾ ਭੁੱਲਣਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radio